Visit us for great offers and rebates during the Hyundai Season to Cheers event. Order yours today and secure your rate with Hyundai's program protection. Get a free appraisal and a free Carfax for your used vehicle. Seize the day, buy a Hyundai at Pineview West Hyundai. Visit us at pineviewwest.ca.
You are listening to WTOR 770 AM, Youngstown, Toronto.
Nels Almanai, Downtown Brampton mein free concert ke saath radio aur TV host Josie Dye ki mezbani, performance by DJ Roshani, Jane's Party and Juno Award winners The Beaches. Countdown to midnight, zabardast fireworks display. Hamare saath jashan manaye Garden Square Brampton mein jo shuru hoga raat 9 baje Saturday December 31st. Mazid malumat ke liye visit brampton.ca/newyear.
Share more with family with CIBC Global Money Transfer. We know achieving your goals in Canada happened with the support of family. With CIBC Global Money Transfer, we have zero transfer fees. So more of your money goes to thanking those who matter most. Share more in over 120 countries. And now get up to $300 back on your first transfer with promo code GMTEVENT. It's our way to share too. For details, go to cibc.com/GMTEVENT. Conditions and CIBC foreign exchange rates apply.
Asian Food Center ਦੀਆਂ ਸਾਰੀਆਂ ਹੀ locations ਤੇ 16 ਦਸੰਬਰ ਤੋਂ 2 ਜਨਵਰੀ ਤੱਕ Christmas ਅਤੇ New Year grocery sale ਲੱਗ ਚੁੱਕੀ ਹੈ 300 ਗ੍ਰਾਮ ਖਾਲਸਾ ਪਨੀਰ 3.99 almonds 4.99 per pound deep tandoori garlic naan 2.79 each 216 tea bags wala tea india pack 8.99 da 3.5 pounds savera desi ghee 23.99 da ਅਤੇ ਬਹੁਤ ਸਾਰੀਆਂ in store deals order your grocery online at afcgrocery.com some conditions apply 416-740-3262 Asian Food Center ਵੱਲੋਂ happy
ਇਹ ਮੈਸੇਜ ਤੁਹਾਡੇ ਲਈ ਸਿਟੀ ਆਫ ਬ੍ਰੈਂਪਟਨ ਤਰਫੋਂ ਹੈ ਅੰਡਰ ਦ ਨਿਊ ਫਾਇਰ ਵਰਕਸ ਬਾਏ ਲਾਅ ਯੂਜ ਪਰਚੇਸ ਡਿਸਚਾਰਜ ਪੋਜੈਸ਼ਨ ਡਿਸਪਲੇ ਸੇਲ ਐਂਡ ਆਫਰ ਟੂ ਸੈਲ ਆਫ ਫਾਇਰ ਵਰਕਸ ਸਟ੍ਰਿਕਟਲੀ ਪ੍ਰੋਹਿਬਿਟਡ ਨੇ ਬ੍ਰੈਂਪਟਨ ਵਿੱਚ ਇਹ ਇੰਕਲੂਡ ਕਰਦਾ ਹੈ ਸਾਰੇ ਟਾਈਪਸ ਦੇ ਫਾਇਰ ਵਰਕਸ ਸਪਾਰਕਲਸ ਰੋਮਨ ਕੈਂਡਲਸ ਰਾਕਟਸ ਗਰਾਊਂਡ ਸਪਿਨਰਸ ਫਾਊਂਟੇਨਸ flying lanterns, bombshells, etc. Penalties for failing to comply range start hundi hai $500 to $1,000 tak. Te reach kar sakti hai up to $100,000 agar court summon issue hunda hai. The city of Brampton dedicated hai to create an exclusive and welcoming environment sare layi. Residents invited ne celebrate karan layi New Year's Eve, Canada Day and Diwali city-led events with pyrotechnics day. Residents' the safety city the priority hai. Aur jankari layi visit karo brampton.ca/fireworks day, brampton.ca/fireworks day.
ਬਹੁਤ ਸਮੇਂ ਤੋਂ ਕਮਿਊਨਿਟੀ ਨੂੰ ਸਰਵ ਕਰਨ ਤੋਂ ਬਾਅਦ ਹੁਣ ਸਬਜ਼ੀ ਮੰਡੀ ਆ ਰਹੇ ਨੇ ਨਵੀਂ ਛੇਵੀਂ ਲੋਕੇਸ਼ਨ ਜੋ ਕਿ ਖੁੱਲ੍ਹਣ ਜਾ ਰਹੀ ਹੈ ਬਾਰਡਰ ਆਫ ਕੈਲੀਡਨ ਐਂਡ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਮੇਫੀਲਡ ਐਂਡ ਗੋਰਵੇ ਰੋਡ 6465 Mayfield Road, Brampton. For all your grocery needs, fresh fruits, vegetables, sweets, meat and takeout, all under one roof, come to Sabzi Mandi. Reasonable rates se grocery delay zarur visit karo Sabzi Mandi cash and carry. Tuhanu serve kar dene 6 locations to Brampton which. The Gore Road, Peter Robertson, Chinguzi Road, Ray Lawson Boulevard and Bristol Road West, Mrs. Saga. ਵਧੇਰੀ ਜਾਣਕਾਰੀ ਲਈ ਕਾਲ ਕਰੋ 905-450-9968.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜਿੱਥੇ ਅਸੀਂ ਲਗਾਤਾਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰਨ ਜਾ ਰਹੇ ਹਾਂ ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਹਾਕੀ ਦੇ ਉੱਤੇ ਖਾਸ ਰਿਪੋਰਟ ਜਿਹੜੀ ਅਸੀਂ ਚੈਨਲ ਵਾਈ ਵਾਸਤੇ ਔਰ ਵਾਈ ਪਲੱਸ ਦੋਨੋਂ ਹੀ ਚੈਨਲ ਵਾਸਤੇ ਤਿਆਰ ਕੀਤੀ ਹੈ ਜੇ ਤੁਸੀਂ ਫੀਲਡ ਹਾਕੀ ਵਰਲਡ ਕੱਪ ਦੀ ਜਿਹੜੀ ਰਿਪੋਰਟ ਹੈ ਜੇ ਤੁਸੀਂ ਇੰਗਲਿਸ਼ ਤੇ ਵੀ ਦੇਖਣਾ ਚਾਹੋਗੇ ਤਾਂ ਇਸ ਵੀਕਐਂਡ ਇੰਗਲਿਸ਼ ਦੇ ਵਿੱਚ ਤੁਹਾਨੂੰ ਵਾਈ ਪਲੱਸ ਤੇ ਮਿਲੇਗੀ ਕਿਉਂਕਿ ਵਾਈ ਪਲੱਸ ਜਿਹੜਾ ਉਹ 24/7 ਆਲ ਇੰਗਲਿਸ਼ ਦੇ ਵਿੱਚ ਇੰਗਲਿਸ਼ ਅਸੀਂ ਰਿਪੋਰਟ ਤਿਆਰ ਕੀਤੀ ਹੈ ਕਿ ਫੀਲਡ ਹਾਕੀ ਨਾਟ ਆਈਸ ਹਾਕੀ ਬਲਕਿ ਫੀਲਡ ਹਾਕੀ ਦਾ ਜਿਹੜਾ ਵਰਲਡ ਕੱਪ ਹੋਣ ਜਾ ਰਿਹਾ ਉਹਦੇ ਵਿੱਚ ਕੈਨੇਡਾ ਦੀ ਟੀਮ ਵੀ ਕੁਆਲੀਫਾਈ ਕਰ ਚੁੱਕੀ ਹੈ, ਸਾਡੇ ਕੈਨੇਡਾ ਦੇ ਬੱਚੇ ਵੀ ਖੇਡ ਰਹੇ ਉੱਥੇ ਔਰ ਇੰਡੀਆ ਦੀ ਟੀਮ ਤਾਂ ਕਿਉਂਕਿ ਹੋਸਟ ਕੰਟਰੀ ਹੈ ਹੀ ਹੈ। ਇਸ ਤੋਂ ਇਲਾਵਾ ਇੰਡੀਆ, ਬੈਲਜੀਅਮ, ਇੰਗਲੈਂਡ, ਜਰਮਨੀ, ਨੀਦਰਲੈਂਡ, ਸਪੇਨ, ਫਰਾਂਸ, ਵੇਲਸ, ਸਾਊਥ ਅਫਰੀਕਾ, ਅਰਜਨਟਾਈਨਾ ਵਰਲਡ ਕੱਪ ਸੋਰੀ ਓਲੰਪਿਕਸ ਦੇ ਵਿੱਚ ਇਸ ਵਾਰ ਨਹੀਂ ਪਿਛਲੇ ਓਲੰਪਿਕਸ ਗੋਲਡ ਮੈਡਲ ਵੀ ਜਿੱਤ ਚੁੱਕੀ ਹੈ, ਸੱਤਵੀਂ ਰੈਂਕ ਟੀਮ ਹੈਗੀ ਹੈ ਇਸ ਵੇਲੇ ਦੁਨੀਆ ਦੀ। ਸੋ ਉਹ ਵੀ ਖੇਡ ਰਹੀ ਹੈ, ਜਪਾਨ, ਮਲੇਸ਼ੀਆ, ਸਾਊਥ ਕੋਰੀਆ, ਆਸਟ੍ਰੇਲੀਆ ਨੰਬਰ ਵਨ ਰੈਂਕ ਟੀਮ ਹੈਗੀ ਦੁਨੀਆ ਦੀ ਇਸ ਵੇਲੇ, ਨਿਊਜ਼ੀਲੈਂਡ, ਇਹ ਸਾਰੀਆਂ ਟੀਮਸ ਜਿਹੜੀਆਂ ਨੇ ਉਹ ਖੇਡ ਰਹੀਆਂ ਨੇ। ਸੋ ਇਹਦੇ ਉੱਤੇ ਇੰਗਲਿਸ਼ ਦੇ ਵਿੱਚ ਰਿਪੋਰਟ ਵੀ ਕਿਹੜੇ ਸਟੇਡੀਅਮ 'ਚ ਹੋਣੇ ਆ, ਕਦੋਂ ਕਦੋਂ ਮੈਚਿਜ਼ ਹੋਣੇ ਨੇ, ਕੈਨੇਡਾ ਦੀ ਟੀਮ ਕਦੋਂ ਕਦੋਂ ਖੇਡ ਰਹੀ ਹੈ, ਇਹਦੀ ਡਿਟੇਲ ਸਾਰੀ ਜਾਣਕਾਰੀ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸਾਰੀ। ਸੋ ਮੈਂ ਤੁਹਾਨੂੰ ਦੁਬਾਰਾ ਤੋਂ ਦੱਸ ਦਵਾਂ ਕਿ ਇਹਦੇ ਬਾਰੇ ਇੰਗਲਿਸ਼ ਜਿਹੜੀ ਰਿਪੋਰਟ ਹੈ ਉਹ ਤੁਹਾਨੂੰ ਮਿਲੇਗੀ ਵਾਈ ਪਲੱਸ ਤੇ, ਔਰ ਜਿਹੜੀ ਪੰਜਾਬੀ ਦੇ ਵਿੱਚ ਰਿਪੋਰਟ ਹੈਗੀ ਹੈ ਉਹ ਤੁਹਾਨੂੰ ਚੈਨਲ ਵਾਈ ਦੇ ਉੱਤੇ ਮਿਲੇਗੀ। ਸੋ ਫੀਲਡ ਹਾਕੀ ਅਸੀਂ ਦੁਬਾਰਾ ਤੋਂ ਦੱਸ ਦਈਏ, ਫੀਲਡ ਹਾਕੀ ਦਾ ਵਰਲਡ ਕੱਪ ਜਿਹੜਾ ਇੰਡੀਆ 'ਚ ਖੇਡਿਆ ਜਾ ਰਿਹਾ। ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਸਾਡੇ ਨਾਲ ਹਜੇ ਕਾਲਰਸ ਵੀ ਜੁੜੇ ਨੇ, ਉਹਨਾਂ ਦੇ ਵਿਚਾਰ ਵੀ ਲੈਣੇ, ਮੈਂ ਵਿਰਕ ਸਾਹਿਬ ਨੂੰ ਵੈਲਕਮ ਕਰ ਲਵਾਂ, ਫਿਰ ਤੁਹਾਡੀਆਂ ਬਾਕੀ ਕਾਲਸ ਵੀ ਲਵਾਂਗੇ ਅੱਗੇ ਚੱਲ ਕੇ। ਅੱਜ ਕਿਉਂਕਿ ਵੈਂਸਡੇ ਦਾ ਦਿਨ ਹੈ ਤੇ ਰੀਅਲ ਸਟੇਟ ਦਾ ਕੋਈ ਸਵਾਲ, ਪੀ ਕੇ ਸਭਰਵਾਲ ਸਾਹਿਬ ਨਾਲ ਵੀ ਗੱਲ ਕਰਾਂਗੇ। ਵਿਰਕ ਸਾਹਿਬ, ਵਾਈ ਮੀਡੀਆ ਗਰੁੱਪ ਨੂੰ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ, ਕੀ ਹਾਲ ਹੈ, ਠੀਕ ਹੈ?
ਸਤਿ ਸ਼੍ਰੀ ਅਕਾਲ ਯੁੱਧਵੀਰ ਜੀ, ਥੈਂਕ ਯੂ ਤੁਹਾਡਾ, ਬਿਲਕੁਲ ਭਾਵਾਂ ਦਾ ਛੋਟਿਆਂ ਦਾ ਪਿਆਰ ਆਸ਼ੀਰਵਾਦ ਬਾਗੋ ਬਾਗ ਚੱਲਦਾ ਪਿਆ ਕੰਮ ਮੇਰੇ ਵੱਲੋਂ, ਨਾਰੀ ਸ਼ਕਤੀ ਤੇ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਸਪੈਸ਼ਲੀ ਯੈਸ ਵੀ ਸਪੋਰਟ ਸਰ।
ਯੈਸ ਵੀ ਸਪੋਰਟ ਸਰ ਜੀ, ਬਿਲਕੁਲ ਸਾਡੇ ਯੂਥ ਬ੍ਰਿਗੇਡ ਨੂੰ ਵੀ ਸਲੂਟ ਹੈ, ਯੈਸ ਵੀ ਸਪੋਰਟ ਜੀ। ਔਰ ਮੈਂ ਚਾਹਾਂਗਾ ਕਿ ਜੀ ਤੁਹਾਡੇ ਨਾਲ ਵੀ ਗੱਲ ਕਰਾਂਗੇ। ਵਿਰਕ ਸਾਹਿਬ, ਅੱਜ ਜਥੇਦਾਰ ਸਾਹਿਬ ਨੇ ਕਹਿਤਾ ਹੈ ਕਿ ਆਪਣੇ ਬੱਚਿਆਂ ਨੂੰ ਬਾਹਰ ਲੇਬਰ ਕਰਨ ਨਾ ਭੇਜੋ, ਇਹ ਅੱਜ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਹੁਕਮ ਆ ਗਿਆ। ਸੋ ਕਿਆ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਹੁਕਮ ਜਿਹੜਾ ਮੰਨਣਗੇ? ਉਹ ਕਹਿੰਦੇ ਜੀ ਤੁਹਾਡੇ ਕੋਲ ਜ਼ਮੀਨਾਂ ਦਿੱਤੀਆਂ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀਆਂ ਜ਼ਮੀਨਾਂ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀਆਂ ਦੁਕਾਨਾਂ, ਇਹ ਸਾਰਾ ਕੁਝ ਵੇਚ ਕੇ ਤੁਸੀਂ ਬਾਹਰ ਜਾ ਰਹੇ ਹੋ, ਜਿਹੜੇ ਸ਼ਹੀਦੀ ਜੋੜ ਮੇਲੇ ਨੇ ਇਹ ਇੱਥੇ ਫਿਰ ਕੌਣ ਲੋਕ ਮਨਾਉਣਗੇ? ਪੰਜਾਬ ਦੇ ਲੋਕ ਨਹੀਂ ਮਨਾਉਣਗੇ, ਤੁਸੀਂ ਬਾਹਰ ਬੱਚਿਆਂ ਨੂੰ ਲੇਬਰ ਕਰਨ ਭੇਜ ਰਹੇ ਹੋ ਸਭ ਕੁਝ ਵੇਚ ਕੇ। ਸਾਡੇ ਬਜ਼ੁਰਗਾਂ ਨੇ ਪਾਕਿਸਤਾਨ ਤੋਂ ਆਏ ਸੀ, ਕੁਝ ਵੀ ਨਹੀਂ ਸੀ ਉਹਨਾਂ ਕੋਲ, ਪਰ ਕਿੱਡੇ ਕਿੱਡੇ ਵੱਡੇ ਬਿਜ਼ਨਸ ਉਹਨਾਂ ਨੇ ਆਪਣੀ ਹਿੰਮਤ ਮਿਹਨਤ ਨਾਲ ਖੜੇ ਕਰ ਲਏ, ਸਰਵਾਈਵ ਸਾਡੇ ਬਜ਼ੁਰਗ ਵੀ ਇੱਥੇ ਸਰਵਾਈਵ ਕਰਦੇ ਰਹੇ ਨੇ ਇੰਨੀਆਂ ਸਦੀਆਂ ਤੋਂ, ਤੁਸੀਂ ਕਿਉਂ ਪੰਜਾਬ ਛੱਡ ਛੱਡ ਕੇ ਜਾ ਰਹੇ ਹੋ? ਪੰਜਾਬ ਦੇ ਵਿੱਚ ਜੇ ਸਿੱਖ ਨਹੀਂ ਰਹਿਣਗੇ ਤਾਂ ਫਿਰ ਪੰਜਾਬ ਵਿੱਚ ਕੌਣ ਸ਼ਹੀਦੀ ਜੋੜ ਮੇਲੇ ਮਨਾਏਗਾ ਜੀ? ਇਹ ਅਹਿਮ ਸਵਾਲ ਹੈ ਜੀ, ਹੁਕਮ
ਯੁੱਧਵੀਰ ਜੀ। ਯੁੱਧਵੀਰ ਜੀ, ਮੈਂ ਇਸ ਨੂੰ ਤਰਕਹੀਨ ਬਿਆਨ ਕਹਿਣਾ, ਜਿਹੜਾ ਉਹਨਾਂ ਗੱਲ ਕੀਤੀ ਹੈ, ਇਹ ਬਿਲਕੁਲ ਪੜ੍ਹੇ ਲਿਖੇ ਨੇ, ਹਾਈਲੀ ਐਜੂਕੇਟਡ ਇਨਸਾਨ ਨੇ, ਤੇ ਉਹਨਾਂ ਦੇ ਮੁਖਾਰਬਿਨ ਤੋਂ ਇਹੋ ਜਿਹਾ ਵਿਚਾਰ ਸੁਣਨੇ ਮੈਨੂੰ ਦੁੱਖ ਲੱਗਾ, ਔਰ ਮੈਂ ਸੁਣਿਆ ਵੀ ਸੀ, ਲੇਕਿਨ ਇਟਸ ਨਾਟ ਗੁੱਡ। ਤੇ ਹਰ ਇੱਕ ਆਪਣੇ ਫਿਊਚਰ ਵਾਸਤੇ ਸੋਚਦਾ, ਫਿਊਚਰ ਵਾਸਤੇ ਚਿੰਤਾ, ਤਾਂ ਜੋ ਵਰਲਡ ਦੇ ਵਿੱਚ ਸਾਰੇ ਦੇ ਵਿੱਚ ਜੋ ਹਾਲਾਤ ਚੱਲ ਰਹੇ ਨੇ, ਸਪੈਸ਼ਲੀ ਖਾਸ ਕਰਕੇ ਇੰਡੀਆ ਔਰ ਪੰਜਾਬ ਦੇ ਵਿੱਚ ਚੱਲ ਰਹੇ ਨੇ, ਹਰ ਕੋਈ ਪੜ੍ਹਿਆ ਲਿਖਿਆ ਜਿਹੜਾ ਹੈਗਾ ਉਹ ਆਪਣੇ ਆਪਣੇ ਪਰਿਵਾਰ, ਆਪਣੇ ਬਜ਼ੁਰਗਾਂ ਦੇ ਫਿਊਚਰ ਵਾਸਤੇ ਲੜਾਈ ਲੜਦਾ ਪਿਆ, ਔਰ ਲੜਨੀ ਪੈਣੀ ਉਹਨੂੰ। ਸਰਕਾਰਾਂ ਨੇ ਉਹਨਾਂ ਵਾਸਤੇ ਕੁਛ ਨਹੀਂ ਕਰਨਾ, ਸਰਕਾਰਾਂ ਨੇ ਆਪਣੀਆਂ ਕੁਰਸੀਆਂ ਹੀ ਸਾਂਭਣੀਆਂ ਨੇ, ਖਾਣਾ ਪੀਣਾ ਤੇ ਮੌਜਾਂ ਕਰਨੀਆਂ ਨੇ। ਜੇ ਪੜ੍ਹੇ ਲਿਖੇ ਸਮਾਜ ਨੇ ਇਕਨੋਮਿਕ ਕੰਡੀਸ਼ਨ ਆਪਣੀ ਸੋਲਵ ਕਰਨੀ ਹੈ, ਵਧੀਆ ਰੱਖਣੀ ਹੈ, ਪਰਿਵਾਰਾਂ ਨੂੰ ਵਧੀਆ ਪਾਲਣਾ, ਸੁੱਖ ਦਾ ਸਾਹ ਲੈਣਾ, ਤੇ ਉਹਨਾਂ ਨੂੰ ਸਾਰੀ ਦੁਨੀਆਂ ਦੇ ਵਿੱਚ ਆਪਣੇ ਲਈ ਮੌਕੇ ਤਲਾਸ਼ਨੇ ਪੈਣੇ ਨੇ, ਇਹਦੇ ਬਗੈਰ ਕੋਈ ਗੁਜ਼ਾਰਾ ਨਹੀਂ ਹੈ।
ਠੀਕ ਹੈ, ਗੱਲ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਇਸ ਮੁੱਦੇ ਦੇ ਉੱਤੇ ਜੀ। ਨੈਕਸਟ ਕਾਲ ਜੀ, ਹਾਂਜੀ ਸੋਰੀ ਤੁਹਾਨੂੰ ਹੋਲਡ ਕਰਨਾ ਹੈ ਬੜੀ ਦੇਰ, ਤਾਰਿਕ ਸਾਹਿਬ ਯੂ ਗੋ ਐਟ ਫਸਟ।
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਸਰ
ਜੀ। ਸਰ ਫਵਾਦ ਚੌਧਰੀ ਸਾਹਿਬ ਨੇ ਅੱਛੀ ਮਤਲਬ ਬਿਆਨ ਦਿੱਤਾ ਕਿ ਬਈ ਟੈਕਨੋਕ੍ਰੇਟ ਦੀ ਕੌਮ ਜਿਹੜੀ ਹੈ ਉਹ ਕਾਮਯਾਬ ਨਹੀਂ ਹੋ ਸਕਦੀ, ਪਹਿਲੇ ਵੀ ਐਕਸਪੈਰੀਮੈਂਟ ਹੋਏ ਨੇ ਕਿ ਟੈਕਨੋਕ੍ਰੇਟਸ ਕਿਤੇ ਅਸਮਾਨਾਂ ਦੇ ਉੱਤੋਂ ਰੈਵਨਿਊ ਜਨਰੇਟ ਕਰ ਲੈਣਗੇ, ਉਹਨੇ ਵੀ IMF ਤੇ ਜਾਂ ਵਰਲਡ ਬੈਂਕ ਤੇ ਡਿਪੈਂਡ ਕਰਨਾ ਨਾ, ਤੇ ਇਹ ਬੈਡ ਐਕਸਪੈਰੀਮੈਂਟ ਨੇ, ਕੋਈ ਹੋਰ ਹੀ ਬਰੂਨੀ ਏਜੰਡਾ ਜਿਹੜਾ ਕਿ ਪਾਕਿਸਤਾਨ ਨੂੰ ਕਿਸੇ ਹੋਰ ਮਸਲੇ ਚ ਇੰਗੇਜ ਕਰਨਾ ਚਾਹੁੰਦਾ। ਇਹ ਫਵਾਦ ਚੌਧਰੀ ਸਾਹਿਬ ਆਪਣੇ ਲੀਡਰ ਨੂੰ ਮਸ਼ਵਰਾ ਦੇਣ ਇਮਰਾਨ ਖਾਨ ਸਾਹਿਬ ਨੂੰ ਅਸੈਂਬਲੀ ਚ ਜਾ ਕੇ, ਤੇ ਉਹਨਾਂ ਨਾਲ ਮਿਸਾਕ ਕਰਨ, ਦੂਜੀਆਂ ਪਾਰਟੀਆਂ ਨਾਲ PDM ਨੂੰ ਜੁਆਇਨ ਕਰਕੇ ਵੀ ਕੋਲੀਜਨ ਗੌਰਮੈਂਟ ਦਾ ਹਿੱਸਾ ਬਣ ਜਾਣ। ਇਸ ਵੇਲੇ ਜਿਹੜੀ ਸੂਰਤ ਹਾਲ ਪਾਕਿਸਤਾਨ ਦੀ ਉਹਦੇ ਮੁਤਾਬਕ ਇਹਨਾਂ ਨੂੰ ਇਹ ਰੌਲਾ ਨਹੀਂ ਪਾਉਣਾ ਚਾਹੀਦਾ, ਮੈਂ ਧਰਨਾ ਲੈ ਕੇ ਆਇਆ, ਮੈਨੂੰ ਇਲੈਕਸ਼ਨ ਕਰਾਓ ਗੌਰਮੈਂਟ ਤੋਂ, ਕੋਈ ਮੁਲਕ ਲਈ ਖਿਦਮਤ ਕਰਨੀ ਹੈ ਤੇ ਰਲ ਕੇ ਕੋਲੀਜਨ ਗੌਰਮੈਂਟ ਦੇ ਇਹ ਵੀ ਹਿੱਸੇਦਾਰ ਬਣ ਜਾਣ ਤੇ ਆਰਾਮ ਦੇ ਨਾਲ ਮੁਲਕ ਦੀ ਖਿਦਮਤ ਕਰਨ, ਤੇ ਅੱਗੋਂ ਫਿਰ ਡਿਸਾਈਡ ਕਰ ਲੈਣ ਸਾਰੇ ਬਹਿ ਕੇ ਕਿ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਕਿਸ ਤਰ੍ਹਾਂ ਇਲੈਕਸ਼ਨ ਕਰਾਉਣੇ ਆ, ਕੀ ਮਤਲਬ ਅਦਾਰਿਆਂ ਨੂੰ ਕਿਸ ਤਰ੍ਹਾਂ ਠੀਕ ਕਰਨਾ ਔਰ ਮੁਲਕ ਨੂੰ ਕਿੱਦਾਂ ਚਲਾਉਣਾ, ਕਰਜ਼ਿਆਂ ਤੋਂ ਬਾਹਰ ਕਿਸ ਤਰ੍ਹਾਂ ਕੱਢਣਾ, ਥੈਂਕ ਯੂ ਯੋਧਵੀਰ ਜੀ।
ਇੱਥੇ ਮੈਂ ਇੱਕ
ਗੱਲ ਕਰੋ ਫਿਰ ਮੈਂ ਵੀ।
ਹਾਂਜੀ ਫਿਰ ਤੁਸੀਂ ਕਰੋ। ਦੇਖੋ ਬੜਾ ਕੁਛ ਬਜ਼ੁਰਗ ਹੋ ਗਏ ਆ ਪਾਕਿਸਤਾਨ ਨੂੰ ਸੁਣਦੇ ਤੇ ਉੱਥੋਂ ਦੇ ਸਿਚੁਏਸ਼ਨ ਨੂੰ ਸੁਣਦੇ ਤੇ ਘੋਖਦੇ ਹੋਏ। ਮੇਰੇ ਵਿਊ ਪੁਆਇੰਟ ਨਾਲ ਯੋਧਵੀਰ ਜੀ ਬਦਲੇ ਹੋਏ ਸਮਾਜ ਦੇ ਨਾਲ, ਬਦਲੇ ਹੋਏ ਦੁਨੀਆਂ ਦੇ ਮਿਜਾਜ ਦੇ ਨਾਲ ਔਰ ਪੜ੍ਹੇ ਲਿਖੇ ਸਮਾਜ ਦੇ ਨਾਲ ਪਾਕਿਸਤਾਨ ਨੂੰ ਬਦਲਣਾ ਪਏਗਾ। ਪਾਕਿਸਤਾਨ ਦੀ ਆਰਮੀ ਨੂੰ ਬਦਲਣਾ ਪਏਗਾ, ਸਪੈਸ਼ਲੀ ਉਹਨੂੰ ਜਿਹੜਾ ਉੱਥੋਂ ਦਾ ਕੰਸਟੀਟਿਊਸ਼ਨਲੀ ਇਲੈਕਟਡ ਗਵਰਨਰ ਹੈ ਉਹਦੇ ਵਿੱਚ ਦਖਲਅੰਦਾਜ਼ੀ ਤੋਂ ਪਿੱਛੇ ਰਹਿਣਾ ਪਏਗਾ, ਤਾਂ ਹੀ ਪਾਕਿਸਤਾਨ ਦਾ ਕੁਝ ਹੋ ਸਕੇਗਾ। ਅਦਰਵਾਈਜ਼ ਪਾਕਿਸਤਾਨ ਦਾ ਕੁਝ ਨਹੀਂ ਬਣਨਾ। ਤੇ ਜਿੰਨੇ NRI ਬਾਹਰ ਬੈਠੇ ਨੇ ਉਹ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਆਪਣੇ ਕੰਟਰੀ ਦੀ ਜਿਹੜੀ ਮਿਲਟਰੀ ਪਾਵਰ ਹੈ ਉਹਨੂੰ ਕ੍ਰਿਟੀਸਾਈਜ਼ ਕਰਨ, ਉਹਨੂੰ ਕਹਿਣ ਵੀ ਆਪਣੇ ਬੈਠਕਾਂ ਚ ਰਹੋ, ਜਦੋਂ ਤੁਹਾਡੀ ਲੋੜ ਹੋਵੇ ਦੇਸ਼ ਨੂੰ ਤੁਹਾਨੂੰ ਸੱਦਿਆ ਜਾਏਗਾ, ਨਹੀਂ ਤਾਂ ਆਪਣਾ ਖਾਓ ਪੀਓ ਮੌਜ ਕਰੋ, ਆਪਣੀਆਂ ਸਿਹਤਾਂ ਬਣਾਓ, ਤਨਖਾਹਾਂ ਲਾਓ। ਇਹ ਕੰਮ ਸਾਰਿਆਂ ਨੂੰ ਕਰਨਾ ਪੈਣਾ ਤੇ ਸਾਰੀਆਂ ਬਿਗ ਪਾਵਰਸ ਨੂੰ ਵੀ ਕਰਨਾ ਪੈਣਾ ਹੈ। ਉਹ ਜਿੰਨਾ ਚਿਰ ਆਰਮੀ ਨੂੰ ਨਹੀਂ ਨੱਠ ਪਾਉਂਦੇ ਪਾਕਿਸਤਾਨ ਦਾ ਕੋਈ ਹੱਲ ਨਹੀਂ ਨਿਕਲ ਸਕਦਾ।
ਦੇਖੋ ਇਹ ਚੀਜ਼ ਪੋਸੀਬਲ ਨਹੀਂ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਹੁਣ ਇਸ ਵੇਲੇ ਸਾਰੀਆਂ ਪਾਰਟੀਆਂ ਇਹ ਚਾਹੁੰਦੀਆਂ ਨੇ ਔਰ ਹਰੇਕ ਨੇ ਆਪਣੀ ਆਪਣੀ ਇਹਦੇ ਬਾਰੇ ਕੋਸ਼ਿਸ਼ ਵੀ ਕਰ ਲਈ ਹੈ। ਜੇ ਭੁੱਟੋ ਸਾਹਿਬ ਨੇ, ਭੁੱਟੋ ਸਾਹਿਬ ਸੀਨੀਅਰ ਦੀ ਗੱਲ ਕਰ ਰਹੇ ਹਾਂ, ਜੇ ਉਹਨਾਂ ਨੇ ਕੋਸ਼ਿਸ਼ ਕੀਤੀ ਆਰਮੀ ਦੇ ਨਾਲ ਕੋਈ ਗੱਲਬਾਤ ਕਰਨ ਦੀ ਤੇ ਉਹ ਜੇਲ੍ਹ ਭੇਜ ਕੇ ਫਾਂਸੀ ਲੱਗ ਗਈ ਉਹਨਾਂ ਨੂੰ। ਜੇ ਨਵਾਜ਼ ਸ਼ਰੀਫ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਦੇਖੋ ਕਿੱਦਾਂ ਉਹਨਾਂ ਨੂੰ ਦੇਸ਼ ਤੋਂ ਦੌੜਨਾ ਪੈ ਗਿਆ। ਬੇਨਜ਼ੀਰ ਭੁੱਟੋ ਸਾਹਿਬਾਂ ਨੇ ਜੇ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਵੈਸੇ ਹੀ ਕਤਲ ਜਿਹੜਾ ਜੀ ਉਹ ਕਰ ਦਿੱਤਾ ਗਿਆ। ਜੇ ਕੋਸ਼ਿਸ਼ ਕੀਤੀ ਜ਼ਰਦਾਰੀ ਸਾਹਿਬ ਨੇ ਤੇ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ। ਜੇ ਇਮਰਾਨ ਖਾਨ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੀ ਮਰਜ਼ੀ ਮੁਤਾਬਿਕ ਕੰਮ ਕਰ ਲਵਾਂ ਤੇ ਇਮਰਾਨ ਖਾਨ ਸਾਹਿਬ ਨੂੰ ਘਰ ਭੇਜ ਦਿੱਤਾ ਗਿਆ। ਸੋ ਉੱਥੇ ਕੋਈ ਵੀ ਲੀਡਰ ਜਿਹੜਾ ਹੈ ਉਹ ਪਹਿਲੀ ਚੀਜ਼ ਤੇ ਆਰਮੀ ਦੀ ਮਦਦ ਤੋਂ ਬਿਨਾਂ ਪਾਵਰ 'ਚ ਹੀ ਨਹੀਂ ਆ ਸਕਦਾ, ਔਰ ਜੇ ਪਾਵਰ 'ਚ ਆ ਵੀ ਜਾਏ ਆਰਮੀ ਦੀ ਮਦਦ ਤੋਂ ਬਿਨਾਂ ਤੇ ਫਿਰ ਆਰਮੀ ਦੀ ਮਦਦ ਤੋਂ ਬਿਨਾਂ ਪਾਵਰ 'ਚ ਟਿਕ ਨਹੀਂ ਸਕਦਾ, ਉਹ ਆਪਣੀ ਮਰਜ਼ੀ ਨਾਲ।
ਪਤਾ ਯੁੱਧਵੀਰ ਜੀ ਕਿ ਇੰਟਰਨੈਸ਼ਨਲ ਪਾਵਰ ਸਾਨੂੰ ਸਪੋਰਟ ਕਰਦੀਆਂ ਨੇ ਪਾਕਿਸਤਾਨ ਨੂੰ ਸਟੇਟ ਡਿਸਟੇਬਲਾਈਜ਼ ਰੱਖਣ ਵਾਸਤੇ। ਇੰਟਰਨੈਸ਼ਨਲ ਪਾਵਰ ਕਿਉਂ ਨਹੀਂ ਉੱਠਣੀਆਂ, ਕਿਉਂ ਨਹੀਂ ਖੜੀਆਂ ਹੁੰਦੀਆਂ, ਕਿਉਂ ਨਹੀਂ ਉੱਥੇ ਡੈਮੋਕ੍ਰੈਟਿਕ ਸਿਸਟਮ ਨੂੰ ਬਹਾਲ ਕਰਨ ਦੀ ਲੜਾਈ ਲੜਦੀਆਂ, ਨੱਥ ਪਾਉਂਦੀਆਂ? ਆਰਮੀ ਦੇ ਕੋਈ ਜਨਰਲ ਬਾਹਰ ਆਉਂਦਾ ਹੈ ਉਹਨੂੰ ਕਹਿਣ ਨਹੀਂ, ਯੂ ਆਰ ਨਾਟ ਅਲਾਊਡ ਇਨ ਅਵਰ ਕੰਟਰੀ, ਸਟੇ ਇਨ ਯੂਰ ਕੰਟਰੀ ਤੇ ਉੱਥੇ ਬੈਰਕਾਂ ਚ ਰਹੋ, ਸਾਨੂੰ ਤੁਹਾਡੀ ਕੋਈ ਲੋੜ ਨਹੀਂ, ਤੁਹਾਡੀ ਸੁਜੈਸ਼ਨ ਦੀ ਕੋਈ ਲੋੜ ਨਹੀਂ।
ਅਸਲ ਦੇ ਵਿੱਚ ਹਾਂਜੀ ਤਾਰਿਕ ਸਾਹਿਬ ਮੈਂ ਤੁਹਾਡੇ ਕੋਲ ਵੀ ਆ ਰਿਹਾ, ਅਸਲ ਦੇ ਵਿੱਚ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਉਹ ਬਿਰਖ ਸਾਹਿਬ ਉਹ ਪੋਸੀਬਲ ਹੀ ਨਹੀਂ ਹੈ, ਕਿਉਂਕਿ ਇਹ ਆਰਮੀ ਉੱਥੇ ਆਰਮੀ ਦੇ ਉੱਤੇ ਕੰਟਰੋਲ ਰਹੇ ਇਹ ਸੂਟ ਕਰਦਾ ਹੈ ਬਾਹਰਲੀ ਤਾਕਤਾਂ ਨੂੰ ਵੀ, ਠੀਕ ਹੈ ਨਾ, ਕਿਉਂਕਿ ਆਰਮੀ ਦੀ ਜਿਹੜੀ ਸਟੈਬਲਿਸ਼ਮੈਂਟ ਹੈ ਉਹ ਅਮਰੀਕਾ ਨੂੰ ਕੰਟਰੋਲ ਕਰਨੀ ਬੜੀ ਆਸਾਨ ਹੈ।
ਉਹੀ ਗੱਲ ਤਾਂ ਮੈਂ ਕਹਿੰਦਾ ਯੁੱਧਵੀਰ ਜੀ ਕਿ ਬਾਹਰ ਦੀਆਂ ਪਾਵਰਾਂ ਨੂੰ ਸੂਟ ਕਰਦਾ, ਲੇਕਿਨ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਪਬਲਿਕ ਵਾਸਤੇ ਤੇ ਕੁਝ ਹਿਊਮਨ ਰਾਈਟਸ ਲਈ ਲੜਾਈਆਂ ਲੜਦੀਆਂ ਨੇ ਸਾਰੀਆਂ ਵੱਡੀਆਂ ਪਾਵਰਾਂ।
ਤੁਸੀਂ
ਸਲਾਮ ਹੁਸੈਨ ਨੂੰ ਖਤਮ ਕਰਤਾ, ਲੀਬੀਆ ਨੂੰ ਖਤਮ ਕਰਤਾ, ਇੱਕ ਕੀ ਗੱਲ ਹੈ? ਪਾਕਿਸਤਾਨ ਤੇ ਆਰਮੀ ਤੇ ਕੰਟਰੋਲ ਨਹੀਂ ਹੋ ਸਕਦਾ ਬਿਗ ਪਾਵਰਸ ਕੋਲੋਂ?
ਉਹ ਨਹੀਂ, ਮੈਂ ਦੱਸਦਾ ਸਰ ਉਹ ਕਿਉਂ ਨਹੀਂ ਹੋਣਾ, ਉਹ ਵੀ ਤੁਹਾਨੂੰ ਦੱਸ ਦਿੰਦਾ ਕਿਉਂ ਨਹੀਂ ਹੋਣਾ। ਉਹਦਾ ਕਾਰਨ ਇਹ ਹੈ ਕਿ ਚਾਹੇ ਨਵਾਜ਼ ਸ਼ਰੀਫ ਸਾਹਿਬ ਨੇ, ਚਾਹੇ ਜ਼ਰਦਾਰੀ ਸਾਹਿਬ ਨੇ, ਚਾਹੇ ਬੇਨਜ਼ੀਰ ਭੁੱਟੋ ਸਾਹਿਬਾਂ ਨੇ, ਚਾਹੇ ਆਰਮੀ ਦੇ ਕੋਈ ਜਨਰਲ ਹੀ ਹੋਣ, ਬਾਜਵਾ ਸਾਹਿਬ ਹੋਣ ਜਾਂ ਕੋਈ ਵੀ ਹੋਵੇ, ਕਿਆਨੀ ਸਾਹਿਬ ਸੀਗੇ ਇਸ ਤੋਂ ਪਹਿਲਾਂ, ਜਨਰਲ ਮੁਸ਼ਰਫ ਸਾਹਿਬ ਸੀਗੇ, ਕੋਈ ਵੀ ਹੋਵੇ, ਚਾਹੇ ਆਰਮੀ ਦਾ ਜਨਰਲ ਹੋਵੇ, ਚਾਹੇ ਕੋਈ ਸਿਆਸਤਦਾਨ ਹੋਵੇ, ਬਾਕੀ ਕਾਲਰ ਤੋਂ ਵੀ ਪੁੱਛ ਲੈਂਦੇ ਆ, ਤਾਰਿਕ ਸਾਹਿਬ ਨੇ, ਅਨਵਰ ਸਾਹਿਬ, ਸਾਰੇ ਕਾਲਰ ਤੋਂ ਵੀ ਪੁੱਛ ਲੈਂਦੇ, ਅਲੀ ਸਾਹਿਬ ਤੋਂ ਪੁੱਛ
ਲੈਂਦੇ, ਜਿੰਨੇ ਫਾਰਨ ਅਕਾਊਂਟ ਨੇ ਆਰਮੀ ਲੀਡਰਾਂ ਦੇ ਫਾਰਨ ਅਕਾਊਂਟ ਚੀਜ਼ ਕਰ ਦੇਣ, ਬਲੌਕ ਕਰ ਦੇਣ।
ਇੱਕ ਸਾਹਿਬ ਗੱਲ ਪੂਰੀ ਹੋਣ ਦਿਓ, ਇੱਕ ਸੈਕਿੰਡ ਹੋਲਡ ਕਰੋ, ਤੁਹਾਡੇ ਵੀ ਤੁਹਾਨੂੰ ਵੀ ਲੈਣੇ, ਗੱਲ ਪੂਰੀ ਹੋਣ ਦਿਓ। ਜਿਹੜੇ ਗੱਲ ਇਹ ਆ ਕਿ ਤੁਸੀਂ ਜੋ ਮਰਜ਼ੀ ਕਹੀ ਜਾਓ, ਉਹ ਕਹਿੰਦੇ ਆ ਕਿ ਸਾਡਾ ਕੰਮ ਤੁਸੀਂ ਕਰੀ ਜਾਓ, ਪੈਸੇ ਉਹਨਾਂ ਨੇ ਇਹਨਾਂ ਦੇ ਬਾਹਰਲੇ ਫੋਰਨ ਅਕਾਊਂਟਸ 'ਚ ਉਹਨਾਂ ਨੇ ਕਿਹਾ ਕਿ ਤੁਹਾਡੇ ਉੱਥੇ ਤੁਸੀਂ ਰੱਖਣੇ ਆ, ਜਿੱਥੇ ਮਰਜ਼ੀ ਰੱਖਣੇ ਆ ਤੁਸੀਂ ਰੱਖੋ। ਸੋ ਚਾਹੇ ਕੋਈ ਪੋਲੀਟੀਕਲ ਲੀਡਰ ਹੈ, ਚਾਹੇ ਕੋਈ ਆਰਮੀ ਜਨਰਲ ਹੈ, ਠੀਕ ਹੈ ਨਾ, ਤੇ ਉਹ ਵਿਰਕ ਸਾਹਿਬ ਉਹਨਾਂ ਦੇ ਸਾਰੇ ਖਾਤੇ ਪੈਸੇ ਉਹਨਾਂ ਨੇ ਬਾਹਰ ਰੱਖੇ ਹੋਏ ਨੇ। ਤੁਸੀਂ ਦੱਸੋ ਸਾਲ ਦਾ $1.25 billion ਮਿਲਦਾ ਹੋਵੇ ਤੇ ਮੈਨੂੰ ਤੁਸੀਂ ਦੱਸੋ, ਜੇ ਕੋਈ ਵੀ ਲੀਡਰ, ਇੱਕ ਵੀ ਲੀਡਰ ਪਿਛਲੇ 20 ਸਾਲਾਂ 'ਚ ਚਾਹੁੰਦਾ ਕਿ ਜੀ ਹਾਂਜੀ ਅਸੀਂ ਪਾਕਿਸਤਾਨ ਦਾ ਕੋਈ ਭਲਾ ਕਰਨਾ ਹੈ, ਤੁਹਾਨੂੰ $1 billion ਮਿਲ ਰਿਹਾ, $1.25 billion ਇੱਕ ਅੱਧਾ ਸਾਲ ਦਾ, $1.5 billion ਮਿਲਿਆ, ਤੁਸੀਂ ਕਹੋ ਜੀ ਬਾਕੀ ਪੈਸਾ ਟੈਰਰਿਜ਼ਮ ਤੇ ਲਗਾ ਰਹੇ ਹਾਂ, ਜਾਂ ਅਸੀਂ ਆਪਣੇ ਜ਼ਮੀਨ ਜਾਇਦਾਦਾਂ ਦੁਬਈ 'ਚ ਬਣਾਉਣੀਆਂ, ਇੰਗਲੈਂਡ 'ਚ ਬਣਾਉਣੀਆਂ, ਅਮਰੀਕਾ 'ਚ ਬਣਾਉਣੀਆਂ, ਕੈਨੇਡਾ 'ਚ ਬਣਾਉਣੀਆਂ, ਠੀਕ ਹੈ ਨੀ, ਉਹ ਠੀਕ ਹੈ ਆਪਣੀ ਜਗ੍ਹਾ, ਲੇਕਿਨ ਜੇ $100 million ਵੀ ਉਹਦੇ 'ਚੋਂ, ਸਿਰਫ $100 million ਅਮਰੀਕਨ ਦੀ ਗੱਲ ਹੋ ਰਹੀ, ਜੇ 100 million dollar ਵੀ 100 million dollar ਵੀ ਉਹਦੇ ਵਿੱਚੋਂ ਕਿਤੇ ਪਾਕਿਸਤਾਨ ਦੇ ਹੋਸਪਿਟਲ ਜਾਂ ਐਜੂਕੇਸ਼ਨ ਇਨਫਰਾਸਟ੍ਰਕਚਰ ਤੇ ਲੱਗਾ ਹੁੰਦਾ ਤੇ ਅੱਜ ਆਵਾਮ ਕਹਿੰਦੀ ਵੀ ਚਲੋ ਠੀਕ ਹੈ ਸਾਨੂੰ ਕੋਈ ਫਾਇਦਾ ਦੇ ਦਿੱਤਾ ਕਿ ਤੁਸੀਂ ਹਰ ਸਾਲ 100 million dollar ਹੀ ਲਗਾ ਕੇ ਸਾਡੇ ਇੱਥੇ ਯੂਨੀਵਰਸਿਟੀ ਬਣਾ ਤੀ ਕੋਈ ਹੋਸਪਿਟਲ ਬਣਾ ਤੇ ਕੋਈ ਆਮ ਆਵਾਮ ਨੂੰ ਕੋਈ ਫਾਇਦਾ ਦੇ ਦਿੱਤਾ ਵੀ ਚਲੋ ਬਾਕੀ ਤੁਸੀਂ 7-8 million 1000 million 1200 million dollar ਕਿੱਥੇ ਤੁਸੀਂ ਖਾ ਗਏ ਕੀ ਕਰ ਗਏ ਤੁਸੀਂ ਅਸੀਂ ਨਹੀਂ ਪੁੱਛਦੇ ਤੁਹਾਨੂੰ ਠੀਕ ਹੈ ਨਾ ਤੁਸੀਂ ਇਹ ਦੱਸੋ ਕਿ 100 million dollar ਹਰ ਸਾਲ ਲਈ ਉਹ ਜਾਂ ਅਮਰੀਕਾ ਨੂੰ ਕੰਡੀਸ਼ਨ ਰੱਖ ਦਿੰਦੇ ਉਹ ਕੰਡੀਸ਼ਨ ਉੱਥੇ ਜਾ ਕੇ ਚਾਹੇ ਕੋਈ ਸਿਵਿਲੀਅਨ ਪੋਲੀਟੀਸ਼ੀਅਨ ਹੈ ਚਾਹੇ ਕੋਈ ਹੈ ਨਾ ਹਜੇ ਤੱਕ ਤਾਂ ਕੋਈ ਨਹੀਂ ਐਸਾ ਕੋਈ ਨਿਕਲਿਆ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਇਹ ਕਹੇ ਕਿ ਜੀ ਹਾਂਜੀ ਔਰ ਦੂਸਰੀ ਗੱਲ ਤੁਸੀਂ ਕਹਿੰਦੇ ਹੋ ਜੀ ਅਮਰੀਕਾ ਨੂੰ ਰੋਕ ਲੈਣਾ ਚਾਹੀਦਾ ਉਹ ਤੇ ਅਮਰੀਕਾ ਦੀ CIA ਦਾ ਜਿਹੜਾ CIA ਇੰਟੈਲੀਜੈਂਸ ਦਾ ਜਿਹੜਾ ਸਟੇਸ਼ਨ ਹੈਡ ਸੀਗਾ ਇਸਲਾਮਾਬਾਦ ਦਾ ਉਹਨੂੰ ਹੁਣੇ $1.5 lakh ਦਿੱਤਾ ਗਿਆ ਕਿ ਜੀ ਹਾਂਜੀ ਤੁਸੀਂ ਸਾਡੇ ਅਮਰੀਕਾ ਨਾਲ ਰਿਲੇਸ਼ਨਸ਼ਿਪ ਵਧੀਆ ਕਰਾਓ CIA ਦੇ ਇੰਟੈਲੀਜੈਂਸ ਹੈਡ ਨੂੰ ਫਾਰਮਰ ਹੈਡ ਸੀਗਾ ਇੱਥੇ ਸਟੇਸ਼ਨ ਹੈਡ ਸੀ ਇਸਲਾਮਾਬਾਦ ਦਾ ਉਹਨੂੰ ਉਹਨਾਂ ਨੇ ਕਿਹਾ ਕਿ ਆ ਚੱਕੋ ਜੀ $1.5 lakh ਔਰ ਉਹ ਪੈਸਾ ਕਿੱਧਰ ਜਾ ਰਿਹਾ ਇਮਰਾਨ ਖਾਨ ਸਾਹਿਬ ਦੇ ਕਲੀਗ ਨੇ ਸਾਈਨ ਕੀਤੇ ਹੋਏ ਨੇ ਹੁਣ ਉਹ ਕਹਿੰਦੇ ਸਾਨੂੰ ਪਤਾ ਹੀ ਕੁਛ ਨਹੀਂ ਹੈ ਇਮਰਾਨ ਖਾਨ ਸਾਹਿਬ ਦੇ ਬੰਦੇ ਕਹਿੰਦੇ ਆ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਕਹਿੰਦੇ ਤੁਹਾਡੇ ਸਾਥੀ ਦੇ ਸਾਈਨ ਆ ਇੱਥੇ $1.5 lakh ਦੇ ਔਰ ਹੁਸੈਨ ਹੱਕਾਨੀ ਜਿਹਨੂੰ ਸਾਰੇ ਤੁਸੀਂ ਗਲਤ ਕਹਿੰਦੇ ਰਹੇ ਹੋ ਗੱਦਾਰ ਕਹਿੰਦੇ ਰਹੇ ਹੋ ਐਲੀਗੇਸ਼ਨ ਉਹਨਾਂ ਤਰਕਾਉਂਦੇ ਰਹੇ ਹੋ ਉਹ ਖਬਰ ਲੱਗ ਆ ਰਹੀ ਹਾਲਾਂਕਿ ਹੁਸੈਨ ਹੱਕਾਨੀ ਉਹਨੂੰ ਡਿਨਾਈ ਕਰ ਰਹੇ ਵੀ ਪੈਸਾ ਤੇ ਉਹਨੂੰ ਵੀ ਫਨਲ ਹੋ ਰਿਹਾ ਇਨਡਾਇਰੈਕਟਲੀ 10-10 ਹਜ਼ਾਰ 20-20 ਹਜ਼ਾਰ ਡਾਲਰ ਕਿ ਤੁਸੀਂ ਮੀਡੀਆ ਦੇ ਵਿੱਚ ਰਿਸਰਚ ਕਰਕੇ ਸਾਨੂੰ ਦੱਸਣੀ ਹੈ ਕੰਮ ਪਤਾ ਨਹੀਂ ਉਹਨੂੰ ਕੀਤਾ ਕਿ ਨਹੀਂ ਕੀਤਾ ਉਹ ਕੀ ਉਹ ਜਨਰਲ ਬਾਜਵਾ ਸਾਹਿਬ ਉੱਥੇ ਜਾ ਕੇ ਦੇ ਗਏ ਉਹਨਾਂ ਨੂੰ ਪੈਸੇ ਜਾਂ ਕਿੱਦਾਂ ਹੋਇਆ ਕੀ ਕਹਾਣੀ ਹੋਈ ਇਹ ਹਜੇ ਆਮ ਲੋਕਾਂ ਦੀ ਤਾਂ ਇਹ ਸਾਰਾ ਕੁਝ ਸਮਝ ਤੋਂ ਬਾਹਰ ਹੈ ਸਰ ਗੱਲ ਇੱਕ ਹੀ ਜਗ੍ਹਾ ਤੇ ਮੁੱਕਦੀ ਹੈ ਜਿੱਦਣ ਕੋਈ ਲੀਡਰ ਇੱਕੋ 3 ਚੀਜ਼ਾਂ ਤੁਹਾਨੂੰ ਦੱਸ ਦਿੱਤੀਆਂ ਜਿੱਦਣ ਕੋਈ ਇਮਾਨਦਾਰ ਦਲੇਰ ਤੇ ਵਿਜਨਰੀ ਲੀਡਰ ਉਹ ਪੰਜਾਬ ਸਾਡੇ ਪੰਜਾਬ ਦੇ ਵੀ ਇਹੀ ਕੰਮ ਹੈ ਹੁਣ ਤੁਸੀਂ ਦੇਖੋ ਆ ਪਿਛਲੇ ਸਾਲ ਤੋਂ ਕਈ ਪਾਕਿਸਤਾਨੀ ਲੀਡਰ ਜਾਂ ਕਈ ਇਕਨੋਮਿਸਟ ਕਹਿਣ ਲੱਗ ਪਏ ਨੇ ਵਰਡ ਕ੍ਰਾਈਸਿਸ ਯੂਜ਼ ਕਰ ਰਹੇ ਮੈਂ ਪਿਛਲੇ 5 ਸਾਲਾਂ ਦਾ ਇੱਧਰ ਇੰਡੀਆ ਦੇ ਪੰਜਾਬ ਲਈ ਤੇ ਪਾਕਿਸਤਾਨ ਲਈ ਵਰਡ ਕ੍ਰਾਈਸਿਸ ਯੂਜ਼ ਕਰ ਰਹੇ ਹਾਂ ਪਿਛਲੇ 5 ਸਾਲਾਂ ਦਾ ਮੈਂ ਯੂਜ਼ ਕਰ ਰਿਹਾ ਵਰਡ ਇੰਡੀਆ ਦੇ ਪੰਜਾਬ ਲਈ ਔਰ ਪਾਕਿਸਤਾਨ ਲਈ ਜਿਹੜੀ ਗੱਲ ਅੱਜ ਤੋਂ ਤਕਰੀਬਨ 18-20 ਸਾਲ ਪਹਿਲਾਂ ਮੈਂ ਪੰਜਾਬ ਲਈ ਪੁੱਛੀ ਸੀ ਸਾਡੇ ਨਾਲ ਆਪਣੇ ਹੁਣ ਤੇ ਅੱਜ ਕੱਲ੍ਹ ਪੰਜਾਬ 'ਚ ਹੀ ਹੁੰਦੇ ਨੇ ਬਲਦੇਜ ਬੰਨੂ ਸਾਹਿਬ ਆਪਾਂ ਦੂਸਰੀ ਫ੍ਰੀਕੁਐਂਸੀ ਤੇ ਸੀਗੇ ਉਹ ਕਹਿੰਦੇ ਜੀ ਪੰਜਾਬ ਦਾ ਕੀ ਹੱਲ ਹੈ ਤੇ ਮੈਂ ਬਲਦੇਜ ਬੰਨੂ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਇੱਕੋ ਹੀ ਹੱਲ ਹੈ ਬੰਦੇ ਮੈਨੂੰ ਤੁਸੀਂ 5 ਦੇ ਦਿਓ ਜਿਹੜੇ ਦਲੇਰ ਹੋਣ ਇਮਾਨਦਾਰ ਹੋਣ ਤੇ ਵਿਜਨਰੀ ਹੋਣ 5 ਬੰਦੇ ਚਾਹੀਦੇ ਨੇ ਮੈਨੂੰ ਪੰਜਾਬ 'ਚੋਂ ਪੰਜਾਬ ਤੁਹਾਡੇ ਇੱਥੇ ਕਰੋੜਾਂ ਬੰਦੇ ਰਹਿੰਦੇ ਨੇ ਠੀਕ ਹੈ ਆਪਣੀ ਏਡੀ ਵੱਡੀ ਪਾਪੂਲੇਸ਼ਨ ਹੈ ਲੱਖਾਂ ਕਰੋੜਾਂ ਦੀ ਪੰਜਾਬ 'ਚ ਮੈਨੂੰ 5 ਬੰਦੇ ਦੇ ਦਿਓ ਜਿਹੜੇ ਦਲੇਰ ਹੋਣ ਇਮਾਨਦਾਰ ਹੋਣ ਤੇ ਵਿਜਨਰੀ ਹੋਣ ਤੇ ਪੰਜਾਬ ਦੇਖੋ ਹੁਣ ਮੈਂ 5 ਕਿੱਥੇ ਮੰਗਦਾ ਹੁਣ ਤੇ ਮੈਂ ਪਿਛਲੇ 7-8 ਸਾਲਾਂ ਤੋਂ ਮੈਂ ਕਿਹਾ ਜੀ 5 ਛੱਡੋ ਇੱਕ ਹੀ ਦਿਓ ਕੋਈ ਇੱਕ ਤਾਂ ਦਿਓ ਇੱਕ ਬੰਦਾ ਦਿਓ ਜਿਹੜਾ ਪੰਜਾਬ ਲਈ ਕੋਈ ਅਕਾਲੀ ਦਲ ਚੋਂ ਲੈ ਆਓ ਕੋਈ ਆਪਣੇ ਕਾਂਗਰਸ ਚੋਂ ਲੈ ਆਓ ਕੋਈ ਬੀਜੇਪੀ ਤੋਂ ਲੈ ਆਓ ਕੋਈ ਆਮ ਆਦਮੀ ਪਾਰਟੀ ਚੋਂ ਇੱਕ ਬੰਦਾ ਚਾਹੀਦਾ 3 ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਬੰਦਾ ਇਮਾਨਦਾਰ ਹੋਵੇ ਦਲੇਰ ਹੋਵੇ ਤੇ ਵਿਜਨਰੀ ਹੋਵੇ ਤੇ ਦੇਖੋ ਫਿਰ ਪੰਜਾਬ ਕਿੱਥੇ ਜਾਂਦਾ ਇਹ ਹੁਣ ਇਹੀ ਚੀਜ਼ ਇੱਥੇ ਪਾਕਿਸਤਾਨ ਦੀ ਇੱਕ ਲਾਈਨ 'ਚ ਗੱਲ ਨਿਬੜ ਗਈ ਇੱਕ ਲਾਈਨ 'ਚ ਤੁਸੀਂ ਬੰਦਾ ਦੱਸੋ ਜੀ ਕਿਹੜਾ ਇਮਾਨਦਾਰ ਹੈ ਦਲੇਰ ਹੈ ਤੇ ਵਿਜਨਰੀ ਹੈ ਉਹ ਬੰਦਾ ਇੱਕ ਦੇ ਦਿਓ ਪਾਕਿਸਤਾਨ ਆਪਣੇ ਆਪ ਸਿੱਧੇ ਰਾਹ ਚੱਲ ਜਾਏਗਾ ਹੈ ਹੀ ਨਹੀਂ ਕੋਈ ਮੇਰੇ ਮੁਤਾਬਿਕ ਕੋਈ ਨਹੀਂ ਹੈ ਇਹਦੇ ਹੁਣ ਚਾਹੇ ਕਿਸੇ ਨੂੰ ਗੱਲ ਚੰਗੀ ਲੱਗੇ ਮਾੜੀ ਲੱਗੇ ਹਾਂਜੀ ਤਾਰਿਕ ਸਾਹਿਬ ਤੁਸੀਂ ਗੱਲ ਰੱਖੋ ਆਪਣੀ ਫਿਰ ਅਨਵਰ ਸਾਹਿਬ ਤੁਹਾਡੀ ਗੱਲ ਅਲੀ ਸਾਹਿਬ ਪ੍ਰਭਦੀਪ ਸਾਹਿਬ ਹੈਮਿਲਟਨ ਤੋਂ ਨੇ ਪ੍ਰਭਦੀਪ ਸਿੰਘ ਜੀ ਤੁਹਾਡੇ ਸਾਰੇ ਵਿਚਾਰ ਵਾਰੀ ਵਾਰੀ ਲੈਂਦੇ ਆ ਤਾਰਿਕ ਸਾਹਿਬ ਹੈ ਕੋਈ ਬੰਦਾ ਦੱਸੋ
ਜੀ ਮੈਂ ਦੱਸ ਦਿੰਦਾ ਤੁਹਾਨੂੰ ਯੁੱਧ ਦੱਸੋ ਕੱਲ ਵੀ ਸਾਡੀ ਇਸੇ ਟੋਪਿਕ ਤੇ ਗੱਲ ਹੋਈ ਤੇ ਵੀਰ ਕਿਸਾਨ ਬੜੀ ਅੱਛੀ ਗੱਲ ਕੀਤੀ ਆ ਵੀ ਤੁਹਾਨੂੰ ਮੈਂ 30 ਸਾਲ ਪਿੱਛੇ ਲੈ ਜਾਂਦਾ ਜਦੋਂ ਵਾਜਪਾਈ ਸਾਹਿਬ ਆਏ ਆ ਨਵਾਜ਼ ਸ਼ਰੀਫ ਨੇ ਤੇ ਦੋਨਾਂ ਨੇ ਇੱਕ ਚੀਜ਼ ਨਾਲ ਉਹ ਤਾਂ ਸੁਰਗਵਾਸ ਹੋ ਗਏ ਠੀਕ ਹੈ ਜੀ ਇਹਨਾਂ ਦੋਨਾਂ ਨੇ ਬੜੀ ਅੱਛੀ ਨੀਅਤ ਦੇ ਨਾਲ ਪਾਕਿਸਤਾਨ ਇੰਡੀਆ ਦੇ ਰਿਲੇਸ਼ਨ ਅੱਛੇ ਕਰਨੇ ਚਾਹੇ ਠੀਕ ਹੈ ਜੀ ਮਗਰ ਉਸ ਤੋਂ ਬਾਅਦ ਦੇਖੋ ਨਵਾਜ਼ ਸ਼ਰੀਫ ਸਾਹਿਬ ਨੂੰ ਐਗਜ਼ਾਈਲ ਕਰਨਾ ਪਿਆ ਔਰ 10 ਸਾਲ ਜਿਹੜੀ ਗਵਰਨਮੈਂਟ ਆਈ ਔਰ 10 ਸਾਲ ਅੰਗੇਜ ਕਿੱਥੇ ਰੱਖਿਆ ਗਿਆ ਠੀਕ ਹੈ ਜੀ ਹੁਣ ਵੀ ਜਿੰਨਾ ਚਿਰ ਵਿਰਕ ਸਾਹਿਬ ਕਹਿ ਰਿਹਾ ਵੀ ਇਹਨਾਂ ਨੂੰ ਜਮਹੂਰੀ ਪਾਵਰਾਂ ਨੂੰ ਜਿੰਨਾ ਚਿਰ ਬਰੂਨੀ ਕੂਟਾਂ ਸਪੋਰਟ ਨਹੀਂ ਕਰਨਗੀਆਂ ਤੇ ਪਾਕਿਸਤਾਨ ਦੇ ਹਾਲਾਤ ਬਦਲ ਹੀ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਆਪਣੇ ਇੰਟਰਸਟ ਆ ਉਹ ਹੁਣ ਵੀ ਕੋਈ ਇੰਟਰਸਟ ਹੋਣਗੇ ਕਿ ਜਿਹੜੇ ਟੈਕਨੋਕ੍ਰੇਟ ਲੈਬ ਹੋ ਜਾਂ ਫੌਜ ਦੀ ਕੋਈ ਮਤਲਬ ਹੋ ਜਾਂ ਕੋਈ ਹੋਰ ਲੈਬ ਹੋ ਕਿਉਂ ਉਹਨੇ ਜੀ ਬ੍ਰੋਕਨ ਡੈਮੋਕ੍ਰੇਸੀ ਜਿਹੜੀ ਹੈ 5-10 ਸਾਲ ਬਾਅਦ ਬਿਲਕੁਲ ਠੀਕ ਹੋ ਜਾਂਦੀ ਹੈ ਇਮਾਨਦਾਰ ਲੀਡਰ ਪੈਦਾ ਹੋ ਜਾਣਗੇ ਔਰ ਜ਼ਰੂਰ ਹੋਣਗੇ ਜੀ ਅਗਰ ਇੰਟਰਫੇਰੈਂਸ ਬਾਹਰ ਦੀ ਖਤਮ ਹੋ ਜਾਵੇਗੀ ਜਦੋਂ ਇੰਟਰਫੇਅਰ ਜੇ ਕੋਈ ਇਮਾਨਦਾਰ ਆ ਵੀ ਜਾਏ ਬੜੇ ਬੜੇ ਇਮਾਨਦਾਰ ਆਏ ਨੇ ਇਮਰਾਨ ਖਾਨ ਇਮਾਨਦਾਰ ਹੈਗਾ ਮਗਰ ਇਹ ਕਿ ਉਹਦੇ ਜਿਹੜੇ ਐਡਵਾਈਜ਼ਰ ਆ ਉਹਨੂੰ ਐਸੇ ਮਤਲਬ ਚੱਕਰ 'ਚ ਪਾਉਂਦੇ ਆ ਕਿ ਤੂੰ ਸਿਰਫ ਨਵਾਜ਼ ਸ਼ਰੀਫ ਜਾਂ ਪੱਤੂ ਦੇ ਜ਼ਰਦਾਰੀ ਇਹਨਾਂ ਦੇ ਖਿਲਾਫ ਹੀ ਬਸ ਬੋਲਣਾ ਮੁਲਕ ਨੇ ਕੁਝ ਨਹੀਂ ਕਰਨਾ ਆਪਣੀ ਐਨਰਜੀ ਤੇ ਵੇਸਟ ਕਰ ਦਿੱਤੀ ਨਾ ਇਸ ਤਰ੍ਹਾਂ ਨਵਾਜ਼ ਸ਼ਰੀਫ ਕੀ ਬੇਈਮਾਨ ਨਹੀਂ ਹੈਗਾ ਇਮਾਨਦਾਰ ਮੁਲਕ ਨਾਲ ਲੋਇਲ ਹੈਗਾ ਇਹ ਐਵੇਂ ਲੋਕਾਂ ਨੇ ਮਤਲਬ ਹਵਾ ਖੜਾ ਕਰਤਾ ਜੀ ਨਾ ਉਹ ਮੈਂ ਤਾਂ ਵੇਖਿਆ ਉਹਨੇ ਬੜਾ ਹੀ ਓਨਸਟ ਹੈ ਕਿ ਆਪਣੇ ਮੁਲਕ ਨਾਲ ਲਾਇਲ ਆਪਣੇ ਮੁਲਕ ਦੇ ਲਾਭ ਬਿਹਤਰ ਕਰਨਾ ਚਾਹੁੰਦਾ
ਇੱਕ ਬਾਅਦ ਦੋ ਤਿੰਨ ਕੋਈ ਨਾ ਕੋਈ ਅੱਛਾ ਹੋਰ ਬਿਹਤਰ ਆ ਜਾਵੇਗਾ ਲੀਡਰ ਜੀ, ਮੇਰਾ ਤਾਂ ਇਹ ਕਹਿਣਾ।
ਇਮਰਾਨ ਖਾਨ ਸਾਹਿਬ ਦੇ ਬਾਰੇ ਦੇਖੋ, ਹੁੰਦਾ ਕੀ ਹੈ ਕਿ ਜਿਹੜਾ ਕੋਈ ਨਵਾਜ਼ ਸ਼ਰੀਫ ਸਾਹਿਬ ਨੂੰ ਸਪੋਰਟ ਕਰਦਾ ਉਹ ਕਹਿੰਦੇ ਜੀ ਉਹ ਵਧੀਆ ਨੇ, ਜਿਹੜਾ ਇਮਰਾਨ ਖਾਨ ਸਾਹਿਬ ਨੂੰ ਸਪੋਰਟ ਕਰਦੇ ਆ ਉਹ ਕਹਿੰਦੇ ਜੀ ਉਹ ਵਧੀਆ ਨੇ। ਜੇ ਤੁਸੀਂ ਦੱਸੋ ਤਿੰਨ ਸਾਲ ਦੇ ਵਿੱਚ ਕਿਹੜੀ ਵਧੀਆ ਡਾਇਰੈਕਸ਼ਨ ਚ ਇਮਰਾਨ ਖਾਨ ਸਾਹਿਬ ਲੈ ਕੇ ਗਏ, ਮੈਨੂੰ ਪੰਜ ਇੰਡੀਕੇਟਰ ਦੱਸੋ ਕੋਈ।
ਇਹਨਾਂ ਦੇ ਪਿੱਛੇ ਦੋਵਾਂ ਪਾਰਟੀਆਂ ਤ੍ਰਿਮੋ ਸਾਰੀਆਂ ਪਾਰਟੀਆਂ ਦੇ ਪਿੱਛੇ ਜਿਹੜੇ ਹੁੰਦੇ ਆ ਨਾ, ਇਹ ਜਿਹੜੀਆਂ ਕੋਰਟਾਂ ਦੇ ਏਜੰਟ ਹੁੰਦੇ ਆ ਜਿਹੜੇ ਇਹਨਾਂ ਨੂੰ ਅਲਜਾਈ ਰੱਖਦੇ ਆ, ਇਹ ਇਹਨਾਂ ਦਾ ਦਿਮਾਗ ਜਿਹਨਾਂ ਚ ਸਾਫ਼ ਨਾ ਹੋਏ, ਸੋਚ ਤੋਂ ਬਾਹਰ ਨਾ ਨਾ ਇਹ ਇੱਕ ਦਿਨ ਬੈਸ਼ ਹੀ ਕਰਨਾ, ਉਹ ਜੀ ਇੰਜ ਕਰ ਜਾਏਗੇ। ਔਰ ਜਿਹੜੇ ਅੰਧਾ ਧੁੰਦ ਜਿਹੜੇ ਜਿਹੜੇ ਉਹਦੇ ਫਾਲੋਅਰ ਹੁੰਦੇ ਆ ਜੀ, ਉਹ ਹੀ ਠੀਕ ਆ, ਬਸ ਉਹਦੀ ਗੱਲ ਸੁਣੀ ਜਾਂਦੀ ਹੈ ਨਾ। ਜੇ ਇਮਰਾਨ ਖਾਨ
ਤੁਸੀਂ ਅੱਜ ਦਾ ਤਾਜ਼ਾ ਬਿਆਨ ਸੁਣਿਆ ਜਨਰਲ ਬਾਜਵਾ ਸਾਹਿਬ ਦਾ, ਅੱਜ ਦਾ ਤਾਜ਼ਾ ਬਿਆਨ?
ਅੱਜ ਨਹੀਂ ਸੁਣਿਆ।
ਹਾਂ ਫਿਰ ਸੁਣੋ ਜ਼ਰੂਰ ਅੱਜ ਦੇ, ਚਲੋ ਪੁਰਾਣੇ ਹੀ ਸੁਣ ਲਏ, ਪੁਰਾਣੇ ਤਾਂ ਸੁਣ ਲਏ ਹੋਣੇ ਆ ਕਿ ਨਹੀਂ, ਉਹ ਵੀ ਨੀ ਸੁਣੇ
ਬਾਜਵਾ ਸਾਹਿਬ ਠੀਕ
ਹੈ, ਜਨਰਲ ਬਾਜਵਾ ਸਾਹਿਬ ਦਾ ਅੱਜ ਦਾ ਤਾਜ਼ਾ ਬਿਆਨ ਜ਼ਰੂਰ ਸੁਣ ਲੈਣਾ। ਔਰ ਹਾਂ, ਔਰ ਔਰ ਜਿਹੜੇ ਪੁਰਾਣੇ ਜੋ ਬਿਆਨ ਬਾਕੀ ਆਉਂਦੇ ਰਹੇ ਨੇ ਬਾਹਰ, ਉਹ ਸਾਰੇ ਜ਼ਰੂਰ ਸੁਣੋ। ਸਰ ਤੁਸੀਂ ਦੇਖੋ, ਇਮਾਨਦਾਰੀ ਤਾਂ ਉੱਥੇ ਹੀ ਖਤਮ ਹੋ ਜਾਂਦੀ ਹੈ ਕਿ ਜਦੋਂ ਤੁਸੀਂ ਆਰਮੀ ਦੀ ਮਦਦ ਦੇ ਨਾਲ ਸਰਕਾਰ ਦੇ ਵਿੱਚ ਆਓ, ਠੀਕ ਹੈ ਨਾ। ਫਿਰ ਤੁਸੀਂ ਔਰ ਫਿਰ ਤੁਸੀਂ ਆਰਮੀ ਦੀ ਮਦਦ ਦੇ ਨਾਲ ਹੀ ਸਾਰਾ ਸਿਲਸਿਲਾ ਕਰਨਾ ਪਏਗਾ, ਔਰ ਫਿਰ ਤੁਸੀਂ ਜਿਹਨਾਂ ਦੀ ਮਦਦ ਨਾਲ ਸਰਕਾਰ ਚ ਆਏ ਹੋ, ਫਿਰ ਤੁਸੀਂ ਉਹਨਾਂ ਦੇ ਖਿਲਾਫ਼ ਸਾਰਾ ਸਿਲਸਿਲਾ ਛੇੜ ਲਿਆ। ਸਵਾਏ ਓਪੋਜੀਸ਼ਨ ਦੇ ਨਾਲ ਵੈਂਡੇਟਾ ਪੋਲੀਟਿਕਸ ਦੇ, ਤੁਸੀਂ ਦੱਸੋ ਇਮਰਾਨ ਖਾਨ ਸਾਹਿਬ ਨੇ ਕੀਤਾ ਕੀ ਹੈ, ਜਿਹੜਾ ਵਿਜ਼ਨ ਦਿੱਤਾ ਉਹਨਾਂ ਨੇ ਕੰਟਰੀ ਨੂੰ ਉਹ ਦੱਸੋ ਤੁਸੀਂ। ਬਾਕੀ ਤੇ ਮੈਂ ਖੁਦ ਹੀ ਕਹਿ ਦਿੰਦਾ ਕਿ ਬਾਕੀ ਤੇ ਮੈਂ ਖੁਦ ਹੀ ਹੈਰਾਨ ਹੁੰਦਾ ਹੈ ਕਿ ਯਸ, ਸ਼ਾਬਾਸ਼ ਸ਼ਰੀਫ ਸਾਹਿਬ ਹੋ ਗਏ, ਨਵਾਜ਼ ਸ਼ਰੀਫ ਸਾਹਿਬ, ਉਹ ਤੇ ਵਾਕਈ ਉਹ ਤੇ ਮੇਰੀ ਸਮਝ ਤੋਂ ਹੀ ਬਾਹਰ ਹੈ ਵੀ ਉਹਨਾਂ ਨੂੰ ਦੁਬਾਰਾ ਲਿਆਂਦਾ ਕਿਸ ਖਾਤੇ ਗਿਆ, ਠੀਕ ਹੈ ਨੀ, ਕਿਸ ਖਾਤੇ ਨੂੰ। ਉਹ ਤੇ ਮੈਂ ਤੁਹਾਨੂੰ ਦੱਸਦਾ ਵੀ ਅਮਰੀਕਾ ਨੂੰ ਤਾਂ ਸੂਟ ਕਰਦਾ ਹੀ ਹੈ, ਅਮਰੀਕਾ ਨੂੰ ਸੂਟ ਕਰਦਾ, ਬਟ ਉਹ ਤੇ ਬਿਲਕੁਲ ਹੀ ਨੀ ਕਿ ਕੰਟਰੀ ਨੂੰ ਅੱਗੇ ਲਿਜਾ ਸਕਣਗੇ ਨਵਾਜ਼ ਸ਼ਰੀਫ ਸਾਹਿਬ, ਮਤਲਬ ਕਿ ਔਰ ਸ਼ਾਬਾਸ਼ ਸ਼ਰੀਫ ਸਾਹਿਬ। ਮੈਨੂੰ ਨੀ ਲੱਗਦਾ ਜ਼ਰਦਾਰੀ ਸਾਹਿਬ ਵੈਸੇ ਹੀ ਉਹ ਆਪਣੇ ਸਿਲਸਿਲੇ ਦੇ ਵਿੱਚ ਹੀ ਉਲਝੇ ਹੋਏ ਨੇ, ਕਹਿੰਦੇ ਖੈਰ ਉਹ ਤਾਂ ਹੁਣ ਪਾਰਟੀ ਬੜੀ ਛੋਟੀ ਰਹਿ ਗਈ ਹੈ, ਉਹ ਤੇ ਹੁਣ ਸਿੰਧ ਦੇ ਮੇਨ ਇਲਾਕਿਆਂ 'ਚ ਵੀ ਹੁਣ ਹੈ ਨਹੀਂ, ਉਹ ਤਾਂ ਸਿੰਧ ਦੇ ਛੋਟੇ ਮੋਟੇ ਇਲਾਕਿਆਂ 'ਚ ਕਿਤੇ ਹੋਏਗੀ। ਆਈ ਡਾਊਟ ਕਿ ਹੁਣ ਕਰਾਚੀ ਹੈਦਰਾਬਾਦ ਵੀ ਉਹਨਾਂ ਦਾ ਕੋਈ ਬਹੁਤਾ ਹੋਲਡ ਰਿਹਾ, ਉਹ ਤੇ ਪਾਰਟੀ ਬਹੁਤ ਛੋਟੀ ਰਹਿ ਗਈ ਹੈ, ਠੀਕ ਹੈ। ਮੇਨ ਜੇ ਹੁਣ ਤੁਹਾਡੀ ਗੱਲ ਕਰਵਾ, ਦੋ ਰਹਿ ਗਈਆਂ ਇਹਦੇ ਵਿੱਚੋਂ ਵੀ, ਆਈ ਡਾਊਟ ਕਿ ਇਮਰਾਨ ਖਾਨ ਸਾਹਿਬ ਜਾਂ ਨਵਾਜ਼ ਸ਼ਰੀਫ ਸਾਹਿਬ ਵੀ ਚਲਾ ਸਕਦੇ ਨੇ। ਬੰਦਾ ਤੁਹਾਨੂੰ ਕੋਈ ਹੋਰ ਵਧੀਆ ਲੈਣਾ ਪੈਣਾ, ਜਿਹਦੇ ਜਿਹੜਾ ਇਮਾਨਦਾਰ ਵੀ ਹੋਵੇ, ਵਾਕਈ ਇਮਾਨਦਾਰ ਹੋਵੇ, ਵਾਕਈ ਦਲੇਰ ਹੋਵੇ, ਔਰ ਵਾਕਈ ਉਹਦੇ ਕੋਲ ਵਿਜ਼ਨ ਹੋਵੇ, ਫਿਰ ਬਿਲਕੁਲ ਉਹ ਹੋਏਗਾ ਐਸਾ। ਉਹ ਤਾਂ ਮੈਂ ਵੀ ਮੰਨਦਾ, ਤੁਸੀਂ ਮੰਨਦੇ ਹੋ, ਬਟ ਜੇ ਤੁਸੀਂ ਕਹਿ ਦਿਓ ਕਿ ਜੀ ਹਾਂਜੀ ਇਮਰਾਨ ਖਾਨ ਸਾਹਿਬ ਦੇ ਵੱਸ ਦਾ ਕੰਮ ਹੈ, ਨਹੀਂ ਸਰ, ਇਮਰਾਨ ਖਾਨ ਸਾਹਿਬ ਦੇ ਇਹ ਬਹੁਤ ਲੋਕਾਂ ਨੂੰ ਸ਼ਾਇਦ ਨਹੀਂ ਪਸੰਦ ਆਏਗੀ ਇਹ ਗੱਲ, ਉਹਨਾਂ ਲੋਕਾਂ ਨੂੰ ਸਾਡੇ ਸੀ ਲੋਕਾਂ ਨੂੰ ਖੁਸ਼ ਕਰਨ ਨਹੀਂ ਬੈਠੇ ਇੱਥੇ, ਲੇਕਿਨ ਇਮਰਾਨ ਖਾਨ ਸਾਹਿਬ ਦੇ ਵੱਸੋਂ ਬਿਲਕੁਲ ਬਾਹਰ ਹੈ ਸਾਰਾ ਕੁਛ, ਉਹਨਾਂ ਦੇ ਵੱਸ ਦਾ ਕੰਮ ਨਹੀਂ। ਜੇ ਹੁੰਦਾ ਤੇ ਉਹਨਾਂ ਨੇ ਕਰ ਲੈਣਾ ਸੀ ਹੁਣ ਤੱਕ, ਉਹਨਾਂ ਦੇ ਵੱਸੋਂ ਬਾਹਰ
ਹੈ। ਮੈਂ ਤੁਹਾਨੂੰ ਕਾਫੀ ਹੱਦ ਤੱਕ ਐਗਰੀ ਕਰਦਾ, ਜਿੰਨਾ ਚਿਰ ਤੱਕ ਡੈਮੋਕ੍ਰੇਸੀ ਦੀ ਰਿੱਟ ਕਾਇਮ ਨਾ ਹੋਈ, ਔਰ ਜ਼ਮੀਨੀ ਤੌਰ ਤੇ ਐਕਸੈਪਟ ਨਾ ਕੀਤਾ ਗਿਆ ਕਿ ਪਾਕਿਸਤਾਨ ਦੇ ਵਿੱਚ ਇਹ ਸਿਸਟਮ ਚੱਲਣਾ ਚਾਹੀਦਾ, ਪਹਿਲੀ ਚੀਜ਼ ਤੇ ਆ।
ਤੁਸੀਂ ਇਹ ਦੱਸੋ, ਨਾ ਨਾ ਇੱਕ ਮਿੰਟ, ਡੈਮੋਕ੍ਰੇਸੀ ਰੇਟ ਕਾਇਮ ਕਰਨੀ ਪਹਿਲੀ, ਤੁਸੀਂ ਇਹ ਦੱਸੋ ਜਦੋਂ ਇਮਰਾਨ ਖਾਨ ਸਾਹਿਬ ਉੱਥੇ ਜਾ ਕੇ ਮਿਲੇਨੀਆ ਟਰੰਪ ਤੇ ਡੋਨਲਡ ਟਰੰਪ ਦਾ ਫੋਟੋ ਖਿਚਾ ਕੇ ਤੇ ਇੱਥੇ ਆ ਕੇ ਐਂ ਕਹਿ ਰਹੇ ਸੀ ਵੀ ਜਿੱਦਾਂ ਮੈਂ ਵਰਲਡ ਕੱਪ ਜਿੱਤ ਲਿਆ, ਚਾਰ ਦਿਨ ਬਾਅਦ ਤੁਸੀਂ ਕਹਿਤੇ ਹੋ ਮੈਨੂੰ ਅਮਰੀਕਾ ਨੇ ਸਾਜਿਸ਼ ਕਰਕੇ ਬਾਹਰ ਕੱਢ ਦਿੱਤਾ, ਚਾਰ ਦਿਨ ਪਹਿਲਾਂ ਤਾਂ ਤੁਸੀਂ ਫੋਟੋ ਖਿਚਾ ਕੇ ਇੱਦਾਂ ਕਰ ਰਹੇ ਸੀ ਜਿੱਦਾਂ ਮੈਨੂੰ, ਮੈਂ ਵਰਲਡ
ਕੰਡੈਮ ਕੀਤਾ ਸੀ ਮੇਰੀ ਸਟੇਟਮੈਂਟ ਨੂੰ, ਅੱਜ ਨੂੰ ਉਸੇ ਵੇਲੇ ਕੀਤਾ ਸੀ, ਮੈਂ ਕਿਹਾ ਗਲਤ ਕਰ ਰਹੇ ਨੇ, ਇਹੀ ਤੇ ਉਹਨਾਂ ਦੀ ਬੇਵਕੂਫੀ ਹੈ, ਮਤਲਬ ਉਹਨਾਂ ਨੂੰ ਪਤਾ ਨੀ ਮੈਂ ਕਰਨ ਕੀ ਆਇਆ ਤੇ ਕਰਨਾ ਕੀ ਹੈ, ਠੀਕ ਹੈ ਜੀ। ਉਹ ਸਿਰਫ ਉਹਨਾਂ ਨੂੰ ਇੰਨਾ ਹੀ ਖੁਸ਼ ਸੀ ਕਿ ਮੈਂ ਜਾ ਕੇ ਜੇਲ੍ਹਾਂ ਤੋਂ ਪੱਖੇ ਲਾ ਲਾਂਗੇ ਜੀ ਇਹਨਾਂ ਦੇ, ਤੇ ਉਹ ਤਕਰੀਰ ਕਰਕੇ ਇੰਨੇ ਜੀ ਪਬਲਿਕ ਮੇਰੀ ਇਕੱਠੀ ਹੋ ਗਈ ਹੈ, ਤੇ ਉਹ ਜਿਹੜੇ ਐਡਵਾਈਜ਼ਰ ਆ ਉਹਨਾਂ ਨੇ ਇਸੇ ਪਾਸੇ ਉਲਝਾਈ ਰੱਖਿਆ, ਜੇ ਕੋਈ ਥੋੜੀ ਬਹੁਤੀ ਉਹਨਾਂ 'ਚ ਹੈਗੀ ਸੀ ਕੰਮ ਕਰਨ ਦੀ ਕੋਈ ਸ਼ਕਤੀ, ਉਹ ਖਤਮ ਕਰਤੀ ਗਈ।
ਤੁਸੀਂ ਦੇਖੋ ਉਸਾਮਾ ਬਿਨ ਲਾਦੇਨ ਨੂੰ ਤੁਸੀਂ ਇੱਕ ਕਦੇ ਸ਼ਹੀਦ ਕਹਿ ਦਿੰਦੇ ਹੋ ਟੈਲੀਵਿਜ਼ਨ ਇੰਟਰਵਿਊ 'ਚ, ਬਾਅਦ 'ਚ ਤੁਸੀਂ ਕਹਿੰਦੇ ਹੋ ਜੀ, ਬਾਅਦ 'ਚ ਉਹਦੇ ਸਮਝ ਆਉਂਦਾ ਵੀ ਇਹ ਕਿੱਥੇ ਮੈਂ ਕਹਿ ਬੈਠਾ ਉਹਨੂੰ ਸ਼ਹੀਦ ਉਸਾਮਾ ਬਿਨ ਲਾਦੇਨ ਨੂੰ, ਅਗਲੇ ਇੰਟਰਵਿਊ ਤੁਸੀਂ ਕਹਿੰਦੇ ਹੋ ਨਹੀਂ ਜਨਾਬ ਉਹ ਤੇ ਸਾਡੀ ਆਈ ਐਸ ਆਈ
ਇੱਕ ਟੈਰੋਰਿਸਟ ਬਹੁਤ ਵੱਡਾ, ਹਾਂ ਇਹਨਾਂ ਦਾ ਬਣਾਇਆ ਹੋਇਆ, ਇਹਨਾਂ ਦਾ ਹੀ ਬਣਾਇਆ ਹੋਇਆ, ਆਪੀ ਜੋ ਮਰਜ਼ੀ ਕਰਾ ਲਿਆ, ਉਹ ਪਤਾ ਨੀ ਉਹਦੇ ਪਿੱਛੇ ਗੇਮ ਕੀ ਹੈਗੀ
ਜੀ। ਤੁਸੀਂ ਹੋਲਡ ਕਰਨਾ ਜੀ, ਅਨਵਰ ਸਾਹਿਬ ਤੁਸੀਂ ਆਉਂਦੇ ਰਹੋ, ਅਨਵਰ ਜੀ ਕੋ ਹੈ,
ਬੜੀ ਗੌਰ ਨਾਲ ਸੁਣਦਾ ਪਿਆ ਸਾ ਗੱਲਾਂ ਮੈਂ ਤਾਰਕ ਸਾਹਿਬ ਦੀਆਂ, ਔਰ ਮੈਂ ਸਾਰੀਆਂ ਗੱਲਾਂ ਤੋਂ ਐਗਰੀ ਹਾਂ। ਉਹਦੀ ਵਜ੍ਹਾ ਪਤਾ ਕੀ ਕਿ ਇਹ ਮਾਸ਼ਾਅੱਲਾ ਇਹਨਾਂ ਦੇ ਵਾਲਦ ਸਾਹਿਬ MLA ਰਹੇ ਨੇ ਫੈਸਲਾਬਾਦ ਤੋਂ, ਔਰ ਇਹ ਬੜੇ ਸਿਆਸੀ ਬੰਦੇ ਨੇ ਪੀਪਲਸ ਪਾਰਟੀ ਦੇ, ਔਰ ਇੱਥੇ ਸਾਰੇ ਹੀ ਸੈਲਮ ਲੈ ਕੇ ਬੀਬੀ ਦੌਰ ਚ ਆਏ ਨੇ, ਤੇ ਇਹ ਇਹਨਾਂ ਤੋਂ ਇਹ ਗੱਲਾਂ ਨਹੀਂ ਜਾ ਸਕਦੀਆਂ ਕਿ ਇਮਰਾਨ ਬੁਰਾ ਜਾਂ ਨਵਾਜ਼ ਸ਼ਰੀਫ ਜਾਂ ਜ਼ਰਦਾਰੀ, ਇਹ ਹਰ ਚੈਨਲ ਤੇ ਇਹ ਨੇ। ਮਤਲਬ ਪਾਕਿਸਤਾਨ ਮੈਂ ਰਿਕੁਐਸਟ ਕਰਾਂਗਾ ਕਿ ਪੰਜਾਬ ਇੰਡੀਆ ਤੇ ਵੀ ਜ਼ਰਾ ਤਵੱਜੋ ਦੇਵੋ, ਪਾਕਿਸਤਾਨ ਵਾਲੇ ਪਾਕਿਸਤਾਨ ਨੂੰ ਉੱਥੇ ਸੰਭਾਲ ਲੈਣਗੇ, ਨਹੀਂ ਸੰਭਾਲਣਗੇ ਤੇ ਉਹ ਤੁਹਾਡਾ ਇਸ਼ੂ ਨਹੀਂ ਹੈਗਾ, ਉਹ ਵੀ ਪਾਕਿਸਤਾਨ ਦਾ ਹੀ ਇਸ਼ੂ ਹੈ। ਔਰ ਦੂਸਰਾ ਮੈਂ ਸਿਰਫ ਇਹ ਕਹਾਂਗਾ ਕਿ ਤਾਰਕ ਸਾਹਿਬ ਥੋੜਾ ਕੁ ਇਹਨੇ ਸਿਆਸੀ ਐਂਕਰ ਨਾ ਬਣਿਆ ਕਰਨ, ਇੱਥੇ ਆ ਕੇ ਆਪਣੀ ਗੱਲ ਤੋਂ ਗੱਲ ਕਰਕੇ ਤੇ ਅੱਗੇ ਤੁਰਿਆ ਕਰਨ। ਤੇ ਬਸ ਮੈਂ ਇਹਨਾਂ ਕੀ ਕਹਾਂਗਾ, ਮੈਂ ਅੱਜ ਗੱਲ ਕਰਨਾ ਨਹੀਂ ਸਾ ਚਾਹ ਰਿਹਾ, ਲੇਕਿਨ ਸਿਰਫ ਇਹਨਾਂ ਦੀ ਗੱਲ ਤੋਂ ਗੱਲ ਕਰਨਾ ਚਾਹ ਰਿਹਾ ਕਿ ਸਿਰਫ ਆਪਣੇ ਗਿਰੇਬਾਨ ਚ ਝਾਤੀ ਮਾਰੋ ਤੇ ਫਿਰ ਅੱਗੇ ਤੁਰਿਆ ਕਰੋ। ਗੁੱਡ ਲੱਕ।
ਠੀਕ ਹੈ, ਥੈਂਕ ਯੂ, ਮਿਹਰਬਾਨੀ ਜੀ। ਦੇਖੋ ਪਹਿਲੀ ਚੀਜ਼ ਤੇ ਮੈਨੂੰ ਆਈਡੀਆ ਨਹੀਂ ਹੈ ਕਿ ਤਾਰਿਕ ਸਾਹਿਬ ਦੇ ਕੋਈ ਇਹਨਾਂ ਦੇ ਪਰਿਵਾਰ ਤੋਂ ਕੋਈ MLA ਰਹਿ ਚੁੱਕੇ ਨੇ ਫੈਸਲਾਬਾਦ ਤੋਂ, ਔਰ ਜੇ ਰਹੇ ਵੀ ਨੇ ਤੇ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਤੁਸੀਂ ਵੀ ਆਪਣੀ ਗੱਲ ਰੱਖੋ, ਤੁਹਾਡਾ ਵੀ ਕਿਸੇ ਸਿਆਸੀ ਜਮਾਤ ਦੇ ਨਾਲ ਜੇ ਤਾਲੁਕ ਹੋ ਸਕਦਾ ਹੈ, ਔਰ ਹਰੇਕ ਨੂੰ ਆਪਣਾ ਹੱਕ ਹੈ, ਠੀਕ ਹੈ। ਦੂਸਰੀ ਚੀਜ਼ ਇਹ ਹੈ ਕਿ ਜੀ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਤਾਂ ਵੈਸੇ ਸਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਤੁਹਾਨੂੰ ਲੱਗਦਾ ਨਹੀਂ ਹੈ ਕਿ ਇੰਡੀਅਨ ਚੈਨਲ ਹੈ, ਪਾਕਿਸਤਾਨੀ ਚੈਨਲ ਹੈ। ਸਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਕਿ ਇਹ ਜਦੋਂ ਕੋਈ ਵੀ ਚੈਨਲ ਹੁੰਦਾ ਹੈ, ਖਾਸ ਕਰ ਜੇ ਮੈਂ ਆਪਣੇ ਵਾਈ ਮੀਡੀਆ ਦੀ ਗੱਲ ਕਰਾਂ, ਤੇ ਇਹ ਨਾ ਪਾਕਿਸਤਾਨੀ ਹੈ ਨਾ ਇੰਡੀਅਨ ਹੈ, ਕਾਲਰ ਇਹਨੂੰ ਡਰਾਈਵ ਕਰਦੇ ਨੇ ਜਿੱਦਾਂ ਜਿੱਦਾਂ ਕਾਲ ਦੇਣਗੀਆਂ ਜਿਹੜੇ ਜਿਹੜੇ ਮੁੱਦੇ ਤੇ। ਬਲਕਿ PK ਸਾਹਿਬ ਨੇ ਪ੍ਰੋਗਰਾਮ ਰੀਸੈਂਟਲੀ ਕੀਤਾ ਸੀਗਾ ਤੇ ਉੱਥੇ ਮੈਂ ਨਾਮ ਲੈ ਕੇ ਕਹਿ ਦਿੰਦਾ ਗੁਲਾਮ ਖਾਨ ਸਾਹਿਬ, ਉਹ ਮੇਰੇ ਕੋਲ ਆਏ, ਵਾਈਸ ਵੀ ਉਹਨਾਂ ਦੇ ਨਾਲ ਸੀਗੇ, ਦੋਨੋਂ ਜਣਿਆਂ ਨੇ ਪ੍ਰੋਗਰਾਮ ਐਪਰੀਸ਼ੀਏਟ ਕੀਤਾ। ਉਹਨਾਂ ਨੇ ਬਲਕਿ ਕਿਹਾ ਕਿ ਤੁਸੀਂ ਅੱਗੇ ਬਹੁਤ ਪਾਕਿਸਤਾਨ ਦੀ ਸਾਰੀ ਖ਼ਬਰ ਦਿੰਦੇ ਸੀ ਐਨਾਲਿਸਿਸ, ਹੁਣ ਤੁਸੀਂ ਕਰ ਲਏ। ਮੈਂ ਕੁਛ ਕਹਿੰਦਾ ਤੇ ਉਹਨੇ ਖੁਦ ਹੀ ਕਹਿ ਦਿੱਤਾ ਮੈਨੂੰ, ਉਹ ਕਹਿੰਦੇ ਮੈਨੂੰ ਪਤਾ ਸਾਡੇ ਉੱਥੇ ਸਿਆਸਤ ਬੜੀ ਖਰਾਬ ਹੋ ਗਈ ਹੈ, ਬੜੀ ਗੰਦੀ ਹੋ ਗਈ ਹੈ। ਮੈਂ ਕਿਹਾ ਜੀ ਬਸ ਤੁਸੀਂ ਆਪਣੇ ਸਵਾਲ ਦੇ ਵਿੱਚ ਹੀ ਜਵਾਬ ਦੇ ਦਿੱਤਾ ਬਈ ਅਸੀਂ ਜੇ ਕਾਲਰ ਕਰਨਗੇ ਤਾਂ ਅਸੀਂ ਜ਼ਰੂਰ ਗੱਲ ਕਰ ਲਾਂਗੇ, ਲੇਕਿਨ ਪ੍ਰੋਬਲਮ ਇਹ ਹੈ ਕਿ ਮੈਂ ਕਿਹਾ ਜੀ ਤੁਹਾਡੇ ਆਪਣੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਹੁਣ ਜਿਹੜੇ ਇੱਥੇ ਓਵਰਸੀਜ਼ ਪਾਕਿਸਤਾਨੀ ਨੇ ਦੇ ਆਰ ਵੈਰੀ ਮਚ ਡਿਵਾਈਡਡ। ਇੱਕ ਤੇ ਵੱਡਾ ਗਰੁੱਪ ਜਿਹੜਾ ਉਹ ਇਮਰਾਨ ਖਾਨ ਸਾਹਿਬ ਦੇ ਨਾਲ, ਇੱਕ ਬਹੁਤ ਬੜਾ ਗਰੁੱਪ, ਉਹ ਚਾਹੁੰਦੇ ਨੇ ਕਿ ਸਿਰਫ ਇਮਰਾਨ ਖਾਨ ਸਾਹਿਬ ਦੀ ਤਾਰੀਫ ਹੀ ਅਸੀਂ ਸੁਣੀ ਹੈ। ਸੋ ਦੂਸਰਾ ਗਰੁੱਪ ਹੈ ਉਹ ਕਹਿੰਦੇ ਨਹੀਂ ਜੀ, ਇਹਦਾ ਭਾਈ ਸਾਹਿਬ ਨੇ ਸਾਡੀ ਆਰਮੀ ਤੱਕ ਨੂੰ ਇੰਨਾ ਬਦਨਾਮ ਕਰ ਦਿੱਤਾ ਕਿ ਤੇ ਆਰਮੀ ਤੱਕ ਨੂੰ ਸਾਡੇ ਉਲਟਾ ਸਿੱਧਾ ਬੁਲਵਾ ਰਹੇ ਨੇ, ਬੋਲ ਰਹੇ ਨੇ ਖੁਦ ਵੀ, ਤੇ ਇਸ ਕਾਰਨ ਨਹੀਂ ਇਹ ਠੀਕ ਨਹੀਂ ਹੈ, ਤੇ ਇਹਨਾਂ ਦੇ ਖਿਲਾਫ ਹੀ ਗੱਲ ਕੀਤੀ, ਇਹਨਾਂ ਦੇ ਹੱਥ 'ਚ ਨਾ ਕੋਈ ਗੱਲ ਕੀਤੀ ਜਾਵੇ, ਠੀਕ ਹੈ। ਸੋ ਇਸ ਤਰ੍ਹਾਂ ਮੈਂ ਕਿਹਾ ਤਾਂ ਉਸ ਕਾਰਨ ਅਸੀਂ ਜਿਹੜੀ ਕਵਰੇਜ ਆ ਜਿੰਨੀ ਕੁ ਮਿਨੀਮਲ ਹੈ ਉਹ ਜਿਹੜੀ ਆ ਉਹ ਕਰ ਦਿੰਦੇ ਹਾਂ। ਬਾਕੀ
ਸੋਰੀ ਅਦੀਰ ਜੀ, ਸੋਰੀ, ਮੈਂ ਕਲੀਅਰ ਕਰ ਦਿਆਂ, ਮੈਂ ਨਾ ਹੀ ਫੈਸਲਾਬਾਦ ਤੋਂ, ਨਾ ਹੀ ਮੇਰੇ ਕੋਈ ਵਾਲਸ MLA ਸੀ, ਮੇਰਾ ਤਲਕ ਆਸਫ ਸ਼ਾਹ ਦੀ ਰਾਈਡਿੰਗ ਦੇ ਨਾਲ ਮੈਂ ਬਿਲੋਂਗ ਕਰਦਾ, ਔਰ ਮੈਂ ਇਹਨਾਂ ਨੂੰ ਮਿਸਕਨਸੈਪਸ਼ਨ ਪਤਾ ਨੀ ਕਿੱਥੋਂ ਹੋ ਗਈ ਕਿ ਮੈਂ ਫੈਸਲਾਬਾਦ ਕੋਈ ਹੋਰ ਤਾਰਕ ਸਾਹਿਬ ਇਹਨਾਂ ਨੇ ਸੁਣਿਆ ਹੋਏਗਾ, ਔਰ ਮੈਂ ਕਹਿੰਦੀ ਹੈਗਾ ਤੇ ਆਮ ਪਾਕਿਸਤਾਨ ਦੇ ਨਾਲ ਬੜੀ ਹਮਦਰਦੀ ਰੱਖਣ ਵਾਲਾ, ਔਰ ਮੇਰੇ ਪਾਕਿਸਤਾਨ ਦੇ ਅੱਖ ਚ ਜਦੋਂ ਬੋਲਿਆ ਸੀ ਤੇ ਮੈਨੂੰ ਲੋਕਾਂ ਨੇ ਸਮਝਿਆ ਸੀ ਕਿ ਪ੍ਰੋ ਤਾਲਿਬਾਨ ਜਾਂ ਪ੍ਰੋ ਇੰਜ ਦਾ ਕੋਈ ਮੇਰੇ ਵਾਸਤੇ, ਔਰ ਮੈਂ 5 ਸਾਲ ਤੋਂ ਸਫ਼ਰ ਕੀਤਾ ਔਰ ਤਾਂ ਮੈਂ ਇਹ ਚੀਜ਼ਾਂ ਸਿੱਖੀਆਂ, ਔਰ ਮੈਂ ਮੁਖਤਲਿਫ ਚੈਨਲਾਂ ਤੇ ਆ ਕੇ ਗੱਲ ਕਰਨਾ, ਲਵ ਕੈਨੇਡਾ, ਲਵ ਪਾਕਿਸਤਾਨ, ਲਵ ਇੰਡੀਆ, ਅਮੈਰੀਕਾ, ਹਰ ਇੱਕ ਨੂੰ ਇਹ ਮੇਰਾ ਆਪਣਾ ਜ਼ਾਤੀ ਖਿਆਲ ਹੈਗਾ, ਔਰ ਪਾਕਿਸਤਾਨ ਨੂੰ ਅਮੈਰੀਕਾ ਚੱਲਣ ਨਹੀਂ ਦਿੰਦਾ, ਇਹਦੇ ਚ ਕਾਫੀ ਹੱਦ ਤੱਕ ਇੰਟਰਨੈਟ ਆਪਣੇ ਜੋ ਵੀ ਉਹਨਾਂ ਦੇ ਮਨਸੂਬੇ ਹੁੰਦੇ ਆ ਉਹ ਮਨਵਾਉਣਾ ਚਾਹੁੰਦਾ, ਔਰ ਉਹਨੂੰ ਉਦੋਂ ਦੀ ਯੈਸ ਸਰ ਵਾਲੀ ਹਕੂਮਤ ਚਾਹੀਦੀ ਹੈ, ਮੇਰਾ ਇਹ ਕਹਿਣਾ, ਕਿਉਂਕਿ ਮੈਂ 5 ਸਾਲ ਦੇ ਵਿੱਚ ਇਹ ਸਿੱਖਿਆ, ਔਰ ਪਾਕਿਸਤਾਨ ਨੂੰ ਇਸ ਜੰਗਲ ਚੋਂ ਬਾਹਰ ਨਿਕਲਣਾ ਔਰ ਆਪਣੀ ਤਰੱਕੀ ਕਰਨ ਵਾਸਤੇ ਆਪਣਾ ਇੱਕ ਜਮਹੂਰੀ ਸੈਟਅਪ ਜਿਹੜਾ ਉਹਨੂੰ ਸਟਰੋਂਗ ਕਰਨਾ ਪਏਗਾ।
ਠੀਕ ਹੈ, ਅੱਛਾ ਚਲੋ ਵਧੀਆ। ਮੈਂ ਨੀ ਤੁਹਾਨੂੰ ਪੁੱਛਿਆ ਸੀ ਸਵਾਲ ਕਿਉਂਕਿ ਤੁਹਾਡਾ ਆਜ਼ਾਦੀ ਮਾਮਲਾ ਹੈ ਕਿ ਜੇ ਤੁਹਾਡੇ ਵਾਲਿਦ ਸਾਹਿਬ ਰਹੇ ਵੀ ਹੋਣ MLA ਜਾਂ ਨਹੀਂ ਰਹੇ ਹੋਣ, ਔਰ ਉਹਨਾਂ ਨੇ ਕਿਹਾ ਤੇ ਚਲੋ ਵਧੀਆ ਤੁਸੀਂ ਉਹ ਕਲੀਅਰ ਕਰ ਦਿੱਤਾ ਵੀ ਤੁਹਾਡੇ ਵਾਲਿਦ ਸਾਹਿਬ ਕੋਈ MLA ਨਾ ਤੁਸੀਂ ਫੈਸਲਾਬਾਦ ਤੋਂ, ਤੁਸੀਂ ਕਿਹਾ ਤੁਸੀਂ ਹੈਗੇ ਵੀ ਨੇ ਉੱਥੋਂ, ਠੀਕ ਹੈ ਚਲੋ ਦੋਨੀਆਂ ਚੀਜ਼ਾਂ, ਇਹ ਤੁਹਾਡਾ ਪਰਸਨਲ ਮਾਮਲਾ ਸੀ ਇਸ ਲਈ ਉਹਨਾਂ ਨੇ ਤੁਹਾਨੂੰ ਪੁੱਛਿਆ, ਤੁਸੀਂ ਕਲੀਅਰ ਕਰ ਦਿੱਤਾ। ਦੂਸਰਾ ਸਰ, ਤੁਸੀਂ ਕਹਿ ਰਹੇ ਹੋ ਵੀ 4 ਘੰਟੇ ਜੋ 3 ਘੰਟੇ ਪਾਕਿਸਤਾਨ ਦੀ ਡਿਸਕਸ਼ਨ ਹੁੰਦੀ ਹੈ, ਸਰ ਮੇਰਾ ਖਿਆਲ ਨਹੀਂ ਵੀ ਅਸੀਂ ਟੋਟਲ ਜੇ ਡਿਸਕਸ਼ਨ ਕਦੇ ਵੀ ਚੈੱਕ ਕਰ ਲਈਏ ਵੀ 4 ਘੰਟੇ ਚੋਂ 3 ਘੰਟੇ ਕੀ ਅੱਧਾ ਘੰਟਾ ਜਾਂ 45 ਮਿੰਟ ਵੀ ਸ਼ਾਇਦ ਹੀ ਹੁੰਦੀ ਹੋਵੇ, ਕਿਉਂਕਿ ਆਹ ਹੁਣੇ ਹੀ ਸਾਡਾ ਜਿਹੜਾ ਟੋਪਿਕ ਆ ਹੁਣ ਚੇਂਜ ਹੋ ਜਾਣਾ, ਸਾਡੇ ਨਾਲ ਗੈਸਟ ਜੁੜ ਜਾਣੇ ਨੇ, ਸਾਰੀ ਗੱਲ ਹੀ ਸਿਰਫ ਇਕਾਨਮੀ ਔਰ ਰੀਅਲ ਸਟੇਟ ਦੀ ਹੁਣੇ ਹੀ ਹੋਣ ਲੱਗੀ ਹੈ। ਕੱਲ ਪੂਰੀ ਤੁਸੀਂ ਦੇਖਿਆ ਹੀ ਹੈ ਕਿ ਤਕਰੀਬਨ ਅੱਧਾ ਘੰਟਾ ਕੱਲ ਵੀ ਜਿਹੜੀ ਡਿਸਕਸ਼ਨ ਹੈ ਉਹ ਫਾਈਨੈਂਸ ਦੇ ਉੱਤੇ ਹੋਈ ਹੈ, ਠੀਕ ਹੈ। ਸੋ ਕੱਲ ਤੁਸੀਂ ਸੁਣਿਆ ਸਾਰੀ ਗੱਲਬਾਤ ਜਿਹੜੀ ਹੈ ਚੱਡਾ ਸਾਹਿਬ ਤੋਂ, ਤੁਸੀਂ ਸਾਰੀ ਗੱਲਬਾਤ ਸੁਣੀ ਹੈ ਕੱਲ, ਜਿਹੜੇ ਕਿ ਸਾਰੀ ਗੱਲਬਾਤ ਫਾਈਨੈਂਸ ਦੀ, ਇਕਾਨਮੀ ਦੀ ਕਰ ਰਿਹਾ। ਹੁਣ ਸਾਡੇ ਨਾਲ ਸਾਡੇ ਜਿਹੜੇ ਖਾਸ ਮਹਿਮਾਨ ਨੇ, ਮੈਂ ਦੱਸਵਾਂ ਕਿ ਸਾਡੇ ਖਾਸ ਮਹਿਮਾਨ ਜਿਹੜੇ ਨੇ ਉਹ ਸਾਨਾ ਜੁੜਨਗੇ ਹੁਣੇ, ਅਸੀਂ ਗੱਲ ਕਰਾਂਗੇ ਮੌਰਗੇਜ ਦੀ, ਔਰ ਉਹਦੇ ਬਾਰੇ ਕਮਲ ਭਾਟੀਆ ਸਾਹਿਬ ਆਪਣੇ ਵਿਚਾਰ ਰੱਖਣਗੇ, PK ਸਾਹਿਬ ਆਪਣੇ ਵਿਚਾਰ ਰੱਖਣਗੇ, ਰੀਅਲ ਸਟੇਟ ਦਾ ਕੋਈ ਸਵਾਲ PK ਸਭਰਵਾਲ ਸਾਹਿਬ, ਫਿਰ ਪੰਕਜ ਬੋਂਗਾ ਸਾਹਿਬ ਉਹਦੇ ਬਾਰੇ ਵਿਚਾਰ ਰੱਖਣਗੇ। ਸੋ ਇਹ ਸਾਰੀ ਗੱਲ ਕੈਨੇਡਾ ਦੀ ਹੈ। ਹਾਂਜੀ ਪ੍ਰਭਦੀਪ ਸਾਹਿਬ, ਸੋਰੀ ਜੀ ਤੁਹਾਨੂੰ ਹੋਲਡ ਕਰਨਾ ਪਿਆ ਬੜੀ ਦੇਰ, ਪ੍ਰਭਦੀਪ ਜੀ ਕੋ ਹੈ।
ਹਾਂਜੀ, ਗੁੱਡ ਮਾਰਨਿੰਗ ਜਗਵੀਰ ਸਰ,
ਗੁੱਡ ਮਾਰਨਿੰਗ ਸਰ, ਕੀ ਹਾਲ ਹੈ? ਠੀਕ ਹੈ
ਸਰ? ਹਾਂਜੀ ਸਰ, ਮੈਂ ਠੀਕ ਹਾਂ ਸਰ। ਮੈਂ ਕੋਈ ਗੱਲ ਪੁੱਛਣੀ ਸੀ, ਤੁਸੀਂ ਮੈਨੂੰ ਸਟੇਟਮੈਂਟ ਰਿਪੀਟ ਕਰ ਸਕਦੇ ਹੋ ਜਿਹੜੀ ਆਪਣੇ ਅਕਾਲ ਤਖ਼ਤ ਸਾਹਿਬ ਤੋਂ ਆਈ?
ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਕਿਹਾ ਹੈ, ਮੈਂ ਪਹਿਲਾਂ ਅਸੀਂ ਹੈਡਲਾਈਨ ਦੇ ਵਿੱਚ ਵੀ ਕਵਰ ਕੀਤਾ, ਹੁਣੇ ਵੀ ਮੈਂ ਕਵਰ ਕੀਤਾ ਸੀ, ਉਹ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਸਾਡਾ ਪਾਣੀ ਵੀ ਜਾ ਰਿਹਾ ਸਾਡੇ ਕੋਲੋਂ ਤੇ ਸਾਡਾ ਬ੍ਰੇਨ ਵੀ ਜਾ ਰਿਹਾ। ਔਰ ਉਹਨਾਂ ਨੇ ਕਿਹਾ ਹੈ ਕਿ ਜੇ ਇੱਥੋਂ ਬੰਦੇ ਜਿਹੜੇ ਨੇ ਆਪਣੇ ਪੰਜਾਬੀ ਇਸ ਤਰ੍ਹਾਂ ਹੀ ਜਾਂਦੇ ਰਹਿਣਗੇ ਤਾਂ ਫਿਰ ਇਹ ਸ਼ਹੀਦੀ ਜੋੜ ਮੇਲੇ ਕੌਣ ਮਨਾਏਗਾ? ਔਰ ਉਹਨਾਂ ਨੇ ਕਿਹਾ ਹੈ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਵੀ ਸਰਵਾਈਵ ਕੀਤੇ ਹੀ ਆ, ਸਾਨੂੰ ਤੇ ਅੱਜ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸਾਡੇ ਕੋਲ ਜ਼ਮੀਨਾਂ ਨੇ, ਸਾਡੇ ਕੋਲ ਦੁਕਾਨਾਂ ਨੇ, ਤੇ ਅਸੀਂ ਆਪਣੀਆਂ ਜ਼ਮੀਨਾਂ ਔਰ ਦੁਕਾਨਾਂ ਵੇਚ ਕੇ ਬਾਹਰ ਕਿਉਂ ਜਾ ਰਹੇ ਹਾਂ? ਉਹਨਾਂ ਨੇ ਅਪੀਲ ਕੀਤੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੀਏ, ਲੇਬਰ ਕਰਨ ਵਾਲੇ ਕਿਹਾ ਲੇਬਰ ਕਰਨ ਲਈ ਬਾਹਰ ਨਾ ਭੇਜੀਏ ਆਪਣੇ ਬੱਚਿਆਂ ਨੂੰ, ਔਰ ਅਸੀਂ ਇੱਥੇ ਰਹੀਏ, ਆਪਣੀਆਂ ਦੁਕਾਨਾਂ ਔਰ ਜ਼ਮੀਨਾਂ ਜਿਹੜੀ ਅਸੀਂ ਵੇਚ ਰਹੇ ਹਾਂ ਇਹ ਫਿਰ ਬਾਹਰੋਂ ਪੰਜਾਬ ਤੋਂ ਬਾਹਰੋਂ ਲੋਕ ਆ ਕੇ ਖਰੀਦ ਰਹੇ ਨੇ। ਔਰ ਨਾਲ ਉਹਨਾਂ ਨੇ ਮੰਗ ਕੀਤੀ ਹੈ ਕਿ ਬਾਹਰੋਂ ਆ ਕੇ ਸਾਡੇ ਇੱਥੇ ਜ਼ਮੀਨ ਔਰ ਦੁਕਾਨ ਖਰੀਦਣ ਦੇ ਉੱਤੇ ਰੋਕ ਲਗਾਈ ਜਾਵੇ। ਸੋ ਇਹ ਸਾਰਾ ਰਿਪੋਰਟ ਮੈਂ ਹੁਣੇ ਪੇਸ਼ ਕੀਤੀ ਹੈ ਤੁਹਾਡੇ ਲਈ, ਦੁਬਾਰਾ ਤੁਸੀਂ ਚੈਨਲ ਵਾਈ ਤੇ ਵੀ ਸੁਣ ਲੈਣਾ। ਜੀ ਹੁਕਮ ਕਰੋ ਜੀ।
ਹਾਂਜੀ ਸਰ, ਤੁਹਾਡਾ ਪਰਸਨਲ ਓਪੀਨੀਅਨ ਮੈਂ ਦੱਸ ਸਕਦਾ ਕਿ ਕੀ ਆ? ਮਤਲਬ ਲਾਈਕ ਵੈਰੀ ਬਰੀਫ, ਲਾਈਕ ਇੱਕ ਲਾਈਨ ਚ ਤੁਹਾਡਾ ਕੀ ਆ ਇਹਦਾ ਓਪੀਨੀਅਨ?
ਸਰ ਮੇਰੀ ਬਰੀਫ ਲਾਈਨ ਚ ਓਪੀਨੀਅਨ ਸਿੰਪਲ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਕ੍ਰਾਈਸਿਸ ਹੋਏਗਾ ਤੇ ਫਿਰ ਲੋਕ ਕਿੱਧਰ ਜਾਣਗੇ? ਇਹ ਤੇ
ਓਪਰਚੁਨਿਟੀ ਮਿਲਦੀ ਹੋਵੇ ਕੈਨੇਡਾ ਅਮੈਰੀਕਾ ਜਾਂ ਹੋਰ ਵਧੀਆ ਇਕੋਨੋਮਿਕਲੀ ਲਾਈਕ ਸਟਰੋਂਗ ਜਗ੍ਹਾ ਤੇ ਜਾਣ ਲਈ ਜਿੱਥੇ ਉਹਨਾਂ ਨੂੰ ਆਪਣੀ ਗਰੋਥ ਪਰਸਪੈਕਟਿਵ ਦਿਖਦਾ ਆ, ਸੋ ਉਹ ਕਿਉਂ ਨੀ ਜਾਊਗੇ? ਹਨਾ, ਕਿਉਂਕਿ ਇਹਨਾਂ ਨੂੰ ਏਦਾਂ ਚਲੋ ਸਤਿਕਾਰਯੋਗ ਹੈ ਨਾ ਸਾਡਾ ਤੀਸ ਝੁਕਦਾ ਅਕਾਲ ਤਖ਼ਤ ਸਾਹਿਬ ਦੇ ਅੱਗੇ ਜਦੋਂ ਦਾ ਸਰ ਹੋਸ਼ ਸੰਭਾਲਿਆ ਆਪਾਂ ਉੱਥੇ ਮੱਥਾ ਟੇਕੀਦਾ ਹਨਾ। ਬਟ ਸਰ ਇਹ ਚੀਜ਼ ਮੈਨੂੰ ਜਿੱਦਾਂ ਨਾਲੇ ਉਹ ਕਹਿੰਦੇ ਜਿੱਦਾਂ ਬਾਹਰ ਆ ਕੇ ਜਿੱਦਾਂ ਲੇਬਰ ਨੀ ਕਰਨੀ, ਤਾਂ ਸਰ ਮੇਰੇ ਹਿਸਾਬ ਨਾਲ ਤੇ ਜਿੱਦਾਂ ਬਾਹਰ ਆਉਂਦਾ ਬੰਦਾ ਉਹ ਆਪਣੀ ਇੱਕ ਲਾਈਕ ਸਕ੍ਰੈਚ ਤੋਂ ਸ਼ੁਰੂ ਕਰਦਾ ਲਾਈਫ ਹਨਾ, ਤੇ ਉਹਨੂੰ ਜ਼ੀਰੋ ਤੋਂ ਲੈ ਕੇ 100 ਤੱਕ ਜਾਣਾ ਪੈਂਦਾ ਤੇ ਉਹਦੇ ਚ ਉਹਨੂੰ ਸਾਰਾ ਕੁਛ ਹੀ ਲਾਈਕ ਜੇ ਸਾਡੇ ਦਾਦੇ ਪੜਦਾਦਿਆਂ ਨੂੰ ਵੀ ਜ਼ਮੀਨ ਆਇਆ ਉਹਨਾਂ ਨੇ ਵੀ ਸਰ ਕਿਤੋਂ ਨਾ ਕਿਤੇ ਤਾਂ ਸ਼ੁਰੂ ਕੀਤਾ ਹੀ ਹੋਣਾ। ਉਹ ਸਮਝਦੇ ਕਿ ਨਹੀਂ ਜੀ ਅਸੀਂ ਲੇਬਰ ਨੀ ਕਰਨੀ, ਸਰ ਉਹ ਕਿੱਦਾਂ ਹੁੰਦਾ? ਨਾਲੇ ਸਰ ਜੇ ਬਾਹਰ ਗਏ ਆ ਪੰਜਾਬੀ ਤੇ ਸਾਰੀ ਕੌਮ ਦਾ ਪ੍ਰਚਾਰ ਵਰਲਡ ਵਾਈਡ ਸਰ ਕਿੱਥੇ ਕਿੱਥੇ ਨਗਰ ਕੀਰਤਨ ਨੀ ਹੁੰਦਾ, ਔਰ ਕੋਈ ਐਸਾ ਕੋਨਾ ਦੱਸ ਦੋ ਜਿੱਥੇ ਗੁਰਦੁਆਰਾ ਨੀ ਹੈਗਾ ਸਰ ਅੱਜ ਦੀ ਤਰੀਕ ਚ? ਲਾਈਕ ਸਰ ਇੰਨਾ ਲਾਈਕ ਐਕਸਪੈਂਡ ਕੀਤਾ ਹਨਾ ਸਿੱਖ ਧਰਮ ਦਾ ਪ੍ਰਚਾਰ ਕੀਤਾ ਹਨਾ ਵਰਲਡ ਵਾਈਡ, ਲਾਈਕ ਸਰ ਕਈ ਗੋਰੇ ਕਨਵਰਟ ਵੀ ਹੋਏ ਆ ਸਿੱਖੀਜ਼ਮ ਚ ਹਨਾ, ਲਾਈਕ ਇੰਨਾ ਪ੍ਰਚਾਰ ਕੀਤਾ। ਐਂਡ ਸਰ ਨਾਲੇ ਉੱਧਰ ਦੇ ਹਾਲਾਤ ਇੱਦਾਂ ਸਰ ਉੱਥੇ ਦਾ ਇਹ ਨੀ ਪਤਾ ਕਿ ਕੱਲ ਨੂੰ ਜੇ ਕੋਈ ਘਰੋਂ ਦਾਣੇ ਲੈਣ ਨਿਕਲਿਆ ਬੰਦਾ ਉਹਨੇ ਵਾਪਸ ਆਉਣਾ ਆ ਕਿ ਨਹੀਂ ਹਨਾ, ਨਸ਼ਾ ਜੇ ਉਹ ਹਨਾ ਸਾਰਾ ਕੁਛ ਉੱਥੇ ਚੱਲਦਾ ਸਰ। ਇੱਥੇ ਚਲੋ ਹਨਾ ਬੰਦੇ ਨੂੰ ਇਹ ਹੁੰਦਾ ਕਿ ਮੈਂ ਆਪਣੀ ਗਰੋਥ ਕਰੂੰਗਾ ਨਾ, ਮਤਲਬ ਮੈਨੂੰ ਮੇਰੀ ਮਿਹਨਤ ਦਾ ਮੁੱਲ ਤੇ ਮਿਲੂਗਾ ਘੱਟੋ ਘੱਟ। ਸਰ ਬੰਦੇ ਦੀ ਜਾਨ ਦੀ ਕਦਰ ਤੇ ਹੈਗੀ ਆ ਇੱਥੇ ਹੋਰ ਜਿੱਦਾਂ ਮਰਜ਼ੀ ਆ, ਪਰ ਇੱਥੇ ਸਰ ਬੰਦੇ ਦੀ ਜਾਨ ਦੀ ਬਹੁਤ ਜ਼ਿਆਦਾ ਕਦਰ ਆ ਇੱਥੇ, ਇਹ ਗੱਲ ਦੇਖੀ ਆ ਮੈਂ ਬਾਹਰਲੇ ਮੁਲਕ ਤੇ। ਤੇ ਸਰ ਬਾਕੀ ਇਹਨਾਂ ਨੂੰ ਜੇ ਮੇਲਿਆਂ ਵਗੈਰਾ ਦਾ ਆ, ਪਰ ਮੈਂ ਤੇ ਕਹਿੰਦਾ ਇੱਧਰ ਨੂੰ ਸਿੱਧੀ ਫਲਾਈਟ ਜਿੱਦਣ ਅੰਮ੍ਰਿਤਸਰ ਦੀ ਸ਼ੁਰੂ ਹੋ ਗਈ ਨਾ ਹਰ ਮੇਜਰ ਏਅਰਪੋਰਟ ਤੋਂ, ਸਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਲਾਈਕ ਇਨਕਰੀਜ਼ ਹੋਊਗਾ। ਇਹ ਨੀ ਮੈਨੂੰ ਪਤਾ ਕਿੰਨਾ ਪਰਸੈਂਟ, ਪਰ ਜਿਹੜੇ ਲੋਕੀ ਹੁਣ ਛੁੱਟੀਆਂ ਦੀ ਜਾਂਦੇ ਕੋਈ ਡੋਮੈਨਿਕਨ ਕੋਈ ਐਲਏ ਗਿਆ ਕੋਈ ਲਾਸ ਵੇਗਸ, ਉਹ ਸਾਰੇ ਸਰ ਅੰਮ੍ਰਿਤਸਰ ਜਾਇਆ ਕਰਨਗੇ ਜੇ ਸਿੱਧੀ ਡਾਇਰੈਕਟ ਫਲਾਈਟ ਮਿਲਦੀ ਆ ਉਹਨਾਂ ਨੂੰ।
ਯੁੱਧਵੀਰ ਜੀ, ਜਥੇਦਾਰ ਸਾਹਿਬ ਨੂੰ ਨਾ ਜਿੰਨੇ ਵੀ ਸਿੱਖ ਲੀਡਰ ਨੇ ਉਹਨਾਂ ਦੇ ਉਹਨਾਂ ਨੂੰ ਹੁਕਮਨਾਮਾ ਜਾਰੀ ਕਰਕੇ ਆਪਣੇ ਆਪਣੇ ਫੋਰਨ ਚ ਅਕਾਊਂਟ ਡਿਕਲੇਅਰ ਕਰੋ ਤਾਂ ਤੁਹਾਡੇ ਕਿੰਨੇ ਕਿੰਨੇ ਬੱਚੇ ਬਾਹਰ ਰਹਿੰਦੇ ਨੇ ਪਰਸਨਲ ਫੈਮਿਲੀ।
ਹਾਂਜੀ ਸਰ, ਇੱਕ ਗੱਲ ਹੋਰ ਮੈਡ, ਚਲੋ ਅਸੀਂ ਇੱਥੇ ਪੜ੍ਹ, ਉਹਨਾਂ ਨੇ ਇਹ ਵੀ ਲਿਖਿਆ ਕਿ ਓਨਲੀ ਫੋਰ ਸਟੱਡੀਜ਼ ਹਨਾ, ਸਰ ਅਸੀਂ ਇੱਥੇ ਪੜ੍ਹ ਲਿਖ ਲਏ 15-16-20-25 ਲੱਖ ਰੁਪਇਆ ਲਾ ਤਾ ਵਾਪਸ ਜਾਂਦੇ ਹਾਂ, ਸਰ ਸਾਡੀ ਕੋਈ ਗਰੰਟੀ ਹੈਗੀ ਆ ਕਿ ਤੁਹਾਨੂੰ ਕੋਈ ਜੋਬ ਮਿਲੂਗੀ ਕੋਈ ਉਸ ਲੈਵਲ ਦੀ ਜੋਬ ਮਿਲੂਗੀ? ਕੋਈ ਗਰੰਟੀ ਨਹੀਂ ਸਰ ਉੱਥੇ। ਸਰ ਜੇ ਕਿਸੇ ਚਪੜਾਸੀ ਵੀ ਤੁਸੀਂ ਭਰਤੀ ਹੋਣਾ ਤੁਹਾਨੂੰ 2-3 ਲੱਖ ਰੁਪਇਆ ਜੇਬ ਚ ਚਾਹੀਦਾ ਵਾ, ਫਿਰ ਤੁਸੀਂ ਚਪੜਾਸੀ ਤੱਕ ਵੀ ਲੱਗ ਸਕਦੇ। ਹੁਣ ਸ਼ਾਇਦ ਵੱਧ ਗਈ ਹੁਣ ਰੇਟ, ਮੈਂ ਤੁਹਾਨੂੰ 2017 ਦੀ ਗੱਲ ਦੱਸਦਾ ਪਿਆ। ਤੋ ਸਰ ਇਹ ਲਾਈਕ ਸਰ ਲਾਈਕ ਸਰ ਬੰਦਾ ਇੱਕ ਰੈਸ਼ਨਲ ਹੁੰਦਾ ਨਾ, ਉਹਦੀ ਸੋਚ ਗਈ ਉਹ ਆਪਣੇ ਲਈ ਹਮੇਸ਼ਾ ਬਿਹਤਰ ਚਾਹੁੰਦਾ ਵਾ। ਸਰ ਆਪਾਂ ਜਿੱਥੇ ਜਿੱਥੇ ਵੀ ਗਏ ਆਪਣੇ ਧਰਮ ਨੂੰ ਵੀ ਨਾਲ ਲੈ ਕੇ ਗਏ ਆ, ਜੇ ਅਸੀਂ ਸੋਚੋ ਬਾਹਰ ਨਾ ਆਏ ਹੁੰਦੇ, ਸੋਚੋ ਇੱਧਰ ਆਪਣਾ ਕੈਲੀਫੋਰਨੀਆ ਚ ਟੋਰੋਂਟੋ ਚ ਵੈਂਕੂਵਰ ਚ ਉੱਥੇ ਨਾ ਨਗਰ ਕੀਰਤਨ ਹੁੰਦੇ, ਉੱਥੇ ਨਾ ਧਰਮ ਦਾ ਪ੍ਰਚਾਰ ਹੁੰਦਾ, ਲੋਕਾਂ ਨੂੰ ਪਤਾ ਲੱਗਦਾ ਹਨਾ। ਸੋ ਸਰ ਇਹ ਹੁਣ ਜਿਹੜੀਆਂ ਫਿਲਮਾਂ ਵਗੈਰਾ ਵੀ ਬਣਦੀਆਂ ਵਾ, ਇਹਦੀ ਫੰਡਿੰਗ ਕਿੱਧਰ ਹੁੰਦੀ ਸਰ? ਇਹਦੀ ਸਰਕਾਰਾਂ ਤੇ ਫੰਡਿੰਗ ਕਰਦੀ ਨੀ ਆਪਣੇ ਜਿਹੜੇ ਵੀਰ ਭੈਣ ਭਰਾ ਬਾਹਰਲੇ ਆ ਜਿਹੜੇ ਸਪੋਰਟ ਕਰਦੇ ਪਿੱਛੇ ਦਾ ਖਿਆਲ ਰੱਖਦੇ ਹਨਾ, ਉਹਨਾਂ ਦੇ ਹਿਸਾਬ ਉਹਨਾਂ ਤੋਂ ਹੀ ਹੁੰਦੀ ਆ ਤੇ ਸਰ ਨਾਲੇ ਆਪਣੀ ਪੰਜਾਬ ਦੀ ਇਕੋਨਮੀ ਚ ਇੰਨਾ ਬੂਸਟ ਜਿਹੜਾ ਉਹ ਸਾਰਾ ਬਾਹਰ ਦੇ ਪੈਸੇ ਦਾ ਹੀ ਆ ਸਰ, ਜਿਹੜੇ ਜ਼ਮੀਨਾਂ ਦਾ ਸਿਰਫ ਕੁਛ ਪਰਸੈਂਟ ਲੋਕਾਂ ਕੋਲ ਆ ਜਿਹੜੇ ਸ਼ਾਹੂਕਾਰ ਬੰਦੇ ਆ ਸਰ, ਮੈਜੋਰਿਟੀ ਦਾ ਆਪਣੀ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਆ। ਹੁਣ ਸਰ ਬੰਦਾ ਆਉਂਦਾ ਵਾ ਲੋਨ ਲੈ ਕੇ ਪਤਾ ਨੀ ਕਿੱਦਾਂ ਹਨਾ, 10-12 ਲੱਖ ਦਾ ਲੋਨ ਲੈ ਕੇ ਰਿਸ਼ਤੇਦਾਰਾਂ ਕੋਲ ਫੜ ਫੁੜ ਕੇ ਹਨਾ, ਤੇ ਸਰ ਲਾਈਕ ਸਰ ਉਹ ਕੁਛ ਕਰਨ ਨੀ ਆਉਂਦਾ। ਸੋ ਆਪਣੀ ਇਹੀ ਥਿੰਕਿੰਗ ਹੁੰਦੀ, ਅਸੀਂ ਕਿਹੜਾ ਲੇਬਰ ਕਰਨੀ ਆ ਸਾਰੀ ਉਮਰ, ਆਪਾਂ ਸਟੈਪ ਬਾਈ ਸਟੈਪ ਜਾਣਾ। ਹੁਣ ਸਾਨੂੰ ਸਰ ਜੇ ਫੈਕਟਰੀ ਦੇ ਪਲਾਂਟ ਦੀ ਫੀਲਡ ਦਾ ਕੁਛ ਪਤਾ ਨੀ, ਸਾਨੂੰ ਸਿੱਧਾ ਜਾ ਕੇ ਮੈਨੇਜਰ ਦੇ ਪੋਸਟ ਤੇ ਬਿਠਾ ਤਾ ਸਰ, ਮੈਂ ਸ਼ਿਓਰ ਹਾਂ 1 ਮਹੀਨਾ ਨੀ ਲੰਘਣਾ ਉਹਨਾਂ। ਉਹਨੂੰ ਸਕ੍ਰੈਚ ਤੋਂ ਨੌਲੇਜ ਚਾਹੀਦੀ ਆ ਕਿ ਇੱਕ ਜਿਹੜਾ ਇੰਡੀਵਿਜੁਅਲ ਫੀਲਡ ਤੇ ਕੰਮ ਕਰ ਰਿਹਾ ਉਹਦਾ ਮਾਇੰਡ ਸੈਟ ਕੀ ਆ ਤੇ ਕਿੱਦਾਂ ਕੰਪਨੀ ਰਨ ਹੋਣੀ ਆ। ਸੋ ਸਰ ਇਹ ਪੁਆਇੰਟ ਬਾਏ ਪੁਆਇੰਟ ਆਪਾਂ ਅੱਗੇ ਜਾਣਾ ਵਾ, ਨਾਲ ਨਾਲ ਆਪਣੀ ਆਪਾਂ ਕੌਮ ਨੂੰ ਵੀ ਅੱਗੇ ਲੈ ਕੇ ਜਾਣਾ ਵਾ। ਸੋ ਸਰ ਜੋੜ ਮੇਲੇ ਦੇ ਸਰ ਇਹ ਸਰ ਗੁਰੂ ਮਹਾਰਾਜ ਦਾ ਹੁਕਮ ਆ ਸਰ, ਜਿਹਨੂੰ ਜਿੱਥੇ ਬੁਲਾਉਣਾ ਉਹਨੇ ਬੁਲਾ ਲੈਣਾ, ਜਿਹਨੂੰ ਨਹੀਂ ਹੁਕਮ ਆ ਪੰਜਾਬ ਬੈਠਾ ਵੀ ਨੀ ਮੇਲੇ ਤੋਂ ਜਾ ਸਕਦਾ, ਜਿਹਨੂੰ ਹੁਕਮ ਆ ਉਹਨੇ 7 ਸਮੁੰਦਰੋਂ ਪਾਰ ਵੀ ਆ ਜਾਣਾ। ਪਰ ਸਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਸਾਡੇ ਲੋਕੀ ਜਿੱਥੇ ਵੀ ਗਏ ਆਪਣੇ ਸਿੱਖਿਜ਼ਮ ਆਪਣਾ ਕਲਚਰ ਆਪਣੀ ਮਰਿਆਦਾ ਇਹ ਸਾਰੀ ਨਾਲ ਲੈ ਕੇ ਗਈ ਆ। ਬਾਕੀ ਸਰ ਦੇਰ ਇਜ਼ ਅ ਬੈਡ ਫਿਸ਼ ਇਨ ਐਵਰੀ ਪੌਂਡ, ਸੋ ਲਾਈਕ ਸਰ ਕੁਛ ਹੈਗੇ ਆ, ਮੈਂ ਹੋਪ ਕਰਦਾ ਕਿ ਸਾਡਾ ਜਿਵੇਂ ਕੋਈ ਇੱਕ ਵੀ ਬੈਡ ਫਿਸ਼ ਨਾ ਰਹੇ ਪੈਣ। ਓਕੇ ਸਰ, ਥੈਂਕ ਯੂ, ਇਹੀ ਮੇਰੇ ਥੋਟਸ। ਥੈਂਕ ਯੂ ਵੈਰੀ ਮਚ ਸਰ, ਟਾਈਮ ਦੇ।
ਥੈਂਕ ਯੂ। ਦੇਖੋ ਸਰ, ਸਾਫ਼ ਗੱਲ ਤੇ ਬਸ ਇੰਨੀ ਜੀ ਬਰੀਫ ਚ ਮੈਂ ਮੁਕਾ ਦਿੰਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹ ਸਾਡੇ ਜਿਹੜੇ ਯੰਗ ਬੱਚੇ ਨੇ ਕੈਨੇਡਾ ਅਮਰੀਕਾ ਦੀ ਗੱਲ ਤੇ ਦੂਰ ਹੈ। ਆ ਚਾਈਨਾ ਦੇ ਵਿੱਚ ਹੁਣ ਅਸੀਂ ਮੰਗ ਕਰ ਰਹੇ ਹਾਂ, ਉੱਥੇ ਕੋਵਿਡ ਹੋਇਆ ਪਿਆ, ਉੱਥੇ ਹਾਲਾਤ ਖਰਾਬ ਨੇ। ਸਾਡੀ ਡਿਮਾਂਡ ਕੀ ਹੈ ਕਿ ਸਾਡੇ ਬੱਚਿਆਂ ਨੂੰ ਜੀ ਉੱਥੇ ਉਹ ਮੈਡੀਕਲ ਕਾਲਜ, ਕਿਉਂਕਿ ਡਾਕਟਰੀ ਕਰਨ ਉੱਥੇ ਗਏ ਨੇ, ਚਾਈਨਾ ਕਿਤੇ ਬਿਹਤਰ ਡਾਕਟਰੀ ਹੋ ਰਹੀ ਹੈ। ਉਹ ਸਿਰਫ ਇਹ ਹੈ ਕਿ ਉਹ ਇੰਡੀਆ ਤੋਂ ਕਹਿੰਦੇ ਚਲੋ ਅੱਜ ਚਾਈਨਾ ਨਿਕਲਦੇ ਹਾਂ, ਬਾਹਰ ਕਿਤੇ ਹੋਰ ਬੱਚਾ ਨਿਕਲ ਜਾਏਗਾ। ਸਾਡੇ ਉੱਥੇ ਬੱਚੇ ਚਾਈਨਾ ਜਿੱਥੇ ਕਿ ਕੋਵਿਡ ਫੈਲਿਆ, ਸਾਡੇ ਬੱਚੇ ਰਸ਼ੀਆ ਯੂਕਰੇਨ ਜਿੱਥੇ ਜੰਗ ਲੱਗੀ ਹੋਈ ਹੈ, ਯੂਕਰੇਨ 'ਚ ਪਹੁੰਚੇ ਹੋਏ ਨੇ। ਸੋ ਉਹ ਗੱਲ ਕਰ ਰਹੇ ਨੇ ਕਿ ਜੀ ਕੈਨੇਡਾ ਅਮਰੀਕਾ, ਕੈਨੇਡਾ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਤੇ ਵੈਸੇ ਹੀ ਨਹੀਂ ਕੋਈ ਛੱਡੇਗਾ। ਜਿਹਨੂੰ ਕੋਈ ਮੌਕਾ ਮਿਲੇਗਾ ਇਹਨਾਂ ਕੰਟਰੀ 'ਚ ਆਉਣ ਦਾ, ਉਹ ਇਹਨਾਂ ਨੂੰ ਤਾਂ ਛੱਡੇਗਾ ਹੀ ਨਹੀਂ। ਅੱਜ ਤੇ ਅਸੀਂ ਰਸ਼ੀਆ, ਯੂਕਰੇਨ ਤੇ ਚਾਈਨਾ ਤੱਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚੇ ਸਾਡੇ ਉੱਥੇ ਪੜ੍ਹਨ ਪਹੁੰਚੇ ਹੋਏ ਨੇ। ਪੇਰੈਂਟਸ ਉੱਥੇ, ਗੱਲ ਉਹਨਾਂ ਦੀ ਠੀਕ ਹੈ ਕਿ ਉੱਥੇ ਜ਼ਮੀਨ ਵੇਚੀ ਹੈ ਤੇ ਨਾਲ ਹੀ ਉੱਥੇ ਫਟਾਫਟ ਬੱਚੇ ਨੂੰ ਬਾਹਰ ਫੋਰਨ ਭੇਜ ਦਿੱਤਾ, ਪੈਸਾ ਹੈ ਉੱਥੇ ਪੰਜਾਬੀਆਂ ਕੋਲੋਂ, ਫਟਾਫਟ ਕਿਉਂ ਨਹੀਂ ਭੇਜਣਗੇ? ਤੁਸੀਂ ਉੱਥੇ ਵਧੀਆ ਹਾਲਾਤ ਪੈਦਾ ਕਰੋ। ਉੱਥੇ ਤਾਂ ਸਿਚੁਏਸ਼ਨ, ਮੈਂ ਕਿਹਾ ਹੀ ਨਹੀਂ ਵੀ ਚੈਲੇਂਜ ਹੈਗੇ, ਇਸ਼ੂਜ਼ ਹੈਗੇ, ਉਹ ਗੱਲ ਬਹੁਤ ਪਿੱਛੇ ਰਹਿ ਗਈ। ਪੰਜਾਬ ਇਜ਼ ਇਨ ਅ ਸਿਚੁਏਸ਼ਨ ਆਫ ਕ੍ਰਾਈਸਿਸ। ਪਿਛਲੇ 20 ਸਾਲਾਂ ਚ ਪੰਜਾਬ ਇਜ਼ ਇਨ ਅ ਸਿਚੁਏਸ਼ਨ ਆਫ ਕ੍ਰਾਈਸਿਸ। ਅੱਜ ਵੀ ਅਸੀਂ ਜਦੋਂ ਸੁਣਦੇ ਹਾਂ ਬੱਚਿਆਂ ਦੀ ਗੱਲ, ਉਹ ਬੱਚੇ ਉੱਥੇ ਦੇ ਤਾਂ ਪੇਰੈਂਟਸ, ਮੈਂ ਤਾਂ ਉਹ ਕਹਿੰਦੇ ਜੀ ਸਾਡਾ ਬੱਚਾ ਜੇ ਕੈਨੇਡਾ ਅਮਰੀਕਾ ਤੇ ਵੈਸੇ ਹੀ ਸਵਰਗ ਆ ਉਹਨਾਂ ਵਾਸਤੇ, ਇੱਥੇ ਤਾਂ ਭੇਜਣਗੇ, ਉਹ ਤਾਂ ਉੱਥੇ ਅਫਰੀਕਾ ਭੇਜਣ ਲਈ ਤਿਆਰ ਆ ਵੀ ਚਲੋ ਅਫਰੀਕਾ ਰਾਹੀਂ ਕਿਤੇ ਬੱਚਾ ਸਾਡਾ ਇੱਥੋਂ ਨਿਕਲੇ, ਮੈਕਸੀਕੋ ਚਲਾ ਜਾਏ, ਇੱਥੋਂ ਨਿਕਲੇ ਬੱਚਾ ਸਾਡਾ, ਚਾਹੇ ਵਾਇਆ ਮੈਕਸੀਕੋ ਅਸੀਂ ਭਿਜਵਾ ਦਈਏ ਅਮਰੀਕਾ ਜਾਂ ਕੈਨੇਡਾ, ਉਹ ਤਾਂ ਕਹਿੰਦੇ ਇੱਥੋਂ ਨਿਕਲੇ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਸਾਡੇ ਪੋਲੀਟੀਕਲ ਲੀਡਰਸ ਨੇ, ਦੇਖੋ ਮੈਂ ਜਥੇਦਾਰ ਸਾਹਿਬ ਨੇ ਜੋ ਵੀ ਗੱਲ ਕਹੀ ਹੈ ਅਸੀਂ ਉਹਦੀ ਰਿਸਪੈਕਟ ਕਰਦੇ ਹਾਂ, ਲੇਕਿਨ ਉਹਨਾਂ ਨੂੰ ਇਹ ਗੱਲ ਪੋਲੀਟੀਕਲ ਲੀਡਰਸ ਨੂੰ ਕਹਿਣੀ ਚਾਹੀਦੀ ਹੈ ਕਿ ਤੁਸੀਂ ਇੱਥੇ ਮਾਹੌਲ ਵਧੀਆ ਬਣਾਓ, ਇੱਥੇ ਮਾਹੌਲ ਐਸਾ ਵਧੀਆ ਬਣਾਓ, ਇੱਥੇ ਓਪਰਚੁਨਿਟੀਜ਼ ਐਸੀਆਂ ਕ੍ਰੀਏਟ ਕਰੋ ਕਿ ਲੋਕ ਪੇਰੈਂਟਸ ਨੂੰ ਕਹਿਣ ਦੀ ਬਜਾਏ ਪੋਲੀਟੀਕਲ ਲੀਡਰਸ਼ਿਪ ਨੂੰ ਕਹਿਣਾ ਚਾਹੀਦਾ ਹੈ ਕਿ। ਪਰ ਉੱਥੇ ਵੀ ਸਰ ਮੈਂ ਸਿੱਧੀ ਗੱਲ ਕਹਾਂਗਾ, ਸਾਡੇ ਉੱਥੇ ਵੀ ਜਿੰਨੇ ਵੀ ਲੀਡਰਸ ਨੇ, ਵਿਦ ਡਿਊ ਰਿਸਪੈਕਟ, ਜਿੰਨੇ ਵੀ ਇਸ ਵੇਲੇ ਲੀਡਰਸ ਨੇ, ਇਹ ਸਾਡੇ ਉੱਥੇ ਕੋਈ ਇੱਕ ਲੀਡਰ ਐਸਾ ਨਹੀਂ ਹੈ ਫਿਲਹਾਲ। ਕੱਲ ਨੂੰ ਕੋਈ ਸਾਬਿਤ ਕਰ ਦੇਵੇ, ਕੋਈ ਗੱਲ ਵੱਖਰੀ ਹੋ ਜਾਏ ਤਾਂ ਵੱਖਰੀ ਆ, ਜਿਹੜਾ ਓਨੈਸਟ ਹੋਵੇ, ਦਲੇਰ ਹੋਵੇ ਤਾਂ ਵਿਜ਼ਨਰੀ ਹੋਵੇ। ਠੀਕ ਹੈ, ਬਹੁਤ ਸ਼ੁਕਰੀਆ, ਥੈਂਕ ਯੂ
ਦਿਲਾਵਰ। ਹਾਂਜੀ ਸਰ, ਇੱਕ ਲਾਸਟ ਪੁਆਇੰਟ ਐਡ ਕਰ ਸਕਦਾ ਮੈਂ ਪਲੀਜ਼?
ਹਾਂਜੀ ਹਾਂਜੀ, ਬ੍ਰੀਫਲੀ, ਬਹੁਤ
ਸਰ। ਇੱਕ ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗਾ, ਜਿੰਨੇ ਲੀਡਰ ਆ ਸਰ, ਕਿਸੇ ਲੀਡਰ ਨੂੰ ਪੁੱਛ ਲਓ ਕਿਹਦੇ ਨਿਆਣੇ ਇੰਡੀਆ ਪੜ੍ਹਨ ਦੇ ਤੇ ਕਿਹਦੇ ਨਿਆਣੇ ਇੰਗਲੈਂਡ, ਅਮਰੀਕਾ ਜਾਂ ਕੈਨੇਡਾ ਦੇ ਪੜ੍ਹਨ ਦੇ ਆ। ਡਿਪਲੋਮੈਟ ਪਾਸਪੋਰਟ ਲਿੱਤੇ ਆ, ਜਿਹੜੀ ਮਰਜ਼ੀ ਕੰਟਰੀ ਦੀ ਇਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਜਾਣੀ ਆ ਇੱਕ ਫੋਨ ਕਰਕੇ ਸਰ। ਇਹ ਆਪਣਾ ਪਤਾ ਨੀ ਸਰ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ,
ਥੈਂਕ ਯੂ ਦਿਲਾਵਰ ਸਾਹਿਬ, ਤੁਸੀਂ ਆਉਂਦੇ ਰਹੋ ਦਿਲਾਵਰ ਸਾਹਿਬ। ਗੱਲਬਾਤ ਕਰਦੇ ਹਾਂ ਜੀ। ਹਾਂਜੀ ਕਮਲ ਭਾਟੀਆ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ।
जी कमल जी आवाज आ रही है तुहानू? हेलो, हाँ जी कमल पाटिया जी तुहानू आवाज आ रही है? अमन जी साडे नाल ने कमल पाटिया जी?
जी हाँ जी बिल्कुल कनेक्टेड ने, आई गेस कॉल म्यूट ना होए उन्हां दी।
हाँ जी कमल जी थोड़ी फोन शायद म्यूट है,
मैं दोबारा कनेक्ट कर दी सर।
हाँ जी हाँ जी दोबारा उन्होंने तुसी कनेक्ट कर दो जी। दाते मैं एक कॉल होर ले लेना, एक कॉल ली जगह है मेरे को होर। बनारसी साहब तुसी आंदे हो? बनारसी साहब बहुत ब्रीफ में रख लें क्योंकि हमारे
आज आवर्स कल हम आपका प्रोग्राम भी कर रहे थे एडिटर नोट, जिसमें आपने बहुत उमदा तरीके से बयान किया जर्नलिज्म के बारे में, और 400 चैनल भी हुए, गोदी मीडिया भी अर्ज की। मैं ये कहूंगा कि आपकी उर्दू बहुत अंधा हो गई है, और ये भी मुझे कहते में कोई इतराज नहीं कि लखनऊ के बाद अगर कोई अच्छी उर्दू बोलता है तो वो पंजाबी है, अगर वो पढ़ा हुआ समझदार हो। तो आपसे तीन सवाल, जर्नलिज्म के लिए तालीम का होना लाजमी है, मुशाहदे का या हकीकत का, इन तीनों बातों में बताइए। और जुडिशरी का फ्यूचर क्या है वाई मीडिया में, ये भी बताइए। आपने ये भी बताया कि कई जर्नलिस्ट ऐसे हैं जो मीडिया में नहीं है लेकिन बाहर रहकर भी बयान देते हैं। मैं ये कहूंगा कि जितनी तरक्की हम पंजाबियों ने की है, मैं भी पंजाबी हूँ, आप भी पंजाबी हैं, फर्क इतना है कि आप हिंदुस्तान के हैं, मैं पाकिस्तान को, लेकिन मैं उस शायरी करता हूँ। लेकिन आपने कमाल की जर्नलिज्म के बारे में तारीफ की, और हकीकत यह है कि आप जर्नलिस्ट भी नहीं, आप इंजीनियर हैं, कमाल है यार। मैं तो आपसे सीखता हूँ, शराबे तूर पिया ना करो, शराबे तूर पिया ना करो, और चा के गिरेबा सिया ना करो, चा के गिरेबा सिया ना करो, जिंदगी में कोई तमन्ना नहीं, जिंदगी में कोई तमन्ना नहीं, आज बिना तुम जिया ना करो, आज बिना तुम जिया ना करो, शराब कहू पिया ना करो, बस इतनी बात समझ दी। और गौर को मद्देनजर रखते हुए खुदा हाफिज, खुदा हाफिज,
खुदा हाफिज, खुदा हाफिज। बनारसी साहब बनारसी साहब बहुत शुक्रिया। बनारसी साहब ज्यादा क्योंकि हमारे गेस्ट जुड़ गए हैं, मैं उनसे बात करना चाहूंगा सियासत की गुफ्तगू। आप बहुत शुक्रिया, आपने प्रोग्राम को पसंद करते हैं। एडिटर्स टेक जिहड़ा साडा इह प्रोग्राम है इह चैनल वाई दे उत्ते भी आउंदा है और वाई प्लस दोनों ते आउंदा है, क्योंकि एडिटर्स टेक जिहड़ा असीं जे पंजाबी हिंदी च करदे आ उह तुसीं चैनल वाई ते देखदे हो, और एडिटर्स टेक साडा इंग्लिश दे विच वी हुंदा है, उह साडा ऑल इंग्लिश चैनल वाई प्लस ते आउंदा है, उत्ते तुसीं पसंद करदे हो, तो बहुत शुक्रिया उहदा। सर तुसीं पुछिआ कि अच्छे जर्नलिस्ट के लिए क्या चीज़ जरूरी है, सर देखो सब तो इंपोर्टेंट चीज़ जिहड़ी आ उह इक ही है, सब तो इंपोर्टेंट चीज़ जिहड़ा भी इंसान अपने किसी भी फील्ड दे विच कामयाब होया होएगा, ठीक है, जे तुसी पुछया कि उसके लिए लियाकत जरूरी है, नॉलेज जरूरी, सर सारिया चीजा इंपॉर्टेंट है अपनी अपनी जगह, हार्डवर्क बड़ा इंपॉर्टेंट है, जनून बहुत इंपॉर्टेंट है। जर्नलिस्ट तुसी बनना है, रोज 5-6 घंटे रोज पढ़ो, हर रोज 5-6 घंटे पढ़ो, लेकिन सक्सेस वास्ते, मैं जर्नलिस्ट भी नहीं, मेरे साडे बड़े वीर आ गए ने, वो ज्यादा दसणगे सक्सेस दे बारे। मेरा अपना एक जे तुसी वर्ड एक पुछना है, तुसी कहो जी हार्डवर्क जरूरी है, लियाकत जरूरी है, जनून जरूरी है, ऑनेस्टी जरूरी है, केड़ी एक वर्ड, सिर्फ एक वर्ड जे पुछना है, वो एक वर्ड जिहड़ा हैगा दैट इज कंसिस्टेंसी, उन्हों तुसी कंसिस्टेंसी कह लो, उन्हों तुसी डिसिप्लिन कह लो, वो सब तो इंपॉर्टेंट है। तुहाडा बंदर जिन्ना मर्जी टैलेंट है, जिन्ने मर्जी तुसी हार्डवर्किंग हो, जिन्ने मर्जी तुसी ऑनेस्ट हो, जो मर्जी हो, जे तुसी कंसिस्टेंटली लगातार परसिवरेंस, परसिवरेंस इज वेरी इंपॉर्टेंट, जे डिसिप्लिन तरीके नाल, कंसिस्टेंट तरीके दे नाल, इफ यू आर नॉट अपलाइंग योर सेल्फ इन वन फील्ड, फोकस नहीं हो, तो जिंदगी कुछ कामयाब नहीं हो गया। अज मैं क्रिकेटर बन जा, कल मैं बैडमिंटन का खिलाड़ी बन जा, परसों मैं सॉकर बड़ा वधिया खेलता है, मेरे अंदर का टैलेंट बड़ा वधिया, मैं चैस बड़ी वधिया खेल सकता है, वो युधवीर जसवाल किसी गेम च नहीं कामयाब होएगा। जे तुसी एक जगह बस फोकस कर लो, पहला डिसाइड कर लो, उस तो बाद लगातार उदे ते रहना है, दैट्स इट। मैं अपने आप नू 20-22 साल पहला समझा लिया सीगा, कोई लाइसेंस नहीं है जी मेरे को, ना रियल स्टेट का, ना मॉर्गेज नहीं, मेरा एक ही पेशा, एक ही जगह, आई एम डेडिकेटेड ओनली टू अस जर्नलिज्म। पीके साहब का स्वागत करते हैं, ताही असीं इहनू कहिंदे आ रियल स्टेट। वेलकम सर,
पीके जी, बड़ा मजा आया तुहाडी गल सुन के, इहदे ते मैं एक चीज होर ऐड कर दिया।
गो अहेड सर, गो अहेड।
सारी चीजों तो पहले, सारी चीजों तो पहले मोटिवेशन सब तो ज्यादा जरूरी है, मोटिवेशन सब तो ज्यादा जरूरी है। देखो युधवीर जी, हम कहते हैं जी मेरा सपना है कि मैं बहुत बड़ा जर्नलिस्ट बन जाऊं, ठीक है, मेरा सपना है। अब क्वेश्चन ये उठता है कि क्या ये सपना सोते वक्त लिया था या ये सपना आपको सोने नहीं दे रहा? अगर तो ये सपना आप सोते वक्त ले रहे हैं तो वो सपना ही रह जाएगा, अगर वो ड्रीम आपको सोने नहीं दे रहा तो यानी कि दैट इज कॉल्ड मोटिवेशन।
क्या बात है, ठीक है जी। मैं इस गल नूं होर अगे वधा दिंदा, इह गल तुहाडे ते इसलिए लागू हो जाती है क्योंकि तुसी हैगे हो सर बहुत ही ज्यादा, थोड़े नहीं सर, तुसी बहुत ही ज्यादा डिसिप्लिनड आदमी हो, ठीक है कि नहीं। अच्छा ਇਹ ਗੱਲ ਸਰ ਕਈ ਲੋਕਾਂ ਤੇ ਵਿਦ ਡਿਊ ਰਿਸਪੈਕਟ ਕਈ ਵਾਰ ਲਾਗੂ ਇਸ ਲਈ ਨਹੀਂ ਹੁੰਦੀ। ਮੋਟੀਵੇਸ਼ਨ ਕੀ ਆ, ਮੈਂ ਮੋਟੀਵੇਸ਼ਨ ਨੂੰ ਤੁਸੀਂ ਨੰਬਰ 1 ਕਹਿ ਰਹੇ ਹੋ, ਮੈਂ ਸਰ ਮੋਟੀਵੇਸ਼ਨ ਨੂੰ 5ਵੇਂ ਨੰਬਰ ਤੇ ਰੇਟ ਕਰਦਾ, ਉਹਦਾ ਰੀਜ਼ਨ ਦੱਸਦਾ ਕੀ ਹੈ। ਤੁਸੀਂ ਮੋਟੀਵੇਸ਼ਨ ਨੂੰ ਜ਼ਿਆਦਾ ਰੇਟ ਕਰਤਾ ਕਿਉਂਕਿ ਤੁਹਾਡੇ ਅੰਦਰ ਡਿਸਿਪਲਿਨ, ਇਟ ਇਜ਼ ਇਨਹੈਰੈਂਟ ਇਨ ਯੂ, ਮੈਂ ਤੁਹਾਨੂੰ ਤੁਹਾਡੀ ਦੇਖ ਰਿਹਾ ਇੰਨੇ ਸਾਲਾਂ ਤੋਂ। ਸਰ ਵਿਦ ਡਿਊ ਰਿਸਪੈਕਟ ਸਾਡੇ ਅਰਗੇ 99% ਲੋਕ ਹੁੰਦੇ ਨੇ ਮੋਟੀਵੇਟਡ ਬਹੁਤ ਹੁੰਦੇ ਨੇ, ਸੌਂਦੇ ਹੋਏ ਵੀ ਜਾਗਦੇ ਵੀ ਅਸੀਂ ਬੜੇ ਮੋਟੀਵੇਟਡ ਹੁੰਦੇ ਹਾਂ। ਅਸੀਂ ਜੀ ਪੀਕੇ, ਮੈਂ ਵੀ ਰੀਅਲ ਸਟੇਟ ਏਜੰਟ ਬਣ ਜਾਣਾ, ਕਿੱਦਾਂ ਬਣ ਜਾਣਾ ਯੁਧਵੀਰ ਜਸਵਾਲ, ਪੀਕੇ ਜੀ ਦਾ ਡਿਸਿਪਲਿਨ ਦੇਖਿਆ, ਪੀਕੇ ਜੀ ਦੀ ਨੌਲੇਜ ਦੇਖੀ ਹੈ, ਪੀਕੇ ਜੀ ਦਾ ਕੰਮ ਦੇਖਿਆ, ਰਾਤ ਨੂੰ 10 ਵਜੇ ਹੀ ਫੋਨ ਕਰੋਗੇ ਸਰਵਿਸ ਮਿਲ ਰਹੀ ਹੈ, ਇਹ ਡਿਸਿਪਲਿਨ ਜਿੱਦਣ ਲਗਾਤਾਰ, ਪੀਕੇ ਜੀ ਨੇ 1 ਸਾਲ ਦਾ ਡਿਸਿਪਲਿਨ ਨਹੀਂ ਦਿਖਾਇਆ, ਪੀਕੇ ਜੀ ਕਹਿਣ ਜੀ ਮੈਂ 1 ਸਾਲ ਬੜਾ ਡਿਸਿਪਲਿਨ ਹੋਇਆ, ਨਾ, ਮੈਂ ਜਦੋਂ ਦਾ ਮਿਲਿਆ ਡੇ 1 ਤੋਂ ਲੈ ਕੇ ਅੱਜ ਤੱਕ, ਇਹ ਬੜੀ ਵੱਡੀ ਕਾਮਯਾਬੀ ਹੈ ਕਿ ਇੱਕ ਕਾਲਰ ਨੇ ਵੀ ਕਾਲ ਕਰਕੇ ਆ ਨਹੀਂ ਕਿਹਾ ਜੀ ਪੀਕੇ ਜੀ ਨੇ ਮੇਰੀ ਕਾਲ ਨਹੀਂ ਰਿਟਰਨ ਕੀਤੀ, ਪੀਕੇ ਜੀ ਨੇ ਜੀ ਮੇਰਾ ਆਹ ਕੰਮ ਨਹੀਂ ਠੀਕ ਕੀਤਾ। ਨੋ, ਦਿਸ ਇਜ਼ ਕਾਲਡ ਡਿਸਿਪਲਿਨ, ਤਾਂ ਹੀ ਅੱਜ ਪੀਕੇ ਜੀ ਜਿੱਥੇ ਪਹੁੰਚੇ ਨੇ, ਵਰਨਾ ਉਹ ਮੋਟੀਵੇਟਡ ਤਾਂ ਮੈਂ ਵੀ ਹੋ ਜਾਵਾਂਗਾ, ਪੀਕੇ ਜੀ ਬੜੇ ਪੈਸੇ ਬਣਾ ਰਹੇ ਯਾਰ, ਪੀਕੇ ਜੀ ਬੜਾ ਕੰਮ ਕਰ ਰਿਹਾ, ਮੈਂ ਵੀ ਕਰਵਾ, ਨਾ ਭਾਅ ਜੀ, ਪੀਕੇ ਜੀ ਵਰਗਾ ਡਿਸਿਪਲਿਨ ਲੈ ਕੇ ਆ ਜਾਓਗੇ ਤਾਂ ਹੋ ਜਾਓਗੇ ਉਹ ਕਾਮਯਾਬ, ਨਹੀਂ ਤਾਂ ਨਹੀਂ ਹੋਵੇ, ਸਿੰਪਲ ਜੀ।
ਥੈਂਕ ਯੂ, ਬਿਲਕੁਲ ਠੀਕ ਕਹਿ ਰਹੇ ਜੀ, ਮੋਟੀਵੇਸ਼ਨ ਦੇ ਨਾਲ ਨਾਲ ਡਿਸਿਪਲਿਨ ਹਰ ਜਗ੍ਹਾ ਚਾਹੀਦਾ ਸਰ, ਡਿਸਿਪਲਿਨ ਦੇ ਬਗੈਰ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ ਨਾ। ਅਕਾਊਂਟਿੰਗ ਦੇ ਅੰਦਰ ਕਹਿੰਦੇ ਨੇ ਕਿ ਪਹਿਲੇ ਲਿਖ ਬਾਅਦ ਮੇ ਲੇ, ਬਾਅਦ ਮੇ ਦੇ ਭੂਲ ਪੜੇ ਕਾਗਜ਼ ਸੇ ਲੇ, ਅਸੀਂ ਗਵਰਨਮੈਂਟ ਸਕੂਲ ਦੇ ਪੜੇ ਹੋਏ, ਪਹਿਲੇ ਲਿਖ ਬਾਅਦ ਮੇ ਦੇ ਭੂਲ ਪੜੇ ਕਾਗਜ਼ ਸੇ ਲੇ, ਅਸੀਂ ਲਾਪਰਵਾਹ ਕਾਗਜ਼ ਇੱਧਰ ਉੱਧਰ ਗਿਰ ਰਹੇ ਨੇ, ਡਿਸਿਪਲਿਨ ਹੈ ਨਹੀਂ, ਆਰਗਨਾਈਜ਼ ਹੈ ਨਹੀਂ, ਅਤੇ ਅੱਧਾ ਬਿਜ਼ਨਸ ਉੱਥੇ ਹੀ ਫੇਲ ਹੋ ਜਾਂਦਾ। ਬਿਜ਼ਨਸ ਦੀ ਕਾਮਯਾਬੀ ਦਾ ਸਭ ਤੋਂ ਪਹਿਲਾ ਸਟੈਪ ਹੈਗਾ ਕਿ ਅਸੀਂ ਆਪਣਾ, ਦੇਖੋ ਮੈਂ ਆਪਣੇ ਆਫਿਸ ਵਿੱਚ ਕਹਿੰਦਾ ਹੁੰਦਾ ਕਿ ਮੈਂ ਕੋਈ ਕਾਗਜ਼ ਮੰਗਿਆ ਤੁਹਾਡੇ ਕੋਲੋਂ, ਅਗਰ ਤੁਸੀਂ ਮੈਨੂੰ ਉਹ ਕਾਗਜ਼ 60 ਸੈਕਿੰਡਸ ਦੇ ਅੰਦਰ ਨਹੀਂ ਦਿੱਤਾ, ਦੈਟ ਮੀਨਸ ਯੂ ਆਰ ਡਿਸਆਰਗਨਾਈਜ਼ਡ। 60 ਸੈਕਿੰਡਸ, ਆਈ ਐਮ ਨਾਟ ਟਾਕਿੰਗ 5 ਮਿੰਟਸ, ਆਈ ਐਮ ਟਾਕਿੰਗ 60 ਸੈਕਿੰਡਸ। ਮੇਰੇ ਕੋਲ ਆ ਕੇ ਕੋਈ ਵੀ ਕਿੱਥੇ ਆ ਗਿਆ, ਕੋਈ ਕਾਗਜ਼ ਮੰਗ ਲਏ, ਫਟ ਮੈਂ ਕਹਿੰਦਾ ਉਹ ਫਾਈਲ ਕੱਢੋ, ਉਹਦੇ ਪਿਆ, ਗੱਲ ਖਤਮ, ਕਾਗਜ਼ ਪਿਆ ਹੋਇਆ। ਨਾਟ ਟੂਡੇਜ਼, ਸਟਾਰਟਿੰਗ ਫਰੋਮ ਵੈਨ ਆਈ ਵਾਸ 13 ਈਅਰਸ ਓਲਡ, ਤਾਂ ਦੀ ਮੇਰੇ ਕੋਲ ਪ੍ਰੋਗਰੈਸ ਬੋਰਡ ਸਕੂਲ ਦੀ ਪਈਆਂ ਹੋਈਆਂ, ਕਿਉਂ ਪਈਆਂ ਨੇ ਮੈਨੂੰ ਨਹੀਂ ਪਤਾ, ਬਟ ਦਿਸ ਇਜ਼ ਵੈਰੀ ਇੰਪੋਰਟੈਂਟ ਫਾਰ ਅ ਸਕਸੈਸ ਆਫ ਅ ਬਿਜ਼ਨਸ, ਯੂ ਹੈਵ ਟੂ ਬੀ ਵੈਰੀ ਵੈਲ ਆਰਗਨਾਈਜ਼ਡ ਐਂਡ ਮੋਟੀਵੇਟਡ ਹੈ ਇਹ ਸਰ।
ਮੈਂ ਸਰ ਤੁਹਾਡਾ ਸੈਮੀਨਾਰ ਪਹਿਲੀ ਵਾਰੀ ਅਟੈਂਡ ਕੀਤਾ ਔਰ ਮੈਂ ਪਹਿਲਾਂ ਇੱਕ ਕਨਫੈਸ ਕਰਾਂਗਾ ਕਿ ਮੈਂ ਸੋਚ ਰਿਹਾ ਸੀ, ਮੈਂ ਕਿਹਾ ਜੀ ਉੱਥੇ 70-80% ਜਾਂ 90% ਗੱਲ ਹੋਏਗੀ ਰੀਅਲ ਸਟੇਟ ਦੀ, ਮੈਂ ਕਿਹਾ ਚਲੋ ਰੀਅਲ ਸਟੇਟ ਦੀ ਗੱਲ ਆਪਾਂ ਸੁਣਾਂਗੇ, ਵਧੀਆ ਕੁਝ ਚੀਜ਼ਾਂ ਪਤਾ ਲੱਗਣਗੀਆਂ ਔਰ 5-10% ਮੈਂ ਕਿਹਾ ਜੀ ਹੋਰ ਗੱਲਾਂ ਹੋਣਗੀਆਂ। ਇਟ ਵਾਜ਼ ਲੈਸ, ਮੈਂ ਕਹਿੰਦਾ ਜੀ ਜਿਹਨੇ ਮਿਸ ਕੀਤਾ ਉਹਨੇ ਬੜਾ ਕੁਝ ਮਿਸ ਕਰ ਦਿੱਤਾ। ਜੇ ਤੁਸੀਂ ਸੈਮੀਨਾਰ ਜਦੋਂ ਵੀ ਪੀਕੇ ਜੀ ਦੁਆਰਾ ਕਰਨ ਜ਼ਰੂਰ ਅਟੈਂਡ ਕਰੋ, ਕਿਉਂਕਿ ਉੱਥੇ ਗੱਲਾਂ ਲਾਈਫ ਦੀਆਂ ਹੋ ਰਹੀਆਂ ਨੇ ਕਿ ਹਾਊ ਯੂ ਹੈਵ ਟੂ ਲੀਡ ਯੂਰ ਲਾਈਫ। ਔਰ ਈਵਨ ਰੇਡੀਓ ਤੇ ਵੀ ਮੈਨੂੰ ਯਾਦ ਹੈ ਜੇ ਅਸੀਂ ਪਹਿਲੀ ਵਾਰੀ ਮਿਲੇ ਹਾਂ, ਅੱਜ ਮੈਨੂੰ ਚੰਗੀ ਤਰ੍ਹਾਂ ਉਸ ਦਿਨ ਯਾਦ ਹੈ, ਉਦੋਂ ਮੈਂ ਪੁੱਛਿਆ, ਮੈਂ ਕਿਹਾ ਪੀਕੇ ਜੀ ਤੁਸੀਂ ਆਪਾਂ ਲਿਸਟਿੰਗਾਂ ਕਰਨੀ ਹੈ ਕਿ ਅਨਾਊਂਸ ਕੀ ਕਰਨਾ ਹੈ? ਪੀਕੇ ਜੀ ਕਹਿੰਦੇ ਛੱਡ ਦਿਓ ਤੁਸੀਂ ਰੀਅਲ ਸਟੇਟ ਦੀ ਆਪਾਂ ਗੱਲ, ਮੈਂ ਕਿਹਾ ਜੀ ਫਿਰ ਤੇ ਸਵਾਦ ਆ ਜਾਏਗਾ, ਆਪਾਂ ਗੱਲ ਜਨਰਲ ਕਰਾਂਗੇ, ਨਿਊਜ਼ ਕੀ ਆ ਰੀਅਲ ਸਟੇਟ ਦੀ ਜਨਰਲ ਅਨਾਲਿਸਿਸ ਕਰਾਂਗੇ। ਪੀਕੇ ਜੀ ਕਹਿੰਦੇ ਬਿਲਕੁਲ, ਉਹ ਦਿਨ ਤੇ ਅੱਜ ਦੇ ਦਿਨ ਹਾਰਡਲੀ, ਪੀਕੇ ਜੀ ਮੈਂ ਤੁਹਾਨੂੰ ਕਹਿੰਦਾ ਬਲਕਿ ਪੀਕੇ ਜੀ 1 ਮਿੰਟ ਲੈ ਲਓ ਜੀ ਆਪਣੀ ਕੋਈ ਰੀਅਲ ਸਟੇਟ ਦਾ,
ਮੇਰਾ ਦਿਲ ਉਹ ਵੀ ਨਹੀਂ ਕਰਦਾ ਐਕਚੁਅਲੀ ਦੇਖਿਆ ਜਾਵੇ, ਨਹੀਂ ਕਰਦਾ ਉਹ ਵੀ, ਕਿਉਂਕਿ ਮੈਨੂੰ ਬੜਾ ਮਜ਼ਾ ਆ ਰਿਹਾ ਗੱਲ ਕਰਕੇ, ਜਿੰਨਾ ਵੀ ਟਾਈਮ ਤੁਹਾਡੇ ਤੇ ਮੈਂ ਗੱਲ ਕਰਨਾ ਨਾ, ਮੈਨੂੰ ਪਤਾ ਨਹੀਂ ਹੁੰਦਾ ਅਚਾਨਕ ਤੁਸੀਂ ਕਹਿੰਦੇ ਹੋ ਟਾਈਮ ਹੋ ਗਿਆ, ਮੈਂ ਹੈਰਾਨ ਹੋ ਜਾਂਦਾ ਯਾਰ ਟਾਈਮ ਬੀਤ ਗਿਆ 45 ਮਿੰਟ, ਪਤਾ ਹੀ ਨਹੀਂ ਚੱਲਿਆ। ਹਾਊ ਇਟ ਹੈਪਨਡ, ਉਹ ਹੁੰਦਾ ਕਿ ਵੀ ਦਿਲ ਲੱਗਣ ਵਾਲੀ ਗੱਲ ਹੋ ਜਾਂਦੀ, ਸਾਨੀ ਤਾਂ ਬੰਦਾ 5 ਮਿੰਟ ਚ ਬੋਰ ਹੋ ਜਾਂਦਾ ਹੈਗਾ।
ਬਿਲਕੁਲ ਜੀ, ਔਰ ਇੰਤਜ਼ਾਰ ਰਹਿੰਦਾ ਜੀ ਸਾਡੇ, ਦੇਖੋ ਹੁਣ ਵੀ ਸਿਆਸਤ ਦੀ ਗੱਲ ਹੋ ਰਹੀ ਸੀ, ਕਾਲਰ ਸਾਰੀਆਂ ਲੈ, ਸਾਡੇ ਇੱਥੇ ਟੈਕਸਟ ਆਉਣੇ ਸ਼ੁਰੂ ਹੋ ਜਾਂਦੇ ਵੀ ਹੁਣ ਬਸ ਪੋਲੀਟਿਕਸ ਸਿਆਸਤ ਬਾਅਦ, ਹੁਣ ਇਕਾਨਮੀ ਦੀ ਗੱਲ ਕਰੋ, ਰੀਅਲ ਸਟੇਟ ਦੀ, ਮੋਰਗੇਜ, ਇਹਦੀਆਂ ਗੱਲਾਂ ਬਾਅਦ ਹੁਣ ਸਾਨੂੰ ਸੁਣਾਓ। ਔਰ ਬਹੁਤ ਸਾਰੇ ਲੋਕ ਇੰਤਜ਼ਾਰ ਕਰ ਰਹੇ ਹੁੰਦੇ ਇਹਦਾ, ਇਹ ਟ੍ਰੈਂਡ ਤੁਸੀਂ ਚੇਂਜ ਕੀਤਾ ਸਰ, ਰੀਅਲ ਸਟੇਟ ਦੀ ਕੀ ਰਿਪੋਰਟ ਆ ਸਰ, 2023 ਆ ਗਿਆ ਕੀ?
ਸਰ ਮੈਂ ਨਾ 1 ਹਫ਼ਤੇ ਕਿਉਂਕਿ ਛੁੱਟੀ ਕੀਤੀ ਸੀ ਤੇ ਮੈਨੂੰ ਪਤਾ ਨਹੀਂ, ਤੁਸੀਂ ਪਿੱਛੇ ਆ ਜਿਹੜਾ ਫੋਰਨ ਬਾਇਰ ਦਾ ਜਿਹੜਾ 1 ਤਰੀਕ ਤੋਂ ਸ਼ੁਰੂ ਹੋ ਰਿਹਾ, ਉਹਦੀ ਰੈਗੂਲੇਸ਼ਨ ਤੁਸੀਂ ਡਿਸਕਸ ਕਰ ਲਈਆਂ ਨੇ ਜਾਂ ਮੈਂ ਕੁਕਲੀ 2 ਮਿੰਟ ਨੂੰ ਦੱਸ ਦਿਆਂ?
ਸਰ ਅਸੀਂ ਅਨਾਊਂਸਮੈਂਟ 2-3 ਵਾਰ ਕੀਤੀ ਹੈ, ਪਰ ਤੁਸੀਂ ਡਿਟੇਲ ਦੱਸੋ, ਯੂ ਗੋ ਅਹੈਡ, ਕਮ ਵਿਦ ਦ ਡਿਟੇਲ।
ਹਾਂ, ਉਹਦੇ ਅੰਦਰ ਜਿਹੜਾ ਹੈਗਾ, ਜਿਹੜਾ 1 ਜਨਵਰੀ ਤੋਂ ਜਿਹੜਾ ਰੈਗੂਲੇਸ਼ਨ ਫੋਰਨ ਬਾਇਰ ਦੀ ਵਿਲ ਟੇਕ ਇਫੈਕਟ, ਉਹਦੇ ਅੰਦਰ ਕੁਝ ਐਕਸੈਪਸ਼ਨ ਦਿੱਤੀਆਂ ਨੇ CMSE ਨੇ ਫੋਰ ਇੰਟਰਨੈਸ਼ਨਲ ਸਟੂਡੈਂਟਸ, ਟੈਂਪਰੇਰੀ ਰੈਜੀਡੈਂਟ ਐਂਡ ਰਿਫਿਊਜੀ ਆ। ਬੜੇ ਕੁਐਸਚਨ ਆਉਂਦੇ ਸੀ ਸਾਨੂੰ ਕਿ ਵੀ ਸਟੂਡੈਂਟ ਦੇ ਵੀ ਆਉਂਦੇ ਸੀ ਕਿ ਅਸੀਂ ਲੈ ਸਕਦੇ ਹਾਂ ਪ੍ਰੋਪਰਟੀ, ਟੈਂਪਰੇਰੀ ਰੈਜੀਡੈਂਟ ਜਿਹੜੇ ਆਉਂਦੇ ਨੇ ਉਹ ਅਸੀਂ ਲੈ ਸਕਦੇ ਹਾਂ, ਇਹ ਰਿਫਿਊਜੀ ਇਹਨਾਂ ਉੱਤੇ ਬੜਾ ਕਲੀਅਰ ਉਹਨਾਂ ਨੇ ਕਹਿਤਾ ਹੈਗਾ CMSE ਨੇ ਰੈਗੂਲੇਸ਼ਨ ਜਿਹੜਾ ਹੈਗਾ ਫੋਰਨ ਸਿਟੀਜ਼ਨ ਦਾ ਲਾ ਜਿਹਦਾ ਨਾਂ ਦੇ ਦਿੱਤਾ ਗਿਆ ਹੈਗਾ ਤੇ ਉਹ ਉਹਦੇ ਅੰਦਰ ਜਿਹੜਾ ਹੈਗਾ ਪਹਿਲੀ ਗੱਲ ਤੇ ਅਗਰ ਕੋਈ ਨਾਨ ਕੈਨੇਡੀਅਨ ਲੈ ਲੈਂਦਾ ਔਰ ਜਾਂ ਜੋ ਰੀਅਲਟਰ ਜਾਂ ਜੋ ਬੰਦਾ ਉਹਦੀ ਹੈਲਪ ਕਰਦਾ ਜਾਣ ਵਾਸਤੇ ਸਭ ਤੋਂ ਪਹਿਲੀ ਗੱਲ ਹੈ ਉਹ $10,000 ਦਾ ਫਾਈਨ ਪਾਤਾ ਉਹਨੇ $10,000 ਦਾ ਫਾਈਨ ਪਾਤਾ ਹੈਗਾ ਬਟ ਨਾਟ ਓਨਲੀ ਦੈਟ ਜਿਹੜੀ ਪ੍ਰਾਪਰਟੀ ਹੈ ਉਹ ਵਾਪਿਸ ਲੈ ਲਿੱਤੀ ਜਾਏਗੀ ਜਿਹੜੀ ਉਹਨੇ ਖਰੀਦੀ ਹੈ ਔਰ ਉਹਨੂੰ ਵੇਚਤਾ ਜਾਏਗਾ ਔਰ ਜਿਹੜਾ ਲਾਸ ਹੋਏਗਾ ਉਹਦੇ ਕੋਲ ਲੈ ਲਿੱਤਾ ਜਾਏਗਾ ਔਰ ਜਿਹੜਾ ਪ੍ਰੋਫਿਟ ਹੋਏਗਾ ਉਹਨੂੰ ਨਹੀਂ ਦਿੱਤਾ ਜਾਏਗਾ ਉਹ ਵਾਪਿਸ ਗੌਰਮੈਂਟ ਰੱਖ ਲਈ ਆਪਣੇ ਕੋਲ ਇਹ ਪਹਿਲਾ ਇਹਦਾ ਸਭ ਤੋਂ ਵੱਡਾ ਹੈਗਾ ਔਰ ਇਹ ਜਿਹੜਾ ਬੈਨ ਹੈਗਾ ਇਹ ਉਹਨਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਉੱਤੇ ਹੈਗਾ ਜਿਹੜੇ ਕਿ 3 ਤੋਂ 8 ਡਵੈਲਿੰਗ ਯੂਨਿਟ ਹੈਗੇ ਨੇ ਇੱਕ ਬਿਲਡਿੰਗ ਦੇ ਅੰਦਰ ਨੰਬਰ 1 ਮੈਕਸੀਮਮ 3 ਡਵੈਲਿੰਗ ਯੂਨਿਟਸ ਔਰ ਜਾਂ ਪਾਰਟ ਆਫ ਦਾ ਬਿਲਡਿੰਗ ਵਟ ਐਵਰ ਯੂ ਲਾਈਕ ਇਟ ਸੈਮੀ ਅਟੈਚ ਡਿਟੈਚ ਕੌਂਡੋ ਅਪਾਰਟਮੈਂਟਸ ਇਨਕਲੂਡਿੰਗ ਦਾ ਵੇਕੈਂਟ ਲੈਂਡ ਜਿਹੜਾ ਕਿ ਅਜੇ ਹੈਬੀਟੈਟ ਨਹੀਂ ਹੋਇਆ ਲੇਕਿਨ ਜਿਹੜਾ ਜ਼ੋਨ ਹੈਗਾ ਫਾਰ ਰੈਜੀਡੈਂਸ਼ੀਅਲ ਉਹਦੇ ਉੱਤੇ ਸਾਰਾ ਲਾਗੂ ਇਹ ਸਾਰੀ ਪ੍ਰਾਪਰਟੀਆਂ ਫੋਰਨ ਬਾਹਰ ਨਹੀਂ ਖਰੀਦ ਸਕਦਾ ਔਰ ਜਿਹੜਾ ਨਾਨ ਕੈਨੇਡੀਅਨ ਜਿਹੜਾ ਹੈਗਾ ਉਹਨੂੰ ਡਿਫਾਈਨ ਇਹਨਾਂ ਨੇ ਕਿਸ ਤਰ੍ਹਾਂ ਕੀਤਾ ਹੈਗਾ ਕਿ ਉਹਦੇ ਅੰਦਰ ਨਾਨ ਕੈਨੇਡੀਅਨ ਅੰਦਰ ਜਿਹੜਾ ਕਿ ਸਿਟੀਜ਼ਨ ਨਹੀਂ ਹੈਗਾ ਪਰਮਾਨੈਂਟ ਰੈਜੀਡੈਂਟ ਨਹੀਂ ਹੈਗਾ ਪਰਸਨ ਰਜਿਸਟਰਡ ਅੰਡਰ ਇੰਡੀਅਨ ਐਕਟ ਔਰ ਇੱਕ ਕਾਰਪੋਰੇਸ਼ਨ ਬੇਸਡ ਇਨ ਕੈਨੇਡਾ ਦੈਟ ਇਜ਼ ਪ੍ਰਾਈਵੇਟਲੀ ਹੈਲਡ ਬਟ ਨਾਟ ਲਿਸਟਡ ਔਨ ਸਟਾਕ ਐਕਸਚੇਂਜ ਔਰ ਉਹਦੇ ਅੰਦਰ ਜਿਹੜਾ ਕੰਟਰੋਲਡ ਬਾਈ ਸਮਵਨ ਹੂ ਇਜ਼ ਇਨ ਨਾਨ ਕੈਨੇਡੀਅਨ ਇਹ ਜਿਹੜੇ ਬੰਦੇ ਨੇ ਸਾਰੇ ਨਾਨ ਕੈਨੇਡੀਅਨ ਮੰਨਦੇ ਜਾਣਗੇ ਲੇਕਿਨ ਇਹਦੇ ਅੰਦਰ ਇਹਨੇ 3 ਚੀਜ਼ਾਂ ਦੇ ਅੰਦਰ 3 ਕੈਟੇਗਰੀ ਦੇ ਅੰਦਰ ਐਕਸੈਪਸ਼ਨ ਦਿੱਤੀਆਂ ਨੇ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਇਹਨਾਂ ਨੇ ਸਟੂਡੈਂਟ ਉਹ ਸਟੂਡੈਂਟ ਨੂੰ ਐਕਸੈਪਸ਼ਨ ਕੈਨ ਬੀ ਐਗਜ਼ੈਮਟ ਉਹ ਲੈ ਸਕਦੇ ਨੇ ਲੇਕਿਨ ਇਹ ਪ੍ਰੈਕਟੀਕਲ ਨਹੀਂ ਹੈ ਜਿਹੜਾ ਇਹਨਾਂ ਨੇ ਕਿਹਾ ਕਿਉਂਕਿ ਉਹਨਾਂ ਨੇ ਕਿਹਾ ਕਿ ਸਟੂਡੈਂਟ ਇਨਕਮ ਟੈਕਸ ਉਹਨੂੰ ਫਾਈਲ ਕਰਨਾ ਚਾਹੀਦਾ ਐਟਲੀਸਟ 5 ਈਅਰ ਉਹਨਾਂ ਨੇ ਸਟੂਡੈਂਟ ਨੇ ਲਾਸਟ 5 ਈਅਰ ਦੇ ਅੰਦਰ ਟੈਕਸ ਰਿਟਰਨ ਫਾਈਲ ਕੀਤੇ ਹੋਣਗੇ ਔਰ ਘੱਟ ਤੋਂ ਘੱਟ ਐਵਰੀ ਈਅਰ 244 ਦਿਨ ਘੱਟ ਤੋਂ ਘੱਟ ਉਹ ਕੈਨੇਡਾ ਚ ਰਿਹਾ ਹੋਏਗਾ ਫੋਰ ਦਾ ਲਾਸਟ 5 ਈਅਰਸ ਬੜਾ ਟਫ ਹੈਗਾ ਸਟੂਡੈਂਟ ਵਾਸਤੇ ਇਹ ਪੂਰਾ ਕਰਨਾ ਔਰ 5 ਲੱਖ ਦੀ ਮੈਕਸੀਮਮ ਪ੍ਰੋਪਰਟੀ ਲੈ ਸਕਦਾ ਉਹਦੀ ਵੈਲਿਊ 5 ਲੱਖ ਦੇ ਉੱਤੇ ਨਹੀਂ ਹੋਣੀ ਚਾਹੀਦੀ ਆਪਣਾ ਪ੍ਰੋਗਰੈਸ ਹੀ ਮੈਂ ਜਰਾ ਡਿਸਕਸ ਕਰਨਾ ਚਾਹੁੰਦਾ ਸੀ ਜਿਹੜੇ ਲੋਕ ਮੈਨੂੰ ਕਈ ਵਾਰ ਫੋਨ ਕਰਦੇ ਨੇ ਔਰ ਦੁਬਾਰਾ ਵੀ ਪੁੱਛਣਗੇ ਮੈਂ ਉਹਨਾਂ ਨੂੰ ਜ਼ਰੂਰ ਦੱਸ ਜਾਏਗਾ ਔਰ ਟੈਂਪਰੇਰੀ ਰੈਜੀਡੈਂਟਸ ਉਹ ਨੇ ਜਿਹੜੇ ਕਿ ਜਿਹੜੇ ਐਗਜ਼ਾਮ ਲੈ ਸਕਦੇ ਨੇ ਉਹਨਾਂ ਵਾਸਤੇ ਸੇਮ ਗੱਲਾਂ ਲਾਗੂ ਹੁੰਦੀਆਂ ਨੇ ਜਿਹੜਾ ਲਾਸਟ ਲਗਭਗ ਸੇਮ 4 ਸਾਲ ਦੇ ਅੰਦਰ 3 ਸਾਲ ਦੇ ਅੰਦਰ ਉਹਨਾਂ ਨੇ ਇਨਕਮ ਟੈਕਸ ਫਾਈਲ ਕੀਤਾ ਹੋਏਗਾ ਉਹ ਟੈਂਪਰੇਰੀ ਰੈਜੀਡੈਂਸ ਉਹ ਵੀ ਲੈ ਸਕਦੇ ਨੇ ਜਿਹਨਾਂ ਕੋਲ PR ਨਹੀਂ ਹੈਗਾ ਮਤਲਬ ਉਹ ਵੀ ਲੈ ਸਕਦੇ ਨੇ ਸਿਮਿਲਰ ਟੂ ਸਟੂਡੈਂਟ ਹੋ ਗਿਆ ਵੀ ਔਰ ਇੱਕ ਰਿਫਿਊਜੀ ਬੜੀ ਇੰਪੋਰਟੈਂਟ ਗੱਲ ਹੈ ਮੈਨੂੰ ਬੜੀ ਕਾਲਾਂ ਆਉਂਦੀਆਂ ਨੇ ਰਿਫਿਊਜੀ ਜਿਹਨਾਂ ਨੂੰ ਉਹ ਨੇ ਜਿਹੜੇ ਹੂ ਹੈਵ ਬੀਨ ਗਿਵਨ ਰਿਫਿਊਜੀ ਪ੍ਰੋਟੈਕਸ਼ਨ ਉਹ ਐਗਜ਼ਾਮ ਹੈਗੇ ਨੇ ਇਹਨਾਂ ਵਾਸਤੇ ਜਿਹੜਾ ਫੋਰਨ ਬਾਇਰ ਹੈਗਾ ਉਹ ਕੁਛ ਲੋਕਾਂ ਉੱਤੇ ਹੋਰ ਵੀ ਅਪਲਾਈ ਕਰਦਾ ਹੈਗਾ ਡਜ਼ਨ ਅਪਲਾਈ ਸੋਰੀ ਜਿਹਦੇ ਅੰਦਰ ਡਾਵੋਰਸ ਦੀ ਸਿਚੁਏਸ਼ਨ ਬਣ ਜਾਂਦੀ ਹੈ ਉਹ ਘਰ ਉਹਨੂੰ ਮਿਲ ਸਕਦਾ ਸੈਪਰੇਸ਼ਨ ਹੋ ਜਾਂਦੀ ਹੈ ਗਿਫਟਿੰਗ ਦੇ ਅੰਦਰ ਵੀ ਹੋ ਸਕਦਾ ਮੰਨ ਲਓ ਗਿਫਟ ਦਿੱਤਾ ਗਿਆ ਬਿੱਲ ਦੇ ਅੰਦਰ ਉਹ ਬੰਦਾ ਇੱਥੇ ਦਾ ਨਹੀਂ ਹੈਗਾ ਤੇ ਉਹ ਉਸ ਵਕਾਰ ਬਣ ਸਕਦਾ ਜਾਂ ਡੈਥ ਦੇ ਬਾਅਦ ਇਹ ਕੁਝ ਚੀਜ਼ਾਂ ਨੇ ਜਿਹੜੀ ਬੜੀ ਇੰਪੋਰਟੈਂਟ ਬਣ ਬੜੇ ਸ਼ਾਰਟ ਵਿੱਚ ਕਿਉਂਕਿ ਟਾਈਮ ਘੱਟ ਹੈ ਮੈਂ ਇਹਨੂੰ ਡਿਸਕਸ ਜ਼ਰੂਰ ਕਰਨਾ ਚਾਹੁੰਦਾ ਸੀਗਾ ਜੀ
ਠੀਕ ਹੈ ਜੀ ਹਾਂਜੀ ਨੈਕਸਟ ਕਾਲ ਜੀ ਗੁਰਪ੍ਰੀਤ ਸਾਹਿਬ ਤੁਸੀਂ ਆਉਂਦੇ ਹੋਗੇ ਹੈਡ ਹਾਂਜੀ ਗੁਰਪ੍ਰੀਤ ਜੀ ਤੁਸੀਂ ਆਉਂਦੇ ਰਹੋ ਫੋਨ
ਹੈਲੋ
ਹੈਲੋ ਜੀ ਹੈਲੋ ਹੈਲੋ ਹਾਂਜੀ
ਹਾਂਜੀ ਮੇਰਾ ਨਾਮ ਗੁਰਮੀਤ ਹੈ ਜੀ
ਗੁਰਮੀਤ ਸਾਹਿਬ ਸੋਰੀ
ਹਾਂਜੀ ਗੁਰਮੀਤ ਕੈਂਥ ਹੈ ਜੀ ਮੈਂ ਤਾਂ
ਪੀਕੇ ਸਾਹਿਬ ਨੂੰ ਮੈਂ ਤੇ ਜੀ ਵਾਹ 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 ਗੁਰਮੀਤ ਜੀ ਮੇਰੇ ਬੱਚੇ
ਕਰਨ ਲਈ ਫੋਨ ਕੀਤਾ ਜੀ
ਵਾਹ ਵਾਹ ਗੁਰਮੀਤ ਜੀ ਮੇਰੇ ਬੱਚੇ ਬਹੁਤ ਨਾਈਸ
ਇਹ ਮੇਰੇ ਫਾਦਰ ਸਮਾਨ ਨੇ ਜੀ ਇਹਨਾਂ ਨੇ ਮੈਨੂੰ ਗਾਈਡ ਕੀਤਾ 2012 ਦੇ ਵਿੱਚ ਮੈਂ ਹੁਣ ਫੁੱਲ ਟਾਈਮ ਰੀਅਲ ਸਟੇਟ ਕਰਦਾ ਤੇ ਮੈਨੂੰ ਜਦੋਂ ਮੈਂ ਲਾਇਸੈਂਸ ਲਿਆ ਤੇ ਮੈਨੂੰ ਕਿਸੇ ਨੇ ਕਿਹਾ ਵੀ ਇਹ ਤੂੰ ਕਿਹੜਾ ਚੋਰਾਂ ਵਾਲਾ ਕਿੱਤਾ ਫੜਿਆ ਏ ਤੇ ਮੈਂ ਉਹਨੂੰ ਇਹ ਕਿਹਾ ਵੀ ਮੈਂ ਤਾਂ ਉਸ ਪਰਸਨ ਦੇ ਉਸ ਚੋਰ ਨੀ ਮੈਂ ਹੁਣ ਕਹਿਣਾ ਚਾਹੁੰਦਾ ਵੀ ਮੈਂ ਤਾਂ ਪੈਰ ਧੋ ਕੇ ਪੀਨਾ ਜਿਹਨੇ ਮੈਨੂੰ ਗਾਈਡ ਕੀਤਾ ਤੇ ਤੂੰ ਕਹਿੰਦਾ ਵੀ ਇਹ ਚੋਰਾਂ ਦਾ ਕਿੱਤਾ ਹੈਗਾ ਮੇਰੇ ਫਾਦਰ ਸਮਾਨ ਨੇ ਜੀ ਇਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਮੇਰੇ ਤੋਂ ਰਿਹਾ ਨੀ ਗਿਆ ਤਾਂ ਮੈਂ ਕਈ ਵਾਰੀ ਫੋਨ ਕਰਕੇ ਇਹਨਾਂ ਦੀ ਪ੍ਰੇਜ਼ ਕਰਨੀ ਚਾਹੀ ਹੈ ਤੇ ਚਲੋ ਅੱਜ ਲਾਸਟ ਮੇਰੇ ਖਿਆਲ ਸ਼ੋਅ ਹੈਗਾ ਇਸ ਸਾਲ ਦਾ ਤੇ ਮੈਂ ਇਹਨਾਂ ਦੀ ਹੈਲਥ ਲਈ ਇਹਨਾਂ ਦੀ ਸਾਰੇ ਪਰਿਵਾਰ ਲਈ ਮੈਂ ਸ਼ੁਭ ਇੱਛਾਵਾਂ ਮੰਗਦਾ ਜੀ ਇਹ ਸਦਾ ਖੁਸ਼ੀ ਵਸਣ ਤੇ 1 ਤਰੀਕ ਮੈਂ ਹੋਰ ਇਹਨਾਂ ਦੀ ਕਰਨੀ ਚਾਹੁੰਦਾ ਜੀ ਮੈਂ ਇਹਨਾਂ ਦੇ ਨਾਲ ਘਰ ਚ ਵੀ ਬੈਠਿਆ ਚਾਹ ਵੀ ਪੀਤੀ ਹੈ ਤੇ ਸਭ ਤੋਂ ਮੈਂ ਮਤਲਬ ਇਹ ਕਹਿ ਸਕਦਾ ਵੀ ਇੱਕ ਜਿਹੜੀ ਵੀ ਇਹਨਾਂ ਨੂੰ ਕਾਲ ਸਿੰਗਲ ਕਾਲ ਆਉਂਦੀ ਹੈ ਇਹ ਕਦੇ ਵੀ ਇਹ ਨਹੀਂ ਹੁੰਦਾ ਵੀ ਉਹ ਫੋਨ ਨਾ ਰਿਟਰਨ ਕਰਨ। ਵਾਂਸ ਇਨ ਵਾਇਲ ਜੇ ਕਦੇ ਕਾਲ ਇਹਨਾਂ ਨੇ ਪਿੱਕ ਨਾ ਵੀ ਕੀਤੀ ਤਾਂ ਬਹੁਤ ਛੇਤੀ ਇਹਨਾਂ ਦਾ ਜਵਾਬ ਛੇਤੀ ਵਾਪਸ ਰਿਟਰਨ ਕਾਲ ਆਉਂਦੀ ਹੈ ਜੀ। ਇਹ ਇੱਕ ਬਹੁਤ ਬੜੀ ਗੱਲ ਹੈ। ਮੈਂ ਮਤਲਬ ਕਿਉਂਕਿ ਇਹ ਨਹੀਂ ਵੀ ਕੋਈ ਦੋ ਚਾਰ ਕਾਲ ਆਉਂਦੀ, ਇਹਨਾਂ ਦਾ ਤਾਂ ਫੋਨ ਲਗਾਤਾਰ ਵੱਜਦਾ ਹੈ ਤੇ ਇੰਨੇ ਬੰਦਿਆਂ ਨੂੰ ਰਿਸਪੋਂਸ ਕਰਨਾ ਵੀ ਇਹ ਇੱਕ ਮਤਲਬ ਬਹੁਤ ਵੱਡਾ ਚੈਲੰਜ ਹੈ ਤੇ ਮੈਂ ਇਹਨਾਂ ਨੂੰ ਸਲਿਊਟ ਕਰਨਾ ਜੀ। ਬਾਤ
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਬੇਟਾ, ਆਈ ਲਵ ਯੂ ਬੱਚੇ ਮੇਰੇ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਿਆਂ, ਗੁਰਮੀਤ ਕਹਿੰਦੇ ਬੜੀ ਤਰੱਕੀ ਕੀਤੀ ਹੈ ਜ਼ਿੰਦਗੀ ਚ ਔਰ ਮੇਰਾ ਹਮੇਸ਼ਾ ਆਸ਼ੀਰਵਾਦ ਹੈ, ਵੈਰੀ ਸਿੰਸੀਅਰ ਐਂਡ ਸਟੇਟ ਫਾਰਵਰਡ ਬੋਏ।
ਸਰ ਜੀ ਤੁਹਾਡੀ ਤੁਹਾਡੀ ਗਾਈਡੈਂਸ ਕਰਕੇ ਹੀ ਹੋਇਆ ਜੀ, ਅਦਰਵਾਈਜ਼ ਮੈਂ ਆਈ ਐਮ ਨਾਟ ਏਬਲ ਟੂ ਡੂ ਦੈਟ ਐਨੀਥਿੰਗ। ਮੇਰੇ ਕੋਲ ਥੋੜੇ ਜਿਹੇ ਪੈਸੇ ਸੀਗੇ, ਤੁਸੀਂ ਮੈਨੂੰ ਗਾਈਡ ਕੀਤਾ ਤੇ ਮੇਰਾ ਇੱਕੀ, ਮੈਂ ਥੋਤੋਂ ਕਿਉਂਕਿ ਮੈਨੂੰ ਪਤਾ ਨਹੀਂ ਸੀ, ਮੈਂ ਥੋਤੋਂ ਇੱਕੀ ਪ੍ਰੋਮਿਸ ਲਿਆ ਸੀ ਵੀ ਕਿਤੇ ਮੈਨੂੰ ਫਸਾ ਨਾ ਦਿਓ, ਮੈਂ ਵੀ ਤੁਹਾਨੂੰ ਸ਼ਾਇਦ ਯਾਦ ਹੋਣ। ਪਰ ਮੈਂ ਤੁਹਾਨੂੰ ਮਤਲਬ ਤੁਹਾਡੀ ਗਾਈਡੈਂਸ ਚ ਚੱਲ ਕੇ ਤੇ ਮੈਂ ਜਾਣੀ ਕਿ ਈਵਨ ਦੋ ਮੈਂ ਇਸ ਲਾਈਨ ਚ ਵੀ ਤਾਂ ਹੀ ਆਇਆ ਕਿਉਂਕਿ ਤੁਸੀਂ ਕਿਸੇ ਟਾਈਮ ਮੈਨੂੰ ਇਸ ਪਾਸੇ ਨੂੰ ਗਾਈਡ ਕੀਤਾ ਸੀਗਾ।
ਥੈਂਕ ਯੂ
ਸੋ ਮਚ ਸਰ ਜੀ, ਥੈਂਕ
ਯੂ। ਦੱਸ ਦਿਓ ਕਿੰਨੀ ਪ੍ਰਾਪਰਟੀ ਨੇ, ਦੱਸ ਜਾਂਦੇ ਆਉਂਦੇ ਅਗਰ ਦੱਸ ਸਕਦੇ ਹੋ ਤਾਂ ਨਾ ਦੱਸੋ ਬੇਸ਼ੱਕ।
ਮੇਰੇ ਕੋਲ ਕਾਫੀ ਨੇ ਜੀ, ਹੁਣ ਮੋਰ ਦੈਨ 6-7 ਪ੍ਰੋਪਰਟੀਜ਼ ਆ ਜੀ।
ਸੁਣ ਰਹੇ ਜਦਵੀਰ ਜੀ, 2012 ਚ ਅਸੀਂ ਕੰਟੈਕਟ ਕੀਤਾ ਸੀਗਾ, 10 ਸਾਲਾਂ ਦੇ ਅੰਦਰ 6 ਪ੍ਰੋਪਰਟੀਆਂ ਬਣੀਆਂ ਨੇ। ਬਿਕੋਜ਼ ਉਹੀਓ ਗੱਲ ਆ ਗਈ, ਹੀ ਇਜ਼ ਵੈਰੀ ਵੈਰੀ ਡਿਸਿਪਲਿਨਡ। ਇੰਨਾ ਮਜ਼ਾ ਆਉਂਦਾ ਬੱਚੇ ਨਾਲ ਗੱਲ ਕਰਕੇ, ਕਹਿੰਦਾ ਅੰਕਲ ਮੈਂ ਕਿੰਨੇ ਪੈਸੇ ਇੱਕ ਪਾਸੇ ਕਰਾਂ, ਕਿੰਨੇ ਪੈਸੇ ਮੈਂ ਘਰ ਵਾਸਤੇ ਰੋਟੀ ਵਾਸਤੇ ਖਾਵਾਂ, ਕਿੰਨੇ ਪੈਸੇ ਨਾਲ ਮੈਂ ਆਪਣੀ ਵੋਕੇਸ਼ਨ ਮਨਾਵਾਂ। ਦਿਸ ਇਜ਼ ਦਾ ਮੇਨ ਥਿੰਗ। ਟਾਈਮ ਮੈਨੂੰ ਲੱਗਦਾ ਘੱਟ ਹੋ ਗਿਆ, ਨਹੀਂ ਮੈਂ ਬੱਚੇ ਬਾਰੇ ਹੋਰ ਗੱਲ ਕਰਨਾ ਚਾਹੁੰਦਾ ਸੀਗਾ। ਗੋਡ ਬਲੈਸ।
ਓਕੇ ਸਰ ਜੀ, ਥੈਂਕ ਯੂ ਸੋ ਮਚ ਜੀ,
ਥੈਂਕ ਯੂ ਫੋਰ ਯੂਰ ਕਾਲ, ਥੈਂਕ ਯੂ। ਠੀਕ ਹੈ ਜੀ, ਇੱਕ ਮਿੰਟ ਆਪਾਂ ਆਪਣੇ ਕਮਰੇ ਵੀ ਜ਼ਰੂਰ ਲੈ ਲਈਏ ਸਰ। ਹਾਂਜੀ ਕੋਈ ਵੀ ਸਰ
ਬਿਜ਼ਨਸ ਜੀ, ਮੈਨੂੰ ਕਹਿ ਰਹੇ ਜੀ।
ਹਾਂਜੀ ਠੀਕ ਹੈ ਜੀ, ਬਿਲਕੁਲ
ਬਾਕੀ ਮੈਂ ਕਹਾਂਗਾ ਕਿ ਬਸ ਛੁੱਟੀਆਂ ਮਨਾ ਲਈਆਂ, ਹੁਣ ਅਗਲੇ ਸਾਲ ਵਾਸਤੇ ਪਲੈਨਿੰਗ ਅਗਰ ਕਰਨੀ ਹੈ ਤਾਂ ਯੂ ਕੈਨ ਕੰਟੈਕਟ ਮੀ ਐਨੀ ਟਾਈਮ। ਮੈਂ ਕੋਈ ਪ੍ਰੋਜੈਕਟ ਬਾਰੇ ਖਾਸ ਗੱਲ ਨਹੀਂ ਕਰਾਂਗਾ। ਇੱਕ ਪ੍ਰੋਜੈਕਟ ਜਿਹੜਾ ਮੈਨੂੰ ਬੜਾ ਅਟਰੈਕਟ ਕਰ ਰਿਹਾ ਇਸ ਵਕਤ, ਮੋਟੋ MOTTO ਬਹੁਤ ਜ਼ਿਆਦਾ ਅਟਰੈਕਟ ਕਰ ਰਿਹਾ, ਬਾਕੀ ਪ੍ਰੋਜੈਕਟ ਹੋਰ ਵੀ ਹੈਗੇ ਨੇ। ਤੇ ਆਈ ਵੁੱਡ ਸੇ ਕਿ ਇਸ ਤਰ੍ਹਾਂ ਏਅਰ ਮੈਂ ਇੱਕ ਫੋਰ ਰਿਜ਼ਲਟ ਕਹਿ ਦਿਆਂ, ਡਿਪੈਂਡ ਕਰਦਾ ਹੈ ਕਿ ਤੁਹਾਡੇ ਪ੍ਰੋਫਾਈਲ ਦੇ ਉੱਤੇ ਕਿਹੜਾ ਤੁਹਾਨੂੰ ਸੂਟ ਕਰਦਾ ਕਿਹੜਾ ਨਹੀਂ ਕਰਦਾ। ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਇੱਕੋ ਨੰਬਰ ਹੈ 6472994757 6472994757 ਔਰ ਯੂ ਕੈਨ ਵਿਜ਼ਿਟ teamsabarwal.com। ਮੈਂ ਤਿੰਨ ਦਿਨ ਹਫ਼ਤੇ ਮਿਲਣਾ ਹੁੰਦਾ, ਐਵਰੀ ਮੰਡੇ, ਐਵਰੀ ਥਰਸਡੇ ਐਂਡ ਐਵਰੀ ਸੈਟਰਡੇਜ਼, ਐਂਡ ਦੇਰ ਇਜ਼ ਨੋ ਓਬਲੀਗੇਸ਼ਨ, ਨੋ ਚਾਰਜਿਸ, ਵੀ ਕੈਨ ਡਿਸਕਸ। ਤੁਸੀਂ ਅਗਰ ਮੰਨ ਲਓ ਉਸ ਦਿਨ ਤੁਹਾਡਾ ਪ੍ਰੋਫਾਈਲ ਮੈਚ ਨਹੀਂ ਵੀ ਕਰ ਰਿਹਾ, ਤੁਸੀਂ ਨਹੀਂ ਵੀ ਲੈ ਪਾ ਰਹੇ, ਫਿਰ ਵੀ ਕੋਈ ਗੱਲ ਨਹੀਂ, ਮੈਂ ਆਈ ਨੈਵਰ ਚਾਰਜ ਐਨੀਥਿੰਗ, ਮੈਨੂੰ ਖੁਸ਼ੀ ਹੁੰਦੀ ਮਿਲ ਕੇ ਸਲਾਹ ਦੇਣੀ, ਐਂਡ ਥੈਂਕ ਯੂ ਵੈਰੀ ਮਚ ਜਦਵੀਰ ਜੀ।
ਥੈਂਕ ਯੂ। ਔਰ 416-475-5000 ਹੈਵ ਅ ਵੰਡਰਫੁਲ ਡੇ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਕਾਰੀ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਜੜਦਾ, ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਦੀ ਮੈਨੇਜਮੈਂਟ ਵੱਲੋਂ ਤੈ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਆਪਣੇ ਕਸਟਮਰਸ ਦਾ, ਜਿਨ੍ਹਾਂ ਨੇ ਬਾਕਸਿੰਗ ਡੇ ਸੇਲ ਤੇ ਫਰਨੀਚਰ ਖਰੀਦ ਕੇ ਵਧੀਆ ਡੀਲਸ ਦਾ ਫਾਇਦਾ ਉਠਾਇਆ। ਜੇ ਕਿਸੇ ਕਾਰਨ ਤੁਸੀਂ ਇਸ ਸੇਲ ਨੂੰ ਮਿਸ ਕਰ ਦਿੱਤਾ ਹੈ ਤਾਂ ਹੁਣ ਪੂਰਾ ਹਫਤਾ ਉਹੀ ਡੀਲਸ ਦੇਣ ਦਾ ਵਾਅਦਾ ਕਰ ਰਹੇ ਨੇ ਸੋਡੀ ਫਰਨੀਚਰ। 3 ਸਾਲ ਲਈ ਨੋ ਵਿਆਜ, 142 ਕੈਨੇਡੀ ਰੋਡ ਸਾਊਥ, ਕਾਲ 9058747171।
नया साल मनाएं डाउनटाउन ब्रैम्पटन में फ्री कॉन्सर्ट के साथ। रेडियो और टीवी होस्ट जोजी डाय की मेजबानी, परफॉर्मेंस बाय डीजे रोशनी, जेन्स पार्टी एंड जूनो अवार्ड विनर्स द बीचेस। काउंटडाउन टू मिडनाइट, जबरदस्त फायरवर्क्स डिस्प्ले। हमारे साथ जश्न मनाएं गार्डन स्क्वायर ब्रैम्पटन में, जो शुरू होगा रात 9 बजे सैटरडे दिसंबर 31st। मजीद मालूम के लिए विजिट brampton.ca/new।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
Tele Time Electronics, LEDs aur home appliances ki hottest aur branded range ke saath 0% finance, guarantee on lowest prices or free delivery in GTA. To intezar kaisa? Abhi visit kare Teletime Brampton, 280 Rutherford Road, ya Springdale Square Shopping Center, ya Etobicoke, 1770 Albion Road, ya 9909 Markham Road. مزید تفصیلات کے لیے کال کریں 905-455-1666 ٹیلی ٹائم الیکٹرونکس
ٹرکنگ والے ویرو دھیان نال سنو ٹرک جدہ دا بھی چلاونے ہو مینوئل جا آٹومیٹک کوئک ٹرک لیوب چیتے آہی نہ رکھیو ٹرک دی بڑھیا سروس لئی کوئک ٹرک لیوب لو جی تیجی لوکیشن بھی کھول دیا ایگزٹ 579 فرام ہائی وے 401 ان ناپنی آہو جی کوئی اپوائنٹمنٹ نہیں ڈرائیو تھرو فیسلٹی ایگزٹ 579 فرام ہائی وے 401 ان ناپنی کوئک ٹرک لیوب دا ون سٹاپ شاپ 519-622-0660 جا